ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਪੰਜਵਾ ਮਹਿਮਾਨਾ ਜਨ ਹੈ ਬੇਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦਿਸ਼ਾ ਜੀ ਨਿਵਾ ਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਓ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਜੋ ਕਥਾ ਵਿਚਾਰ ਚੱਲ ਰਹੀ ਹੈ ਉਸਦਾ ਲਾਹਾ ਪ੍ਰਾਪਤ ਕਰਨ ਵਾਸਤੇ ਸਾਨੂੰ ਆਪਣੇ ਆਪਣੇ ਮਨ ਇਕਾਗਰ ਕਰਨ ਦੀ ਲੋੜ ਹੈ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾ ਗੱਦੀ ਸਭਾਈਮਾਨ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਤਿਗੁਰਾਂ ਦੀ ਸਾਕਸ਼ਾਤ ਬਾਣੀ ਸਤਿਗੁਰਾਂ ਦਾ ਸਰੂਪ ਹੈ। ਆਓ ਸਤਿਗੁਰਾਂ ਦੇ ਸ਼ਬਦ ਦੇ ਨਾਲ ਜੁੜਨਾ ਹੀ ਸਤਿਗੁਰਾਂ ਨਾਲ ਜੁੜਨਾ ਹੈ। ਸਤਿਗੁਰੂ ਜੀ ਰਾਮਕਲੀ ਰਾਗ ਦੇ ਅੰਦਰ ਜਿਸ ਪ੍ਰਕਾਰ ਕਿਰਪਾ ਕਰ ਰਹੇ ਨੇ ਇਹਦੇ ਪਰਮੇਸ਼ਰ ਵਾਹਿਗੁਰੂ ਦੀ ਮਹਿਮਾ ਵਰਣ ਕਰਦੇ ਹੋਏ ਪ੍ਰਮਾਣ ਦਿੰਦੇ ਹਨ। ਸੁਣੋ ਜੀ
ਰਾਮਕਲੀ ਮਹੱਲਾ ਪੰਜਵਾ
ਰਾਮਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ
ਮਹਿਮਾਨਾ ਜਨ ਹੈ ਬੇਦ।
ਇਹ ਭਾਈ ਜਿਸ ਵਾਹਿਗੁਰੂ ਦੀ ਸਮਗਰ ਰੂਪ ਕਰਕੇ ਮਹਿਮਾ ਨਾਮ ਹੈ ਵਡਿਆਈ ਦਾ ਜਾਂ ਸੋਭਾ ਦਾ ਤੇ ਇਹ ਮਹਿਮਾਨਾ ਜਨ ਹੈ ਬੇਦ ਚਾਰੇ ਵੇਦ ਵੀ ਪਰਮੇਸ਼ਰ ਵਾਹਿਗੁਰੂ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ ਤੇ ਵਾਹਿਗੁਰੂ ਦੀ ਮਹਿਮਾ ਦਾ ਕੀ ਜਾਣਨੀ ਹੈ। ਰੱਬ ਦੇ ਪਿਆਰਿਆਂ ਦੀ ਮਹਿਮਾ ਵੀ ਵੇਦ ਨਹੀਂ ਜਾਣੇ ਸਾਧ ਕੀ ਮਹਿਮਾ ਵੇਦ ਨਾ ਜਾਣੇ ਉਹ ਤਾਂ ਪਰਮਾਤਮਾ ਦਾ ਨਾਮ ਹੀ ਜਪਦੇ ਫਿਰ ਵਾਹਿਗੁਰੂ ਦੀ ਮਹਿਮਾ ਕਿਵੇਂ ਜਾਣ ਸਕਦੇ ਹਨ।
ਬ੍ਰਹਮੇ ਨਹੀਂ ਜਨ ਹੈ ਭੇਦ
ਬ੍ਰਹਮਾ ਜਿਹੜਾ ਹੈ ਸ੍ਰਿਸ਼ਟੀ ਦਾ ਰਚੈਤਾ ਉਹਨੇ ਵੀ ਭੇਦ ਜਾਣਨਾ ਨਹੀਂ ਕੀਤਾ ਵਾਹਿਗੁਰੂ ਪਰਮੇਸ਼ਰ ਦਾ। ਨਾਵ ਕਮਲ ਤੇ ਬ੍ਰਹਮਾ ਉਪਜੇ ਵੇਦ ਪੜੈ ਮੁਖ ਕੰਠ ਸਵਾਰ ਤਾਂ ਕੋ ਅੰਤ ਨਾ ਜਾਈ ਲਖਣਾ ਆਪਦ ਜਾਤ ਰਹੇਗਾ ਬਾਰ। ਇਸ ਕਰਕੇ ਬ੍ਰਹਮਾ ਵੀ ਉਹਦੇ ਭੇਦ ਨੂੰ ਨਹੀਂ ਜਾਣ ਸਕਿਆ ਤੇ ਜਿਹੜਾ ਬੇਅੰਤ ਸਮਾਂ ਜਿਹੜਾ ਸੀ 36 ਯੁੱਗ ਨਾਲੀ ਦੇ ਵਿੱਚ ਘੁੰਮਦਾ ਰਿਹਾ ਸੀ ਉਹ ਨਾਲੀ ਕਿਹੜੀ ਹੈ ਮਾਇਆ ਰੂਪ ਨਾਲੀ ਸੀ। ਮਾਇਆ ਰੂਪੀ ਹੀ ਕਮਲ ਸੀ ਜਿਹਦੇ ਵਿੱਚ ਇਹਦਾ ਜਨਮ ਦਿਖਾਇਆ ਗਿਆ ਹੈ। ਇਸ ਪ੍ਰਕਾਰ ਫਿਰ ਅੰਤ ਨਾ ਪਾਵਤ ਦੇ ਸਵੈ ਮਨ ਇੰਦਰ ਮਹਾਸ਼ਿਵ ਯੋਗ ਕਰੀ ਹੁਣ ਵੇਦ ਬਿਰਾਂ ਚ ਵਿਚਾਰ ਰਹੇ ਹੋ ਹਰ ਜਾਪ ਨਾ ਛੱਡਿਓ ਏਕ ਕਰੀ ਉਹ ਵਾਹਿਗੁਰੂ ਬੇਅੰਤ ਹੈ
ਅਵਤਾਰ ਨਾ ਜਨ ਹੈ ਅੰਤ।
ਫਿਰ ਉਹਦਾ ਅੰਤ ਅਖੀਰ ਓੜਕ ਅਵਤਾਰ ਵੀ ਨਹੀਂ ਜਾਣਦੇ ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ। 24 ਅਵਤਾਰ ਵਿਸ਼ਨੂੰ ਜੀ ਨੇ 23 ਧਾਰਨ ਕਰ ਚੁੱਕੇ ਹੈ 24 ਮੈਂ ਅਨੇਕ ਕਲੰਕ ਰੂਪ ਹੋ ਕੇ ਆਉਣਾ ਹੈ। ਬ੍ਰਹਮਾ ਦੇ 7 ਅਵਤਾਰ ਹੋਏ ਸ਼ਿਵ ਜੀ ਦੇ ਰੁਦਰ ਦੇ 11 ਅਵਤਾਰ ਹੋਏ ਅਵਤਾਰ ਵੀ ਉਹਦਾ ਅੰਤ ਨਹੀਂ ਭੇਦ ਨਹੀਂ ਜਾਣ ਸਕੇ।
ਪਰਮੇਸ਼ਰ ਪਾਰ ਬ੍ਰਹਮ ਬੇਅੰਤ
ਪਰਮ ਈਸ਼ਵਰ ਜਿਹੜਾ ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ ਬ੍ਰਹਮ ਵਿਆਪਕ ਹੈ ਉਹ ਬੇਅੰਤ ਹੈ ਅੰਤ ਤੋਂ ਰਹਿਤ ਸਰੂਪ ਹੈ ਉਸਦਾ।
ਆਪਣੀ ਗਤ ਆਪ ਜਾਣੈ
ਕਹਿੰਦੇ ਜੀ ਕੋਈ ਜਾਣਦਾ ਵੀ ਹੈ ਕਹਿੰਦੇ ਹਾਂ ਉਹ ਆਪਣੀ ਗਤ ਮਿਤ ਮਰਿਆਦਾ ਨੂੰ ਆਪ ਹੀ ਜਾਣਦਾ ਹੋਰ ਨੀ ਕੋਈ ਜਾਣਦਾ।
ਸੁਣ ਸੁਣ ਅਵਰ ਵਖਾਨੈ
ਅਵਰ ਹੋਰ ਲੋਕਾਂ ਤੋਂ ਵੇਦਾਂ ਸ਼ਾਸਤਰਾਂ ਤੋਂ ਆਦਿ ਦੀਆਂ ਗੱਲਾਂ ਸੁਣ ਸੁਣ ਕੇ ਤੁਛ ਮਾਤਰ ਬਖਾਨੇ ਕਥਨ ਕਰਦੇ ਹਨ
ਰਹਾਉ
ਅਸਾਈ ਦੇ ਕੇ ਕਥਨ ਕਰਦੇ ਅਜੇ
ਸੰਕਰਾ ਨਹੀਂ ਜਨ ਹੈ ਭੇਵ
ਸੰਕਰਾ ਨਾਮ ਸ਼ਿਵ ਜੀ ਦਾ ਸ਼ਿਵ ਜੀ ਉਹਦੇ ਭੇਵ ਨੂੰ ਅੰਤ ਨੂੰ ਨਹੀਂ ਜਾਣ ਸਕਿਆ ਇਸ ਕਰਕੇ ਉਹ ਪਰਮਾਤਮਾ ਬੇਅੰਤ ਹੈ।
ਖੋਜਤ ਹਾਰੇ ਦੇਵ
ਇਹ ਖੋਜਦੇ ਲੱਭਦੇ ਲੱਭਦੇ ਜਿਹੜੇ ਭਾਵ ਵੇਦ ਨੇ ਜਿਹੜੇ ਜਾਂ ਕਰੋੜਾਂ ਦੇਵਤੇ ਖੋਜ ਤਹਾਰੇ ਦੇਵ 33 ਕਰੋੜ ਦੇਵਤੇ ਹੈ ਜਿਹੜੇ ਅੰਜਾਨ ਸੰਗਿਆ ਵਾਲੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਜਿਨ੍ਹਾਂ ਦਾ ਇੰਦਰ ਰਾਜਾ ਹੈ ਉਹ ਵੀ ਲੱਭਦੇ ਹੋਏ ਹਾਰ ਗਏ ਥੱਕ ਗਏ ਹਨ।
ਦੇਵੀਆਂ ਨਹੀਂ ਜਾਣੈ ਮਰਮ
ਦੇਵੀਆਂ ਵੀ ਉਹਦੇ ਮਰਮ ਭੇਦ ਨੂੰ ਨਹੀਂ ਜਾਣੈ ਜਾਣਦੀਆਂ 96 ਕਰੋੜ ਦੁਰਗਾ ਜਿਹੜੀ ਹੈ ਉਹ ਭਗਵਾਨ ਨੂੰ ਵਰਨ ਵਾਸਤੇ ਤਪੱਸਿਆ ਕਰਦੀਆਂ ਹਨ ਇਹ ਵੀ ਇਸ ਕਰਕੇ ਉਹਦੇ ਭੇਦ ਨੂੰ ਨਹੀਂ ਜਾਣ ਸਕੇ, ਇਹ ਦੇਵੀਆਂ ਵੀ ਨਹੀਂ ਜਾਣਦੀਆਂ।
ਸਭ ਉਪਰ ਅਲਖ ਪਾਰ ਬ੍ਰਹਮ,
ਉਹ ਅਲਖ ਲਖਣ ਤੋਂ ਰਹਿਤ, ਪਾਪਾਂ ਪੁੰਨਾਂ ਤੋਂ ਪਰੇ, ਬ੍ਰਹਮ ਵਿਆਪਕ ਸਾਰਿਆਂ ਤੋਂ ਉਪਰ ਉੱਤੇ ਹੈ।
ਆਪਣੇ ਰੰਗ ਕਰਤਾ ਕੇਲ,
ਉਹ ਪ੍ਰਭੂ ਆਪਣੇ ਆਪ ਦੇ ਰੰਗ ਆਨੰਦ ਵਿਚ ਕੇਲ ਖੁਸ਼ੀਆਂ ਨੂੰ ਮਾਨਣਾ ਕਰਦਾ ਹੈ।
ਆਪ ਵਿਛੋੜੈ ਆਪੇ ਮੇਲ,
ਉਹ ਪ੍ਰਭੂ ਮਨਮੁਖਾਂ ਨੂੰ ਆਪਣੇ ਨਾਲੋਂ ਵਿਛੋੜਿਆ ਵਿਛੋੜ ਦਿੰਦਾ ਅਤੇ ਆਪ ਹੀ ਗੁਰਮੁਖਾਂ ਨੂੰ ਗੁਰਾਂ ਦੁਆਰਾ ਆਪਣੇ ਨਾਲ ਮੇਲ ਲੈਂਦਾ ਹੈ।
ਇੱਕ ਭਰਮੇ ਇੱਕ ਭਗਤੀ ਲਾਏ,
ਇੱਕ ਮਨਮੁਖ ਸੰਸਾਰ ਦੇ ਵਿਚ ਭਰਮਣ ਕਰਦੇ ਫਿਰਦੇ, ਇੱਕ ਗੁਰਮੁਖ ਜਿਹੜੇ ਨੇ ਪ੍ਰਭੂ ਨੇ ਆਪਣੀ ਭਗਤੀ ਵਿਚ ਲਾ ਲਏ ਹਨ।
ਆਪਣਾ ਕੀ ਆਪ ਜਣਾਏ,
ਜਿਹੜਾ ਪ੍ਰਭੂ ਦਾ ਆਪਣਾ ਆਪ ਦਾ ਜਗਤ ਪੈਦਾ ਕੀਤਾ ਹੋਇਆ, ਇਸ ਦੇ ਵਿਚ ਪ੍ਰਭੂ ਆਪ ਹੀ ਗੁਰੂ ਸਰੂਪ ਧਾਰ ਕੇ ਆਪਣਾ ਸਰੂਪ ਜਣਾਏ ਜਣਾਉਂਦਾ ਹੈ।
ਸੰਤਨ ਕੀ ਸੁਣ ਸਾਚੀ ਸਾਖੀ,
ਇਹ ਭਾਈ ਸੰਤਨ ਸੰਤ ਜਨਾਂ ਦੀ ਸਾਚੀ ਸੱਚੀ ਸਿੱਖਿਆ ਜਿਹੜੀ ਉਹ ਸੁਣਨਾ ਕਰ। ਸੰਤਨ ਬਹੁ ਵਚਨ ਹੈ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਇਹਨਾਂ ਦੀ ਸੱਚੀ ਸਿੱਖਿਆ ਸੁਣ ਹੇ ਸਿੱਖਾ, ਕਿਉਂਕਿ ਜੋ ਵੀ ਉਹ ਬੋਲਦੇ ਹਨ,
ਸੋ ਬੋਲੇ ਹੈ ਜੋ ਪੇਖ ਹੈ ਆਖੀ,
ਉਹ ਜੋ ਕੁਝ ਵੀ ਬੋਲਦੇ ਹੈ, ਜੋ ਜਿਹੜਾ ਵੀ ਕੁਝ ਆਪਣੇ ਪ੍ਰਤੱਖ ਅੱਖਾਂ ਪਰੋਖ ਅਪਰੋਖ ਗਿਆਨ ਰੂਪੀ ਆਖੀ ਅੱਖਾਂ ਨਾਲ ਪੇਖ ਹੈ ਵੇਖਦੇ ਹਨ, ਉਹ ਬੋਲਦੇ ਹੈ। ਇਸ ਕਰਕੇ ਜਿਹੜੇ ਬ੍ਰਹਮ ਬੇਤੇ ਮਹਾਂਪੁਰਸ਼ ਨੇ ਉਹਨਾਂ ਦੀ ਵੀ ਬਾਤ ਹੈ ਤੇ ਗੁਰੂ ਸਾਹਿਬ ਦੀ ਵੀ ਹੈ ਬਾਤ, ਤੇ ਉਹ ਜੋ ਕੁਝ ਆਪਣੇ ਗਿਆਨ ਨੇਤਰਾਂ ਦੁਆਰਾ ਦੇਖਦੇ ਆ ਉਹ ਬੋਲੇ, ਅਨੁਭਵ ਬੋਲੇ ਹਨ।
ਨਹੀਂ ਲੇਪ ਤਿਸ ਪੁੰਨ ਨਾ ਪਾਪ,
ਉਸ ਪ੍ਰਭੂ ਨੂੰ ਪਦਾਰਥਾਂ ਆਦਿ ਦਾ ਕੋਈ ਲੇਪ ਲਪਾਏਮਾਨ ਨਹੀਂ ਹੈ, ਲਪਾਏਮਾਨ ਕੀ ਹੈ ਨਹੀਂ ਉਹਨੂੰ, ਤੇ ਨਾ ਹੀ ਉਸ ਨੂੰ ਪਾਪ ਪੁੰਨ ਲੱਗਦਾ। ਇਸ ਕਰਕੇ ਨਾ ਹੀ ਪੁੰਨਾਂ ਦੀ ਲਪਾਏਮਾਨਗੀ ਹੈ ਅਤੇ ਨਾ ਹੀ ਪਾਪਾਂ ਦੀ ਲਪਾਏਮਾਨਗੀ ਹੈ, ਇਸ ਕਰਕੇ ਐਸਾ ਸਰੂਪ ਹੈ ਉਸਦਾ।
ਨਾਨਕ ਕਾ ਪ੍ਰਭ ਆਪੇ ਆਪ,
ਸਤਿਗੁਰੂ ਜੀ ਕਥਨ ਕਰਦੇ ਨੇ ਸਾਡੇ ਜਨਾਂ ਦਾ ਪ੍ਰਭੂ ਮਾਲਕ ਵਾਹਿਗੁਰੂ ਆਪੇ ਆਪ ਆਪਣਾ ਸਰੂਪ ਹੀ ਹੈ, ਆਪ ਹੀ ਨਿਰਗੁਣ ਸਰੂਪ ਹੈ ਤੇ ਆਪ ਹੀ ਸਰਗੁਣ ਸਰੂਪ ਹੈ।
ਰਾਮਕਲੀ ਮਹੱਲਾ ਪੰਜਵਾਂ,
ਰਾਮਕਲੀ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਕਿਛ ਹੂ ਕਾਜ ਨਾ ਕੀਓ ਜਾਨ,
ਇਹ ਪ੍ਰਭੂ ਮੈਂ ਕੁਝ ਵੀ ਨਿਸ਼ਕਾਮ ਕਰਮ ਉਪਾਸ਼ਨਾ ਸਾਧਨ ਰੂਪੀ ਕਾਜ ਜਿਹੜੇ ਕੰਮ ਨੂੰ ਜਾਣ ਜਾਣ ਕੇ ਨਹੀਂ ਕੀਓ ਕੀਤਾ ਹੈ।
ਸੁਰਤ ਮਤ ਨਾਹੀ ਕਿਛ ਗਿਆਨ,
ਇਹ ਪ੍ਰਭੂ ਜੀ ਸ਼ਾਸਤਰਾਂ ਦੀ ਸੁਰਤ ਗਿਆਤ, ਵਿਵਹਾਰਾਂ ਵਾਲੀ ਜਿਹੜੀ ਗਿਆਤ ਹੈ ਉਹ ਵੀ ਨਹੀਂ ਹੈ ਮੈਨੂੰ, ਸ਼ਾਸਤਰਾਂ ਦੀ ਗਿਆਤ ਨਹੀਂ ਸੁਰਤੀਆਂ ਸਿਮਰਤੀਆਂ ਦੀ। ਇਸ ਕਰਕੇ ਸੁਰਤ ਮਤ ਨਾਹੀ ਕੁਛ ਗਿਆਨ, ਆਤਮ ਵਿਸ਼ੈਣੀ ਮਤ ਬੁੱਧ ਵੀ ਮੇਰੇ ਕੋਲ ਨਹੀਂ ਹੈ, ਸਰੂਪ ਦਾ ਗਿਆਨ ਆਦਿਕ ਕੁਝ ਵੀ ਨਹੀਂ ਹੈ।
ਜਾਪ ਤਾਪ ਸੀਲ ਨਹੀਂ ਧਰਮ,
ਹੇ ਪ੍ਰਭੂ ਜੀ ਬਾਣੀ ਕਰਕੇ ਮੈਂ ਕੋਈ ਜਾਪ ਨਹੀਂ ਕਰ ਸਕਦਾ, ਸਰੀਰ ਕਰਕੇ ਕੋਈ ਤਪੱਸਿਆ ਨਹੀਂ ਕਰ ਸਕਦਾ, ਸੀਲ ਨਰਮ ਸੁਭਾਅ ਵੀ ਮੇਰਾ ਨਹੀਂ ਹੈ, ਸਰੂਪ ਲਖਣਾ ਵਾਲਾ ਧਰਮ ਵੀ ਮੇਰੇ ਪਾਸ ਨਹੀਂ ਹੈ।
ਕਿਛੂ ਨਾ ਜਾਣੋ ਕੈਸਾ ਕਰਮ,
ਹੇ ਪ੍ਰਭੂ ਮੈਂ ਕੁਝ ਵੀ ਨਹੀਂ ਜਾਣੋ ਜਾਣਦਾ, ਤੇਰੀ ਪ੍ਰਾਪਤੀ ਵਾਲਾ ਸੁਖਦਾਈ ਕਰਮ ਕੈਸਾ ਕਿਹੋ ਜਿਹਾ ਹੈ।
ਠਾਕੁਰ ਪ੍ਰੀਤਮ ਪ੍ਰਭ ਮੇਰੇ,
ਇਹ ਮੇਰੇ ਪ੍ਰੀਤਮ ਪਿਆਰੇ ਠਾਕੁਰ ਮਾਲਕ ਪ੍ਰਭੂ ਜੀ,
ਤੁਜ ਬਿਨ ਦੂਜਾ ਆਵਰ ਨਾ ਕੋਈ,
ਹੇ ਪ੍ਰਭੂ ਤੁਜ ਤੇ ਤੋਂ ਬਿਨ ਬਗੈਰ ਤੇਰੇ ਵਰਗਾ ਦੂਜਾ ਦੂਸਰਾ ਆਵਰ ਹੋਰ ਕੋਈ ਨਹੀਂ ਹੈ, ਇਸ ਕਰਕੇ
ਭੁੱਲ ਹੈ ਚੁੱਕ ਹੈ ਪ੍ਰਭ ਤੇਰੇ,
ਅਸੀਂ ਜੇ ਭੁੱਲ ਗਏ ਹਾਂ ਤਾਂ ਵੀ ਤੇਰਿਆਂ ਦੇ, ਚੁੱਕ ਗਏ ਹਾਂ ਤਾਂ ਵੀ ਤੇਰਿਆਂ, ਤੋ ਇਸ ਕਰਕੇ ਭੁੱਲ ਤੇ ਚੁੱਕ ਦਾ ਥੋੜਾ ਜਿਹਾ ਅੰਤਰ ਹੈ। ਭੁੱਲ ਤਾਂ ਉਹ ਹੁੰਦੀ ਹੈ ਜਿਹੜਾ ਕੰਮ ਅਸੀਂ ਤੇ ਕਰਨਾ ਨਹੀਂ ਚਾਹੁੰਦੇ ਤੇ ਉਹ ਸਾਡੇ ਕੋਲੋਂ ਹੋ ਗਿਆ, ਉਹਨੂੰ ਕਹਿੰਦੇ ਆ ਵੀ ਭੁੱਲ ਦੇ ਕਾਰਨ ਭੁੱਲ ਕਰਾ ਦਿੰਦੀ ਹੈ। ਚੁੱਕ ਉਹ ਹੁੰਦੀ ਹੈ ਜਿਹੜਾ ਅਸੀਂ ਕਰਨਾ ਚਾਹੁੰਦੇ ਸੀ ਪਰ ਹੋ ਨਹੀਂ ਸਕਿਆ, ਉਹਨੂੰ ਚੁੱਕਣਾ ਕਹਿੰਦੇ ਆ। ਇਸ ਕਰਕੇ ਅਸੀਂ ਭੁੱਲੇ ਹਾਂ ਜਾਂ ਭੂਲ ਜੋ ਚੂਕ ਪਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਵਿਕਸਾਵਤ, ਇਸ ਕਰਕੇ ਜੋ ਵੀ ਸਾਡੇ ਕੋਲੋਂ ਭੁੱਲ ਚੁੱਕ ਮਾਰਾ ਹੋਈ ਹੈ ਅਸੀਂ ਤੁਹਾਡੇ ਕੋਲੋਂ ਬਖਸ਼ਾਉਂਦੇ ਹਾਂ। ਤੇ ਇਸ ਪ੍ਰਕਾਰ ਕਹਿੰਦੇ ਆ ਵੀ ਭੁੱਲ ਚੁੱਕ ਹੋਵੇ, ਅਸੀਂ ਜੇ ਭੁੱਲੇ ਹਾਂ ਚੁੱਕੇ ਹਾਂ ਤਾਂ ਵੀ ਤੇਰੇ ਹਾਂ ਵਾਹਿਗੁਰੂ, ਤੇਰੀ ਸ਼ਰਨ ਵਿੱਚ ਆਏ ਹਾਂ, ਤੇਰੇ ਦੁਆਰੇ ਆਏ ਹਾਂ।
ਰਹਾਈ
ਦੇ ਕੇ ਫਰਮਾਉਂਦੇ ਆ,
ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ,
ਇਹ ਪ੍ਰਭੂ ਮੇਰੇ ਵਿੱਚ ਨਾ ਤਾਂ ਕੋਈ ਰਿੱਧ ਅੰਨ ਦੀ ਅਤੋੜਤਾ ਹੁੰਦੀ ਹੈ ਵੀ ਸੇਰ ਅੰਨ ਪਕਾ ਲਿਆ ਸੱਤ ਦਿਨ ਨਹੀਂ ਮੁੱਕਣ ਦਿੱਤਾ, ਇਹ ਸ਼ਕਤੀ ਹੁੰਦੀ ਹੈ, ਉਹਨੂੰ ਰਿੱਧੀ ਕਹਿੰਦੇ ਹੈ। ਤੇ ਆਤਮ ਵਿਸ਼ੈਣੀ ਬੁੱਧ ਬੁੱਧੀ ਵੀ ਮੇਰੇ ਚ ਨਹੀਂ ਹੈ, ਤੇ ਨਾ ਹੀ ਅੱਠ ਪ੍ਰਕਾਰ ਦੀ ਜਿਹੜੀ ਸਿੱਧੀ ਹੈ, ਮੁੱਖ ਹੈ, ਦਸ ਪ੍ਰਕਾਰ ਦੀ ਗੌਣ ਹੈ, ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ ਨਾ ਸਿੱਧ। ਮੇਰੇ ਵਿੱਚ ਇਹਦਾ ਵੀ ਪ੍ਰਕਾਸ਼ ਚਾਨਣਾ ਨਹੀਂ ਹੈ।
ਵਿਖੈ ਵਿਆਦ ਕੇ ਗਾਵ ਮਹਿ ਬਾਸ,
ਵਿਸ਼ੇ ਵਿਕਾਰਾਂ ਦੇ, ਵਿਆਦ ਰੋਗਾਂ ਦੇ, ਗਾਵ ਪਿੰਡ ਦੇ ਵਿੱਚ ਮੇਰਾ ਸਰੀਰ ਜਿਹੜਾ ਹੈ ਇਹ ਸੰਸਾਰ ਦੇ ਮਹਿ ਵਿੱਚ ਮੇਰਾ ਵਾਸ ਨਿਵਾਸ ਹੋਇਆ ਹੈ।
ਕਰਨ ਹਾਰ ਮੇਰੇ ਪ੍ਰਭ ਏਕ,
ਕਰਨ ਵਾਲਾ ਮੇਰਾ ਪ੍ਰਭੂ ਇੱਕ ਵਾਹਿਗੁਰੂ ਅਕਾਲ ਪੁਰਖ ਹੈ। ਹੇ ਮੇਰੇ ਪ੍ਰਭੂ ਜੀ, ਏਕ ਇੱਕ ਤੂੰ ਹੀ ਆਪਣੇ ਕਾਰਜਾਂ ਤੇ ਕਰਨਹਾਰ ਕਰਨ ਵਾਲਾ ਹੈ, ਕਾਰਜਾਂ ਨੂੰ।
ਨਾਮ ਤੇਰੇ ਕੀ ਮਨ ਮਹਿ ਟੇਕ,
ਹੇ ਵਾਹਿਗੁਰੂ ਤੇਰੇ ਨਾਮ ਦੀ ਮੇਰੇ ਮਨ ਹਿਰਦੇ ਵਿੱਚ ਟੇਕ ਓਟ ਹੈ ਮਹਾਰਾਜ।
ਸੁਣ ਸੁਣ ਜੀਵ ਮਨ ਇਹੋ ਵਿਸਰਾਮ,
ਹੇ ਪ੍ਰਭੂ ਤੇਰੇ ਨਾਮ ਨੂੰ ਸ਼ਰਧਾ ਤੇ ਭਰੋਸੇ ਰੂਪੀ ਕੰਨਾਂ ਨਾਲ ਸੁਣ ਸੁਣ ਕੇ ਆਤਮਕ ਜੀਵਨ ਵੱਲ ਮੈਂ ਜੀਵ ਜਿਉਣਾ ਕਰਦਾ ਹਾਂ।
ਮਨ ਇਹੋ ਵਿਸਰਾਮ,
ਤੇ ਮੇਰੇ ਮਨ ਦੇ ਵਿੱਚ ਇਹੋ ਹੀ ਵਿਸਰਾਮ ਟਿਕਾ ਹੈ। ਸੁਣ ਸੁਣ ਜੀਵੋ ਮਨ ਇਹੋ ਵਿਸਰਾਮ, ਤੇਰੇ ਨਾਮ ਨੂੰ ਸ਼ਰਧਾ ਤੇ ਭਰੋਸੇ ਰੂਪੀ ਕੰਨਾਂ ਦੇ ਨਾਲ ਸੁਣ ਸੁਣ ਕੇ ਆਤਮਕ ਜੀਵਨ ਵੱਲ ਮੈਂ ਜਿਉਣਾ ਜਿਉਣਾ ਕਰਦਾ। ਮੇਰੇ ਮਨ ਹਿਰਦੇ ਇਹੋ ਵਿਸਰਾਮ ਇਸਤਿ ਧੀਰਜਤਾ ਦੇਣ ਵਾਲਾ ਹੈ ਨਾਮ ਤੇਰਾ।
ਪਾਪ ਖੰਡਨ ਪ੍ਰਭ ਤੇਰੋ ਨਾਮ,
ਹੇ ਪ੍ਰਭੂ ਜੀ ਤੇ ਤੇਰਾ ਨਾਮ ਪਾਪਾਂ ਨੂੰ ਖੰਡਨ ਨਾਸ਼ ਕਰਨ ਵਾਲਾ ਹੈ।
ਤੂੰ ਅਗਣਿਤ ਜੀਵ ਕਾ ਦਾਤਾ,
ਤੇ ਹੇ ਪ੍ਰਭੂ ਤੂੰ ਅਗਣਿਤ, ਇਹਨੂੰ ਪਾਏ ਅਗਣਿਤ ਬੋਲਣਾ, ਤੇ ਕਈ ਜਗ੍ਹਾ ਇਸ ਨੂੰ ਅਗਣਿਤ ਬੋਲਣਾ ਹੁੰਦਾ, ਪਾਠ ਦੀ ਚਾਲ ਹੁੰਦੀ ਹੈ। ਹੇ ਪ੍ਰਭੂ ਗਿਣਤੀ ਮਿਣਤੀ ਤੋਂ ਰਹਿਤ ਅਤੇ ਸਾਰੇ ਜੀਵਾਂ ਦਾ ਤੂੰ ਦਾਤਾ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਾਵ ਸਭ ਨੂੰ ਰੋਜੀ ਪਦਾਰਥ ਆਦਿ ਦੇਣਾ ਕਰਦਾ ਹੈ।
ਜਿਸ ਹੈ ਜਣਾਵਹਿ ਹੈ ਤਿੰਨ ਤੂੰ ਜਤ,
ਹੇ ਪ੍ਰਭੂ ਜਿਨ੍ਹਾਂ ਤੋਂ ਮਨੁੱਖਾਂ ਨੂੰ ਗੁਰਾਂ ਦੁਆਰਾ ਆਪਣਾ ਸਰੂਪ ਜਣਾ ਦੇਣਾ, ਉਹਨਾਂ ਨੇ ਤੇਰੇ ਸਰੂਪ ਨੂੰ ਜਾਤਾ ਜਾਨਣਾ ਕੀਤਾ ਹੈ।
ਜੋ ਉਪਾਇਓ ਤਿਸ ਤੇਰੀ ਆਸ,
ਹੇ ਵਾਹਿਗੁਰੂ ਜਿਹੜਾ ਵੀ ਤੈਂ ਜੀਵ ਪੈਦਾ ਕੀਤਾ ਉਹ ਤੇਰੀ ਆਸ ਤੇ ਹੀ ਹੈ ਨਾ, ਸਭ ਨੂੰ ਰੋਜੀ ਤੂੰ ਦੇ ਰਿਹਾ, ਰਹਿਣ ਸਹਿਣ ਤੂੰ ਦੇ ਰਿਹਾ ਹੈ, ਇਸ ਕਰਕੇ ਮਹਾਰਾਜ ਤਿਸ ਉਸ ਤੇਰੀ ਹੀ ਆਸ ਓਟ ਉਮੀਦ ਹੈ ਉਸਨੂੰ।
ਸਗਲ ਅਰਦ ਹੈ ਪ੍ਰਭ ਗੁਣ ਤਾਸ,
ਇਹ ਗੁਣਾਂ ਦੇ ਖਜ਼ਾਨੇ ਪ੍ਰਭੂ ਸਾਰੇ ਜੀਵ ਤੈਨੂੰ ਅਰਦ ਸਿਮਰਨ ਕਰਦੇ ਹਨ ਤੇਰਾ।
ਨਾਨਕ ਦਾਸ ਤੇਰਾ ਕੁਰਬਾਨ,
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਪ੍ਰਭੂ ਜੀ ਅਸੀਂ ਦਾਸ ਸੇਵਕ ਤੇਰੇ ਉਪਰੋਂ ਕੁਰਬਾਨ ਬਲਿਹਾਰ ਜਾਂਦੇ ਹਾਂ।
ਬੇਅੰਤ ਸਾਹਿਬ ਮੇਰਾ ਮਿਹਰਬਾਨ,
ਹੇ ਪ੍ਰਭੂ ਤੂੰ ਮੇਰਾ ਸਾਹਿਬ ਮਾਲਕ ਹੈ, ਬੇਅੰਤ ਅੰਤ ਤੋਂ ਰਹਿਤ ਮਿਹਰਬਾਨ ਕਿਰਪਾ ਕਰਨ ਵਾਲਾ ਹੈ।
ਰਾਮਕਲੀ ਮਹੱਲਾ ਪੰਜਵਾ,
ਰਾਮਕਲੀ ਰਾਗਣੀ ਦੇ ਅੰਦਰੇ ਪੰਜਵੇਂ ਪਾਤਸ਼ਾਹ ਫਰਮਾਉਂਦੇ ਆ ਜੀ।
ਰਾਖਨ ਹਾਰ ਦਇਆਲ,
ਹੇ ਭਾਈ ਦਇਆਲ ਦਇਆਲੂ ਪ੍ਰਭੂ ਜੀ, ਹੇ ਭਾਈ ਦਇਆਲ, ਦਇਆ ਦਾ ਆਦ ਆਲਾ ਘਰ ਕੌਣ ਹੈ? ਪ੍ਰਭੂ ਹੀ ਹੈ। ਸਭ ਨੂੰ ਰੱਖਣ ਹਾਰਾ, ਭਾਵ ਕਿ ਰੱਖਣ ਹਾਰ ਰੱਖਿਆ ਕਰਨ ਵਾਲਾ, ਸਭ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਹੈ।
ਕੋਟ ਭਾਵ ਖੰਡੇ ਨਿਮਖ ਖਿਆਲ,
ਜਿਸ ਨੇ ਇੱਕ ਨਿਮਖ ਅੱਖ ਦੇ ਚਮਕਣ ਜਿੰਨੇ ਸਮੇਂ ਚ ਪ੍ਰਭੂ ਦਾ ਜਿਹੜਾ ਚਰਨਾਂ ਦਾ ਜਿਗ ਤੇ ਖਿਆਲ ਚਿੰਤਨ ਆ ਜਾਵੇ ਨਾ, ਇੰਨਾ ਕੁ ਸਮਾਂ ਵੀ ਉਹਦੇ ਨਾਲ ਕਰੋੜਾਂ ਜਨਮਾਂ ਦੇ ਪਾਪ ਖੰਡੇ ਜਾਂਦੇ ਆ, ਕਿਉਂਕਿ ਜਨਮ ਇੱਕ ਨਹੀਂ, ਜਿੱਦਾਂ ਸੰਸਾਰ ਬਣਿਆ ਉਦੋਂ ਦੇ ਧੱਕੇ ਖਾਂਦੇ ਫਿਰਦੇ ਆ ਅਸੀਂ, ਇਹ ਸਾਰੇ ਪਾਪ ਖੰਡੇ ਜਾਂਦੇ ਨੇ।
ਕੋਟ ਭਾਵ ਖੰਡੇ ਨਿਮਖ ਖਿਆਲ,
ਇੱਕ ਨਿਮਖ ਅੱਖ ਦੇ ਚਮਕਣ ਜਿੰਨੇ ਸਮੇਂ ਦੇ ਵਿੱਚ ਪ੍ਰਭੂ ਦੇ ਚਰਨਾਂ ਦਾ ਜਿਹੜਾ ਖਿਆਲ ਚਿੰਤਨ ਹੈ, ਧਿਆਨ ਲਾਉਣਾ, ਜਿਨ੍ਹਾਂ ਨੇ ਧਿਆਨ ਲਾਇਆ ਉਹਨਾਂ ਦੇ ਕੋਟ ਕਰੋੜਾਂ ਜਨਮਾਂ ਦੇ ਭਾਵ ਨਾਮ ਜਨਮ ਲੈਣ ਦਾ ਹੁੰਦਾ। ਜਨਮ ਤਾਂ ਹੁੰਦਾ ਜੇ ਪਾਪ ਹੈ ਜਾਂ ਪੁੰਨ ਹੈ, ਇਹ ਪਾਪ ਖੰਡੇ ਇਹ ਗੇੜੇ ਕੱਟ ਦਿੱਤੇ ਹੈ ਵਾਹਿਗੁਰੂ ਨੇ।
ਸਗਲ ਅਰਦ ਹੈ ਜੰਤ,
ਸਗਲ ਸਾਰੇ ਜਿਹੜੇ ਜੰਤ ਜੀਵ ਉਹ ਪ੍ਰਭੂ ਤੈਨੂੰ ਧਿਆਉਂਦੇ ਹਨ, ਸਿਮਰਦੇ ਹਨ ਜੀ।
ਮਿਲੀਐ ਪ੍ਰਭ ਗੁਰ ਮਿਲ ਮੰਤ,
ਪਰ ਇਹ ਜਿਨ੍ਹਾਂ ਨੂੰ ਗੁਰੂ ਦਾ ਮੰਤ ਮੰਤਰ ਉਪਦੇਸ਼ ਮਿਲ ਜਾਂਦਾ ਹੈ, ਉਹ ਪ੍ਰਭੂ ਦੇ ਨਾਲ ਮਿਲੀਐ ਮਿਲ ਜਾਂਦੇ ਹਨ।
ਜੀ ਅਨਕੋ ਦਾਤਾ ਮੇਰਾ ਪ੍ਰਭ,
ਇਹ ਭਾਈ ਮੇਰਾ ਜਿਹੜਾ ਪ੍ਰਭ ਪਰਮਾਤਮਾ ਵਾਹਿਗੁਰੂ ਹੈ ਨਾ, ਉਹ ਜੀਵਨ ਜੀਵਾਂ ਦਾ ਦਾਤਾ ਹੈ, ਰੋਜੀ ਦੇਣ ਵਾਲਾ ਹੈ।
ਪੂਰਨ ਪਰਮੇਸ਼ਵਰ ਸੁਆਮੀ
ਇਹ ਭਾਈ ਪੂਰਨ ਵਿਆਪਕ ਸੁਆਮੀ ਮਾਲਕ ਪਰਮੇਸ਼ਵਰ ਵੱਡਾ ਈਸ਼ਵਰ ਉਹ ਪਰਮ ਵਿਭੂਤੀ ਵਾਲਾ ਹੈ। ਉਹ ਮੇਰਾ ਪ੍ਰਭੂ ਐਸਾ ਵਾਹਿਗੁਰੂ ਹੈ, ਪਰਮ ਈਸ਼ਵਰ ਹੈ, ਕਿਉਂਕਿ ਛੋਟੇ ਈਸ਼ਵਰ ਪੰਜ ਮੰਨਿਆ ਹਿੰਦੂ ਮਤ ਦੇ ਅੰਦਰ। ਉਹ ਸਾਰਿਆਂ ਦਾ ਵੱਡਾ ਹੈ, ਸਾਰਿਆਂ ਤੋਂ
ਘੱਟ ਘੱਟ ਰਾਤਾ ਮੇਰਾ ਪ੍ਰਭ
ਉਹ ਮੇਰਾ ਪ੍ਰਭੂ ਸਾਰੇ ਘੱਟ ਘੱਟ ਸਰੀਰਾਂ ਸਰੀਰਾਂ ਵਿੱਚ ਚਾਰੇ ਖਾਣੀਆਂ ਦੇ ਘਟਾਂ ਘਟਾਂ ਵਿੱਚ ਰਾਤਾ ਰੰਗਿਆ ਹੋਇਆ ਮਿਲਿਆ ਹੋਇਆ ਹੈ। ਸਾਈ ਦੇ ਕੇ ਫਰਮਾਨ ਕਰਦੇ ਹਨ ਜੀ
ਤਾਂ ਕੀ ਗਹੀ ਮਨ ਓਟ
ਤਾਂ ਤਿਸ ਪ੍ਰਭੂ ਦੀ ਆਪਣੇ ਮਨ ਦੇ ਅੰਦਰ ਓਟ ਗਹੀ ਗ੍ਰਹਿਣ ਕੀਤੀ ਹੋਈ ਹੈ।
ਬੰਧਨ ਤੇ ਹੋਈ ਛੋਟ
ਜਿਸ ਕਰਕੇ ਜਿਹੜਾ ਕਰਤਾ ਭੋਗਤਾ ਦੇ ਬੰਧਨ ਸੀ ਇਹਨਾਂ ਜੰਜਾਲਾਂ ਤੋਂ ਛੋਟ ਖਲਾਸੀ ਹੋ ਗਈ। ਇਸ ਕਰਕੇ ਇਹ ਬੰਧਨ ਜਿਹੜੇ ਪਏ ਸੀ
ਹਿਰਦੈ ਜਪ ਪਰਮਾਨੰਦ
ਹੇ ਭਾਈ ਆਪਣੇ ਹਿਰਦੇ ਦੇ ਅੰਦਰ ਪਰਮਾਨੰਦ ਪਰਮਾਨੰਦ ਦੇਣ ਵਾਲਾ ਪਰਮੇਸ਼ਰ ਨੂੰ ਉਹਨੂੰ ਜਪਣਾ ਕਰ ਤੋਂ
ਮਨ ਮਾਹੇ ਭਏ ਆਨੰਦ
ਤਾਂ ਤੇ ਤੇਰੇ ਮਨ ਹਿਰਦੇ ਵਿੱਚ ਆਨੰਦ ਹੀ ਆਨੰਦ ਪ੍ਰਾਪਤ ਪਏ ਹੋ ਜਾਣਗੇ। ਫਿਰ
ਤਾਰਨ ਤਰਨ ਹਰ ਸਰਨ
ਹਾਂ ਭਾਈ ਕੋਈ ਫਰਕ ਹੈ ਪੋਥੀ ਚ? ਹਾਂ ਬੋਲੋ ਮਨ ਮਾਹੇ ਠੀਕ ਹੈ ਇਸ ਤਰ੍ਹਾਂ ਹੀ ਹੈ ਭਾਈ ਇਹ ਬਿੰਦੀ ਲੱਗੀ ਆ ਨਹੀਂ ਸ਼ੁੱਧ ਬਿੰਦੀ ਤੋਂ ਬਿਨਾਂ ਹੀ ਹੈ। ਹਾਂਜੀ ਠੀਕ ਹੈ ਕੋਈ ਨੀ ਹਾਂਜੀ
ਤਾਰਨ ਤਰਨ ਹਰ ਸਰਨ
ਹੇ ਭਾਈ ਪਰਮਾਤਮਾ ਜਿਹੜਾ ਵਾਹਿਗੁਰੂ ਹੈ ਤਾਰਨ ਤਰਨ ਹਰ ਸਰਨ ਤੇ ਉਹ ਪਰਮਾਤਮਾ ਦੀ ਜਿਹੜੀ ਸ਼ਰਨ ਹੈ ਓਟ ਹੈ ਨਾ ਸੰਸਾਰ ਸਮੁੰਦਰ ਤੋਂ ਤਾਰਨ ਪਾਰ ਕਰਨ ਵਾਸਤੇ ਤਰਨ ਜਹਾਜ਼ ਰੂਪ ਹੈ ਐਸਾ ਵਾਹਿਗੁਰੂ ਦੀ ਓਟ ਹੈ।
ਜੀਵਨ ਰੂਪ ਹਰ ਚਰਨ
ਹਰ ਪਰਮਾਤਮਾ ਦੇ ਚਰਨ ਹੀ ਜੀਵਨ ਰੂਪ ਭਾਵ ਜੀਵਨ ਮੁਕਤੀ ਦੀ ਪਦਵੀ ਦੇਣ ਵਾਲੇ ਹਨ।
ਸੰਤਨ ਕੇ ਪ੍ਰਾਣ ਆਧਾਰ
ਪ੍ਰਭੂ ਦੇ ਚਰਨ ਜਿਹੜੇ ਨੇ ਸੰਤਨ ਸੰਤ ਜਨਾਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਰੂਪ ਹੈ ਕਿਉਂਕਿ ਉਹਨਾਂ ਦੇ ਨਾਮ ਪ੍ਰਭੂ ਦੇ ਚਰਨ ਕੀ ਨਾਮ ਏਕ ਸ਼ਬਦ ਮੇਰੇ ਪ੍ਰਾਣ ਵਸਦਾ ਉਹਦੇ ਪ੍ਰਾਣਾਂ ਚ ਵਸਦਾ ਇਹ ਕਿਹਾ ਹੈ।
ਉੱਚੇ ਤੇ ਉੱਚ ਅਪਾਰ
ਉਹ ਪ੍ਰਭੂ ਸਾਰੇ ਉੱਚਿਆਂ ਤੋਂ ਵੀ ਉੱਚਾ ਹੈ ਅਪਾਰ ਪਾਰਾਵਾਰ ਤੋਂ ਰਹਿਤ ਬੇਅੰਤ ਸਰੂਪ ਹੈ।
ਸੋ ਮਤ ਸਾਰ ਜਿਤ ਹਰ ਸਿਮਰੀਜੈ
ਭਾਈ ਉਹ ਮਤ ਹੀ ਬੁੱਧ ਹੀ ਸਾਰ ਸ੍ਰੇਸ਼ਟ ਹੈ ਜਿਤ ਜਿਸ ਕਰਕੇ ਹਰ ਪਰਮਾਤਮਾ ਨੂੰ ਸਿਮਰੀਜੈ ਸਿਮਰੀਦਾ ਹੈ।
ਕਰ ਕਿਰਪਾ ਜਿਸ ਆਪੇ ਦੀਜੈ
ਇਹ ਸ੍ਰੇਸ਼ਟ ਆਤਮ ਵਿਸ਼ੈਣੀ ਬੁੱਧ ਉਹਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਪ੍ਰਭੂ ਆਪ ਹੀ ਕਿਰਪਾ ਮਿਹਰ ਕਰਕੇ ਆਪ ਦੀਜਾ ਦੇਣਾ ਕਰਦਾ ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਸੁਖ ਸਹਿਜ ਆਨੰਦ ਹਰ ਨਾਮ
ਹੇ ਭਾਈ ਹਰ ਪਰਮਾਤਮਾ ਦੇ ਨਾਉ ਨਾਮ ਕਰਕੇ ਆਤਮਕ ਸੁਖ ਜਿਹੜਾ ਹੈ ਸਹਿਜ ਸ਼ਾਂਤੀ ਗਿਆਨ ਅਤੇ ਆਨੰਦ ਸਰੂਪ ਵਾਹਿਗੁਰੂ ਹਰੀ ਪ੍ਰਾਪਤ ਹੁੰਦਾ ਹੈ। ਸੁਖ ਸਹਿਜ ਅਚੁੱਤ ਸੁਖ ਦਾ ਆਨੰਦ ਪ੍ਰਾਪਤ ਹੁੰਦਾ ਹੈ।
ਨਾਨਕ ਜਪਿਆ ਗੁਰ ਮਿਲ ਨਾਮ
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਪਰਮਾਤਮਾ ਦਾ ਨੌ ਨਾਮ ਗੁਰਾਂ ਦਾ ਗੁਰਾਂ ਨਾਲ ਮਿਲ ਕੇ ਜਪਿਆ ਜਾਂਦਾ ਉਹਨੀ ਜਪ ਹੁੰਦਾ ਹੈ।
ਰਾਮਕਲੀ ਮਹੱਲਾ ਪੰਜਵਾ
ਰਾਮਕਲੀ ਦੇ ਅੰਦਰ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਜੀ
ਸਗਲ ਸਿਆਣਪ ਛਾੜ
ਕਹਿੰਦੇ ਹੇ ਭਾਈ ਆਪਣੀਆਂ ਜਿਹੜੀਆਂ ਸਿਆਣਪਾਂ ਨਾ ਤੂੰ ਆਪਣਾ ਸਿਆਣਾ ਆਪਣੇ ਆਪ ਨੂੰ ਕਹਾਉਣਾ ਇੱਕ ਦੋ ਇੱਕ ਸਿਆਣਾ ਉਹ ਆਪਣੀਆਂ ਸਿਆਣਪਾਂ ਸਾਰੀਆਂ ਤਿਆਗ ਦੇ ਇਹ ਸਿਆਣਪ ਚਤਰਾਈਆਂ ਜਿਹੜੀਆਂ ਤੇਰੀਆਂ ਇਹਨੂੰ ਤਿਆਗਣਾ ਕਰ ਗੁਰੂ ਦੇ ਅਨੁਸਾਰ ਆਪਣਾ ਜੀਵਨ ਬਣਾ ਲੈ।
ਕਰ ਸੇਵਾ ਸੇਵਕ ਸਾਜ
ਗੁਰਾਂ ਦੀ ਸੇਵਾ ਟਹਿਲ ਕਰਕੇ ਸੇਵਕ ਦਾਸਾ ਭਾਵ ਨਿਮਰਤਾ ਰੂਪੀ ਸਾਜ ਸਾਜੋ ਸਮਾਨ ਇਹ ਬਣਾਉਣਾ ਕਰ।
ਆਪਣਾ ਆਪ ਸਗਲ ਮਿਟਾ
ਇਹ ਭਾਈ ਜੋ ਆਪਣਾ ਆਪ ਭਾਵ ਹੰਕਾਰ ਇਹ ਸਾਰਾ ਹੀ ਮਿਟਾਏ ਨਿਵਰਤ ਕਰ ਦੇਣ ਪਰ ਜਿਹੜਾ ਕਰ ਦਿੰਦੇ ਹੈ ਜੋ ਆਪਣਾ ਆਪ ਭਾਵ ਹੰਕਾਰ ਹੈ ਨਾ ਹੰਕਾਰ ਆਦਿ ਸਗਲ ਸਾਰਾ ਹੀ ਮਿਟਾਏ ਨਿਮਿਤ ਕਰ ਦਿੰਦਾ ਹੈ।
ਮਨ ਚਿੰਦੇ ਸੇਈ ਫਲ ਪਾਏ
ਜਿਹਨੇ ਹੰਕਾਰ ਨਿਮਿਤ ਕਰ ਦਿੱਤਾ ਉਹ ਮਨ ਇੱਛਿਤ ਫਲ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕਰ ਲੈਂਦਾ ਹੈ।
ਹੋ ਹੋ ਸਾਵਧਾਨ ਆਪਣੇ ਗੁਰ ਸਿਓ
ਹੇ ਭਾਈ ਆਪ ਦੇ ਆਸਰਾ ਰੂਪ ਗੁਰੂ ਦੇ ਸਿਓ ਨਾਲ ਮਿਲ ਕੇ ਪਰਮਾਰਥ ਵੱਲ ਸਾਵਧਾਨ ਹੁਸ਼ਿਆਰ ਹੋ ਜਾ ਚੇਤਨਤਾ ਦੇ ਸਹਿਤ ਹੋ ਜਾ ਸੁਸਤੀ ਤਿਆਗ ਦੇ ਚਿੱਤ ਦੀ ਇਕਾਗਰਤਾ ਸਹਿਤ ਹੋ ਹੋਣਾ ਕਰ।
ਆਸਾ ਮਨਸਾ ਪੂਰਨ ਹੋਵੇ।
ਇਹ ਤੇਰੀ ਪੂਰਲੇ ਸਮੇਂ ਦੀ ਚਿਤਵਣੀ ਜਿਹੜੀ ਚਿੱਤ ਵੀ ਹੋਈ ਆਸਾ, ਖਿਨ ਖਿਨ ਕਾਲ ਵਿਚ ਸਫੁਰਨ ਹੋਣ ਵਾਲੀ ਮਨਸਾ ਕਾਮਨਾ ਪੂਰਨ ਪੂਰੀ ਹੋ ਜਾਵੇਗੀ। ਇਸ ਕਰਕੇ
ਪਾਵੇ ਹੈ ਸਗਲ ਨਿਧਾਨ ਗੁਰ ਸਿਓ।
ਗੁਰਾਂ ਦੇ ਸਿਓ ਨਾਲ ਸਗਲ ਸਾਰੇ ਨਿਧਾਨ ਖਜ਼ਾਨੇ ਪਾਵੇ ਪਾ ਲਵੇਗਾ।
ਰਹਾ
ਸਾਈ ਦੇ ਕੇ ਫਰਮਾਉਂਦੇ ਹਨ ਜੀ,
ਦੂਜਾ ਨਹੀਂ ਜਾਣੈ ਕੋਈ।
ਗੁਰਾਂ ਤੋਂ ਬਿਨਾ ਦੂਸਰਾ ਹੋਰ ਕੋਈ ਵੀ ਨਹੀਂ ਜਾਣੇ ਜਾਣ ਸਕਦਾ।
ਸਤਿਗੁਰ ਨਿਰੰਜਨ ਸੋਏ।
ਦੁਬਾਰੇ ਬੋਲੋ ਜੀ,
ਦੂਜਾ ਨਹੀਂ ਜਾਣੈ ਕੋਈ।
ਗੁਰਾਂ ਤੋਂ ਬਿਨਾ ਦੂਸਰਾ ਕੋਈ ਵੀ ਉਸ ਹਰੀ ਪਰਮੇਸ਼ਰ ਵਾਹਿਗੁਰੂ ਨਹੀਂ ਜਾਣ ਸਕਦਾ ਹੈ।
ਸਤਿਗੁਰ ਨਿਰੰਜਨ ਸੋਏ।
ਸਤਿਗੁਰੂ ਸੋਏ ਉਹ ਨਿਰੰਜਨ ਸ਼ੁੱਧ ਸਰੂਪ ਹਰੀ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੈ। ਉਹ ਨਿਰੰਜਨ ਤੇ ਪ੍ਰਭੂ ਸਤਿਗੁਰੂ ਦੁਆਰਾ ਪ੍ਰਾਪਤ ਹੁੰਦਾ, ਐਸਾ ਜਿਹੜਾ ਸਰੂਪ ਹੈ। ਸਤਿਗੁਰੂ ਸੋਏ ਉਹ ਨਿਰੰਜਨ ਸ਼ੁੱਧ ਸਰੂਪ ਹਰੀ ਦਾ ਸਰੂਪ ਹੈ ਜਿਹੜਾ ਸਤਿਗੁਰੂ ਹੈ। ਤੇ ਨਿਰੰਜਨ ਜਿਹੜਾ ਵਾਹਿਗੁਰੂ ਹੈ ਸਤਿਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ।
ਮਾਨੁਖ ਕਾ ਕਰ ਰੂਪ ਨਾ ਜਾਣ।
ਹੁਣ ਦੇਖੋ ਇੱਥੇ ਇਹ ਸਾਫ ਨਿਰਣਾ ਹੈ, ਜੇ ਕੋਈ ਤਰਕ ਕਰਨ ਵਾਲਾ ਜਾਂ ਕੋਈ ਆਪਣੇ ਆਪ ਨੂੰ ਦਿਮਾਗ ਵਾਲਾ ਅਗਾਂਹ ਵਧੂ ਆਪਣੇ ਆਪ ਨੂੰ ਸਮਝਣ ਵਾਲਾ, ਇਹ ਮਨਮਤ ਹੋ ਸਕਦੀ ਹੈ ਜਿਹੜਾ ਕਹੇ ਵੀ ਗੁਰੂ ਸਾਹਿਬ ਆਮ ਮਨੁੱਖਾਂ ਵਰਗੀ, ਇਹ ਉਹਦੀ ਆਪਣੀ ਤਰ੍ਹਾਂ ਹੋ ਸਕਦੀ ਹੈ, ਕਿਉਂਕਿ ਕੋਈ ਕਿਸੇ ਨੂੰ ਗਾਲਾਂ ਵੀ ਕੱਢ ਸਕਦਾ, ਕੋਈ ਰੋਕ ਥੋੜੀ ਸਕਦਾ। ਪਰ ਗੁਰਬਾਣੀ ਚ ਨਿਰਣਾ ਹੈ ਵੀ ਮਾਨੁਖ ਕਾ ਕਰ ਰੂਪ ਨਾ ਜਾਣ। ਕਹਿੰਦੇ ਸਤਿਗੁਰਾਂ ਨੂੰ ਮਨੁੱਖ ਦਾ ਰੂਪ ਨਾ ਸਮਝ ਬੈਠੀ, ਆਮ ਮਨੁੱਖਾਂ ਵਰਗੇ ਨਹੀਂ ਹੈਗੇ, ਕਿਉਂਕਿ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗਾਇਓ, ਕਿੱਧਰ ਜਾਣਗੇ ਪ੍ਰਵਾਣੇ। ਇਸ ਕਰਕੇ ਮਾਨੁੱਖ ਕਾ ਕਰ ਰੂਪ ਨਾ ਜਾਣ, ਮਨੁੱਖ ਦਾ ਸਰੂਪ ਨਾ ਸਮਝ। ਮਨੁੱਖ ਗੁਰੂ ਨਹੀਂ ਹੁੰਦਾ ਤੇ ਗੁਰੂ ਮਨੁੱਖ ਨਹੀਂ ਹੁੰਦਾ, ਮਨੁੱਖ ਦੀ ਦੇਹ ਜ਼ਰੂਰ ਹੈ ਉਹਦੇ ਕੋਲ। ਮਾਨੁੱਖ ਕਾ ਕਰ ਰੂਪ, ਮਨੁੱਖ ਦਾ ਰੂਪ ਨਾ ਸਮਝ ਤੂੰ। ਕਾ ਦਾ ਅਰਥ ਦਾਹ ਹੁੰਦਾ ਤੇ ਆਮ ਮਨੁੱਖਾਂ ਵਰਗਾ ਸਰੂਪ ਨਾ ਜਾਣਨਾ ਕਰ, ਉਹ ਪਰਮੇਸ਼ਰ ਸਰੂਪ ਹੈ।
ਮਿਲੀ ਨਿਮਾਨੇ ਮਾਨ।
ਗੁਰੂ ਦੇ ਦਰ ਤੋਂ ਨਿਮਾਣੇ ਮਾਨ ਤੋਂ ਰਹਿਤ, ਤੇ ਜਿਹੜੇ ਮਾਨ ਤੋਂ ਹੀਣਿਆਂ ਨੂੰ ਵੀ ਮਾਨ ਮਾਨ ਮਾਨਤਾ ਵਡਿਆਈ ਮਿਲੀ ਹੈ, ਜਿਵੇਂ ਪ੍ਰੇਮੀ ਕੋੜੀ ਵਰਗਿਆਂ ਨੂੰ ਮਿਲੀਆਂ ਅਨੇਕਾਂ ਦੇ ਪ੍ਰਮਾਣ ਹਨ।
ਗੁਰ ਕੀ ਹਰ ਟੇਕ ਟਿਕਾਏ।
ਇਹ ਭਾਈ ਗੁਰੂ ਅਤੇ ਹਰ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਉਹਦੀ ਟੇਕ ਓਟ ਆਪਣੇ ਹਿਰਦੇ ਟਿਕਾਉਣਾ ਕਰ।
ਅਵਰ ਆਸਾ ਸਭ ਲਾਹੇ।
ਉਹ ਸਾਰੀਆਂ ਆਸਾਂ ਨਾ ਉਮੀਦਾਂ ਦਾ ਇਹ ਲਾਹ ਦੇ ਮਨ ਦੇ ਵਿੱਚੋਂ। ਤੇ ਕਬੀਰ ਸਾਹਿਬ ਨੇ ਜਿਵੇਂ ਕਿਹਾ ਹੈ ਨਾ, ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਇੱਕ ਵਾਹਿਗੁਰੂ ਦੀ ਆਸਾ ਕਰਨੀ ਚਾਹੀਏ।
ਹਰ ਕਾ ਨਾਮ ਮਾਗ ਨਿਧਾਨ।
ਇਹ ਭਾਈ ਗੁਰਾਂ ਪਾਸ ਪਰਮਾਤਮਾ ਦਾ ਨਾਮ ਨਿਧਾਨ ਖਜ਼ਾਨਾ ਪਰਮੇਸ਼ਰ ਦਾ ਹੈ, ਇਹ ਮੰਗ ਮੰਗਣਾ ਕਰ ਤੂੰ ਗੁਰੂ ਦੇ ਕੋਲੋਂ, ਹੋਰ ਕਿਸੇ ਕੋਲੋਂ ਨਾ ਮੰਗ। ਜਾ ਕੇ ਕਰ ਸਭ ਕੁਛ ਹੈ ਭਾਈ ਨੌ ਨਿਧ ਭਰੇ ਭੰਡਾਰ, ਉੱਥੋਂ ਮੰਗ ਜਿਨ੍ਹਾਂ ਦੇ ਭੰਡਾਰੇ ਭਰੇ ਪਏ ਹਨ।
ਤਾ ਦਰਗਹਿ ਪਾਵਹਿ ਮਾਨ।
ਇਹ ਤੂੰ ਦਰਗਾਹ ਦੇ ਅੰਦਰ ਮਾਨ ਇੱਜ਼ਤ ਪਾ ਲਵੇਂਗਾ, ਜਾਂ ਦਰਗਹਿ ਦਰ ਅੰਦਰ ਜੋ ਤੁਰੀਆ ਪਦ ਹੈ ਉਹਨੂੰ ਗਹਿ ਜਗ੍ਹਾ, ਤੁਰੀਆ ਪਦ ਵੀ ਜਗ੍ਹਾ ਨੂੰ, ਤੇ ਉਸਦੇ ਮੰਨਣ ਗਿਆਨ ਨੂੰ ਪਾ ਲਵੇਂਗਾ, ਇੱਥੋਂ ਹੀ ਪ੍ਰਾਪਤ ਹੋਏਗਾ।
ਗੁਰ ਕਾ ਬਚਨ ਜਪ ਮੰਤ।
ਇਹ ਭਾਈ ਸਤਿਗੁਰਾਂ ਦਾ ਬਚਨ ਉਪਦੇਸ਼ ਹੈ, ਇਹੋ ਮੰਤ ਮੰਤਰ ਜਪ ਜਪਣਾ ਕਰ, ਇਸ ਮੰਤਰ ਦੀ ਕਮਾਈ ਕਰ।
ਇਹਾ ਭਗਤ ਸਾਰ ਤੱਤ।
ਇਹੋ ਹੀ ਸ੍ਰੇਸ਼ਟ ਤੱਤ ਸਰੂਪ ਦੇ ਗਿਆਨ ਦੇਣ ਵਾਲੀ ਭਗਤ ਭਗਤੀ ਹੈ।
ਸਤਿਗੁਰ ਭਏ ਦਇਆਲ।
ਇਹ ਭਾਈ ਜਿਨ੍ਹਾਂ ਦੇ ਉੱਤੇ ਸਤਿਗੁਰੂ ਦਿਆਲੂ ਹੋ ਗਏ ਹਨ, ਕਿਰਪਾਲੂ ਹੋ ਗਏ ਹਨ।
ਨਾਨਕ ਦਾਸ ਨਿਹਾਲ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ, ਉਹ ਦਾਸ ਸੇਵਕ ਨਿਹਾਲ ਆਨੰਦ ਪ੍ਰਸੰਨ ਹੋ ਗਏ ਜਾਂ ਦੁੱਖਾਂ ਤੋਂ ਰਹਿਤ ਹੋ ਗਏ ਹਨ।
ਰਾਮ ਕਲੀ ਮਹੱਲਾ ਪੰਜਵਾ।
ਰਾਮ ਕਲੀ ਰਾਗਣੀ ਦੇ ਅੰਦਰੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ।
ਹੋਵੇ ਸੋਈ ਭਲ ਮਾਨ।
ਇਹ ਭਾਈ ਪਰਮਾਤਮਾ ਵੱਲੋਂ ਜੋ ਵੀ ਹੋਵੇ ਹੋ ਰਿਹਾ, ਭਾਵ ਜੋ ਵੀ ਵਰਤਾਰਾ ਵਰਤ ਰਿਹਾ, ਸੋਈ ਉਹ ਨੂੰ ਭਲ ਚੰਗਾ ਕਰਕੇ ਮਾਨ ਮੰਨਣਾ ਕਰ, ਬੁਰਾ ਨਾ ਕਹਿ। ਬੁਰਾ ਨਾ ਹੀ ਸਭ ਭਲਾ ਹੀ ਹੈ ਰੇ ਐਸਾ ਨਿਸ਼ਚਾ ਕਰ ਲੈ
ਆਪਣਾ ਤਜ ਅਭਿਮਾਨ
ਆਪਣਾ ਸਾਰਾ ਅਭਿਮਾਨ ਹੰਕਾਰ ਤਜ ਤਿਆਗਣਾ ਕਰ
ਦਿਨ ਰਹਿਣ ਸਦਾ ਗੁਣ ਗਾ
ਭਾਈ ਦਿਨ ਰਾਤ ਇਕ ਰਸ ਹਮੇਸ਼ਾ ਸੈਂਕੜੇ ਵਾਰ ਪਰਮਾਤਮਾ ਦੇ ਜਿਹੜੇ ਗੁਣ ਹੈ ਉਪਕਾਰ ਜਿਹੜੇ ਨੇ ਉਹ ਗਾਉਣਾ ਕਰ ਤੂੰ ਰਹਿਣ ਦਿਨ ਪ੍ਰਭਾਤ ਤੂੰ ਹੈ ਹੀ ਗਾਵਣਾ ਹਰ ਵੇਲੇ ਗਾਉਣਾ ਕਰ
ਪੂਰਨ ਇਹੀ ਸੁਆਵ
ਇਹੀ ਪੂਰਨ ਪੂਰਾ ਸੁਆਵ ਪ੍ਰਯੋਜਨ ਲਾਭ ਹੈ
ਆਨੰਦ ਕਰ ਸੰਤ ਹਰ ਜਪ
ਹੇ ਭਾਈ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸੰਗਤ ਕਰਕੇ ਹਰ ਪਰਮਾਤਮਾ ਦਾ ਨਾਮ ਜਪਣ ਕਰਕੇ ਉਹਦੇ ਆਨੰਦ ਨੂੰ ਮਾਨਣਾ ਕਰ
ਛਾੜ ਸਿਆਣਪ ਬਹੁ ਚਤੁਰਾਈ
ਇਹ ਭਾਈ ਆਪਣੀ ਬੁੱਧ ਦੀ ਸਿਆਣਪ ਤੇ ਬਾਕਾਂ ਆਦਿ ਦੀ ਬੜੀ ਜਿਹੜੀ ਚਤੁਰਾਈ ਹੈ ਨਾ ਇਹਨੂੰ ਤਿਆਗ ਦੇ ਤਿਆਗਣਾ ਕਰ
ਗੁਰ ਕਾ ਜਪ ਮੰਤ ਨਿਰਮਲ
ਗੁਰਾਂ ਦਾ ਨਿਰਮਲ ਉਜਰ ਜਿਹੜਾ ਮੰਤਰ ਉਪਦੇਸ਼ ਹੈ ਇਹਨੂੰ ਜਪਣਾ ਕਰ
ਰਹਾਉ
ਅਸਾਈ ਦੇ ਕੇ ਫਰਮਾਉਂਦੇ
ਨੇ ਏਕ ਕੀ ਕਰ ਆਸ ਭੀਤਰ
ਇਹ ਭਾਈ ਇੱਕ ਪਰਮਾਤਮਾ ਦੀ ਉਮੀਦ ਆਪਣੇ ਹਿਰਦੇ ਦੇ ਭੀਤਰ ਵਿੱਚ ਕਰਨਾ ਕਰ
ਨਿਰਮਲ ਜਪ ਨਾਮ ਹਰ ਹਰ
ਗੁਰਾਂ ਦੁਆਰਾ ਹਰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੇ ਨਿਰਮਲ ਉਜਲ ਨਾਮ ਨੂੰ ਜਪ ਜਪਣਾ ਕਰ
ਗੁਰ ਕੇ ਚਰਨ ਨਮਸਕਾਰ
ਹੇ ਭਾਈ ਗੁਰਾਂ ਦੇ ਪੂਜਨੀਕ ਚਰਨਾਂ ਕਮਲਾਂ ਦੇ ਉੱਤੇ ਵੰਦਨਾ ਕਰ ਨਮਸਕਾਰ ਕਰ ਮੱਥਾ ਟੇਕ
ਭਵ ਜਲ ਉਤਰ ਹੈ ਪਾਰ
ਭੈ ਜਾਏਗਾ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਏਗਾ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਏਗਾ
ਦੇਵਨ ਹਾਰ ਦਾਤਾਰ
ਸਾਰੇ ਪਦਾਰਥਾਂ ਦੇ ਦੇਵਨ ਹਾਰ ਦੇਣ ਵਾਲਾ ਦਾਤਾਰ ਦਾਤਾ ਪ੍ਰਭੂ ਹੈ
ਅੰਤ ਨਾ ਪਾਰਾ ਵਾਰ
ਉਹਦੇ ਪਾਰ ਉਰਾਰ ਦਾ ਅਖੀਰ ਕੋਈ ਅੰਤ ਨਹੀਂ ਹੈ ਬੇਅੰਤ ਹੈ ਵਾਹਿਗੁਰੂ
ਜਾ ਕੇ ਘਰ ਸਰਬ ਨਿਧਾਨ
ਤੇ ਜਿਹਦੇ ਘਰ ਦੇ ਵਿੱਚ ਜਾ ਕੇ ਘਰ ਸਰਬ ਨਿਧਾਨ ਜਾ ਕੇ ਘਰ ਸਭ ਕੁਛ ਹੈ ਭਾਈ ਨੌਨਿਧ ਭਰੇ ਭੰਡਾਰ ਤੇ ਜਿਸ ਪਰਮਾਤਮਾ ਦੇ ਸਤਸੰਗ ਰੂਪੀ ਘਰ ਵਿੱਚ ਸੱਚਖੰਡ ਰੂਪੀ ਘਰ ਵਿੱਚ ਸਾਰੇ ਹੀ ਨਿਦਾਨ ਖਜ਼ਾਨੇ ਕਿਹੜਾ ਖਜ਼ਾਨਾ ਜਿਹੜਾ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਹੈ ਉਹਦੇ ਘਰ ਦੇ ਵਿੱਚ ਅਨੁਸਾਰੇ
ਰਾਖਨ ਹਾਰ ਨਿਦਾਨ
ਉਹੀ ਪ੍ਰਭੂ ਹੀ ਨਿਦਾਨ ਅੰਤ ਵੇਲੇ ਰਾਖਣ ਹਾਰ ਰੱਖਿਆ ਕਰਨ ਵਾਲਾ ਹੈ
ਨਾਨਕ ਪਾਇਆ ਇਹੋ ਨਿਦਾਨ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਨਾਂ ਨੇ ਸੰਤ ਜਨਾਂ ਨੇ ਰੱਬ ਦੇ ਪਿਆਰਿਆਂ ਨੇ ਗੁਰਾਂ ਪਾਸੋਂ ਜਗਿਆਸੂ ਜਨਾਂ ਨੇ ਇਹੋ ਹੀ ਨਿਦਾਨ ਖਜ਼ਾਨਾ ਪਾਇਆ ਪਾਉਣਾ ਕੀਤਾ ਹੈ
ਹਰੇ ਹਰ ਨਿਰਮਲ ਨਾਮ
ਜੋ ਹਰੇ ਪਰੇ ਕਰਨ ਵਾਲੇ ਹਰ ਹਰੀ ਦਾ ਨਿਰਮਲ ਉਜਲ ਨਾਮ ਹੈ
ਜੋ ਜਪੈ ਤਿਸ ਕੀ ਗਤ ਹੋਏ
ਜਿਹੜਾ ਵੀ ਇਸ ਨਾਮ ਨੂੰ ਜਪਦਾ ਉਸੇ ਦੀ ਗਤ ਕਲਿਆਣ ਹੋ ਜਾਂਦੀ ਹੈ
ਨਾਨਕ ਕਰਮ ਪ੍ਰਾਪਤ ਹੋਏ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਨਾਮ ਗੁਰਾਂ ਦੁਆਰਾ ਇਹ ਨਾਮ ਜਿਹੜਾ ਗੁਰਾਂ ਜਾਂ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਹੋਵੇ ਤਾਂ ਮਿਲਦਾ ਗੁਰ ਕਿਰਪਾ ਜਾਂ ਨਰਕੋ ਕੀ ਨੀ ਜਾਂ ਫਿਰ ਹੈ ਵਾਹਿਗੁਰੂ ਦੀ ਕਰਮ ਕਿਰਪਾ ਹੋਵੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਹੋਵੇ ਤਾਂ ਫਿਰ ਪ੍ਰਾਪਤ ਹੋਏ ਹੁੰਦਾ ਹੈ
ਰਾਮਕਲੀ ਮਹੱਲਾ ਪੰਜਵਾਂ
ਰਾਮਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਕੋਈ ਸ਼ਬਦ ਹੈ ਜੀ
ਦੁਰਲੱਭ ਦੇਹ ਸਵਾਰ
ਹੇ ਭਾਈ ਇਹ ਜਿਹੜੀ ਮਨੁੱਖਾ ਦੇਹੀ ਮਿਲੀ ਹੋਈ ਹੈ ਨਾ ਦੁਰਲੱਭ ਇਹ ਬੜੀ ਕਠਿਨਤਾਈ ਨਾਲ ਲੱਭੀ ਹੈ ਦੋ ਨਾਮ ਦੁਸਤਰ ਦਾ ਦੁਸਤਰ ਨਾਮ ਕਠਿਨ ਦਾ ਲੱਭ ਨਾਮ ਲੱਭਣ ਦਾ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਣ ਵਾਲੀ ਹੈ ਮਨੁੱਖ ਦੇਹ ਨੂੰ ਇਹ ਕਰਨਾ ਕੀ ਹੈ ਦੁਰਲੱਭ ਦੇ ਸਵਾਰ ਇਹਨੂੰ ਸਵਾਰਨਾ ਕੱਲ ਹਰੀ ਵਾਹਿਗੁਰੂ ਦਾ ਨਾਮ ਜਪੇਗਾ ਤਾਂ ਸਵਾਰੀ ਆਏਗੀ ਹਰੀ ਪਰਮਾਤਮਾ ਦੇ ਨਾਮ ਨਾਲ ਸਵਾਰ ਸਵਾਰਨਾ ਕਰ ਭਾਵ ਕਿ ਨਾਮ ਜਪ ਕੇ ਸਫਲੀ ਕਰ ਲੈ ਕਿਉਂਕਿ ਕਬੀਰ ਸਾਹਿਬ ਨੇ ਕਿਹਾ ਕਬੀਰ ਮਾਨਸ ਜਨ ਦੁਲੰਭ ਹੈ ਹੋਏ ਨਾ ਬਾਰ ਵਾਰ ਇਸ ਕਰਕੇ ਬਾਰ ਵਾਰ ਨੀ ਮਿਲਣ ਵਾਲੀ ਹੈ
ਜਾਹੇ ਨਾ ਦਰਗਹ ਹਾਰ
ਫਿਰ ਤੂੰ ਪਰਮਾਤਮਾ ਦੀ ਦਰਗਾਹ ਨਿਆਂ ਸਥਾਨ ਚ ਹਾਰ ਕੇ ਨੀ ਜਾਏਗਾ ਭਾਵ ਤੇਰਾ ਮਨੁੱਖਾ ਜਨਮ ਵਿਅਰਥ ਨਹੀਂ ਜਾਵੇਗਾ ਸਫਲਾ ਹੋ ਜਾਵੇਗਾ
ਹਾਲਤ ਪਾਲਤ ਤੁਦ ਹੋਏ ਵਡਿਆਈ
ਨਾਮ ਜਪਣ ਵਾਲਿਆਂ ਦੀ ਵਡਿਆਈ ਆ ਭਾਈ ਸਾਰੇ ਸੰਸਾਰ ਵਿੱਚ ਹਰ ਸਿਮਰਨ ਕਰ ਭਗਤ ਪ੍ਰਗਟਾਏ ਤੇ ਇਸ ਕਰਕੇ ਜਾਂ ਫਿਰ ਹਰ ਸਿਮਰਨ ਚੌਹ ਕੁੰਟ ਜਾਤੇ ਚਾਰੇ ਕੁੰਟਾਂ ਚ ਜਾਣੇ ਜਾਂਦੇ ਹੈ ਇਸ ਕਰਕੇ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ ਦਰਗਾਹ ਚ ਹਾਰ ਨਹੀਂ ਹੋਣ ਦੇਵੇਗਾ ਤੇਰਾ ਮਨੁੱਖਾ ਜਨਮ ਉਹ ਵਿਅਰਥ ਨਹੀਂ ਜਾਵੇਗਾ ਤੇ ਫਿਰ ਹਾਲਤ ਪਾਲਤ ਚਲੋ ਬੋਲੋ
ਹਾਲਤ ਪਾਲਤ ਤੁਧ ਹੋਏ ਵਡਿਆਈ।
ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਐ ਲੋਕ ਪਰਲੋਕ ਤੇਰੀ ਵਡਿਆਈ ਸੋਭਾ ਤੈਨੂੰ ਪ੍ਰਾਪਤ ਹੋਵੇਗੀ। ਹਾਂਜੀ,
ਤੁਧ ਹੋਏ ਵਡਿਆਈ,
ਤੈਨੂੰ ਇਹ ਵਡਿਆਈ ਪ੍ਰਾਪਤ ਹੋਵੇਗੀ ਨਾਮ ਜਪ ਕੇ।
ਅੰਤ ਕੀ ਬੇਲਾ ਲਏ ਛਡਾਈ,
ਅੰਤ ਦੇ ਵੇਲੇ ਇਹੀ ਨਾਮ ਜਿਹੜਾ ਤੂੰ ਜਪਦਾ ਤੈਨੂੰ ਇਸੇ ਨੇ ਛਡਾਉਣਾ, ਹੋਰ ਨੀ ਛਡਾਉਣਾ ਕਿਸੇ ਨੇ। ਜੈ ਮਾਤ ਪਿਤਾ ਸੁਤਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਅਖੀਰ ਨੂੰ ਜਮਦੂਤਾਂ ਦੇ ਕੋਲੋਂ ਛਡਾ ਲਵੇਗਾ ਨਾਮ।
ਰਾਮ ਕੇ ਗੁਣ ਗਾਓ,
ਹੇ ਭਾਈ ਰਾਮ ਪਰਮਾਤਮਾ ਦੇ ਗੁਣ ਗਾਓ, ਗਾਉਣਾ ਕਰੋ।
ਹਾਲਤ ਪਾਲਤ ਹੋਹੇ ਦੋਵੇਂ ਸੁਹੇਲੇ,
ਫੇਰ ਤੇਰੇ ਹਾਲਤ ਇਹ ਲੋਕ ਦੇ ਪਾਲਤ ਪਰਲੋਕ ਇਹ ਦੋਵੇਂ ਸੁਹੇਲੇ ਸੁਖੀ ਹੋ ਜਾਣਗੇ।
ਅਚਰਜ ਪੁਰਖ ਧਿਆਓ,
ਅਚਰਜ ਨਾਮ ਹੈ ਅਚਰਜ ਦਾ ਹੈਰਾਨ ਕਰਨ ਵਾਲਾ ਬਿਸਮਾਦ ਰੂਪ, ਉਹ ਪੁਰਖ ਪੂਰਨ ਵਿਆਪਕ ਪ੍ਰਭੂ, ਉਹਨੂੰ ਤਿਆਗ ਕਰ ਬਿਰਤੀ ਦੁਆਰਾ ਧਿਆਉਣਾ ਕਰ।
ਰਹਾ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਉਠਤ ਬੈਠਤ ਹਰ ਜਾਪ,
ਹੇ ਭਾਈ ਪ੍ਰਤੱਖ ਉੱਠਦੇ ਆ ਤੇ ਬੈਠਦ ਬੈਠਦੇ ਆ, ਭਾਵ ਕੇ ਉਠਦ ਬੈਠਦ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ, ਹਰ ਵੇਲੇ ਨਾਮ ਹੀ ਜਪਣਾ। ਉੱਠਣਾ ਵੀ ਵਾਹਿਗੁਰੂ ਕਹਿ ਕੇ, ਬਹਿਣਾ ਵੀ ਵਾਹਿਗੁਰੂ ਕਹਿ ਕੇ, ਜਾਗਣਾ ਵੀ ਵਾਹਿਗੁਰੂ ਕਹਿ ਕੇ, ਸੋਣਾ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ, ਇਸ ਪ੍ਰਕਾਰ ਇਹ ਹਦਾਇਤ ਕਰਦੇ ਨੇ ਮਹਾਰਾਜ। ਜਾਂ ਫਿਰ ਉਠ ਤੇ ਬੈਠ ਹਰ ਜਾਪ, ਉੱਠਦਿਆਂ ਭਾਵ ਸੰਸਾਰ ਵੱਲੋਂ ਉਪਰਾਮ ਹੁੰਦਿਆਂ ਅਤੇ ਸੰਸਾਰ ਤੋਂ ਉਪਰਾਮ ਹੁੰਦਿਆਂ ਵੀ ਵਾਹਿਗੁਰੂ ਦਾ ਜਾਪ ਜਦੋਂ ਵੈਰਾਗ ਧਾਰਨ ਕਰ ਲਵੇ, ਨਿਰਵਿਕਲਪ ਸਮਾਧੀ ਦੇ ਅੰਦਰ ਇਸਤਤ ਹੁੰਦਿਆਂ, ਉਹ ਬੈਠਣ ਤੋਂ ਭਾਵ ਹੈ ਉਹ ਪਰਮਾਤਮਾ ਦੇ ਨਾਮ ਨੂੰ ਜਪਣਾ। ਇਹ ਨਹੀਂ ਵੀ ਸਮਾਧੀ ਉਹੀ ਸੁਣ ਜਾ ਹੋ ਕੇ ਬਹਿ ਗਿਆ, ਨਾਮ ਨਹੀਂ ਜਪ ਰਿਹਾ। ਗੁਰਮਤਿ ਦੇ ਵਿੱਚ ਨਾਮ ਦਾ ਆਰਾਧਨਾ ਜ਼ਰੂਰੀ ਹੈ।
ਬਿਨਸੈ ਸਗਲ ਸੰਤਾਪ,
ਸਮਗ ਤਾਪ ਜਿਹੜੇ ਨੇ ਇਹ ਤਪਾਉਣ ਵਾਲੇ ਸੰਗ, ਵਿਸ਼ੇਸ਼ ਕਰਕੇ ਤਪਾਉਣ ਵਾਲੇ ਜਿਹੜੇ ਦੁੱਖ ਨੇ, ਬਿਨਸੇ ਨਾਸ ਹੋ ਜਾਣਗੇ, ਹਮੇਸ਼ਾ ਵਾਸਤੇ ਨਾਸ ਹੋ ਜਾਣਗੇ ਨਾਮ ਜਪਣ ਕਰਕੇ। ਸਗਲ ਸਾਰੇ ਹੀ
ਬੈਰੀ ਸਭ ਹੋਵਹਿ ਮੀਤ,
ਨਾਮ ਜਪਣ ਕਰਕੇ ਪ੍ਰਤੱਖ ਕਾਮ ਕ੍ਰੋਧ ਰੂਪੀ ਬੈਰੀ ਅੰਤਰੀਵ ਤੇ ਪ੍ਰਤੱਖ ਵੀ, ਨਾਮ ਜਪਣ ਕਰਕੇ ਸਾਰੇ ਪ੍ਰਤੱਖ ਜਿਹੜੇ ਨੇ ਦੁਸ਼ਮਣ ਖਤਮ ਹੋ ਜਾਂਦੇ ਨੇ, ਕਾਮ ਕ੍ਰੋਧ ਰੂਪੀ ਬੈਰੀ ਦੁਸ਼ਮਣ ਇਹ ਵੀ ਕੀ ਹੋ ਜਾਂਦੇ ਨੇ, ਹੋਵੇ ਮੀਤ ਇਹ ਵੀ ਮਿੱਤਰ ਹੋ ਜਾਂਦੇ ਨੇ, ਉਧਰ ਵੀ ਬੈਰੀ ਜਿਹੜੇ ਉਹ ਵੀ ਮਿੱਤਰ ਬਣ ਜਾਂਦੇ ਨੇ, ਬੈਰ ਤਿਆਗ ਜਾਂਦੇ ਹਨ, ਹੋ ਜਾਣਗੇ ਹੋਵੇ ਹੋ ਜਾਣਗੇ। ਇਸ ਪ੍ਰਕਾਰ ਦਾ ਸਾਹਸ ਹੀ ਨਾਮ ਦਾ ਪ੍ਰਤਾਪ ਕਿਹਾ ਹੈ।
ਨਿਰਮਲ ਤੇਰਾ ਹੋਵੇ ਚੀਤ,
ਇਹ ਤੇਰਾ ਜਿਹੜਾ ਚੀਤ ਚਿੱਤ ਹੈ ਨਾ, ਉਹ ਨਿਰਮਲ ਸ਼ੁੱਧ ਹੋ ਜਾਵੇਗਾ, ਤੇ ਚਿੱਤ ਜਦੋਂ ਸ਼ੁੱਧ ਹੋ ਗਿਆ, ਵਿਕਾਰ ਸਾਰੇ ਖਤਮ ਹੋ ਗਏ, ਉਜਲ ਹੋ ਗਿਆ, ਤੇ ਉਹਦੇ ਕੰਮ ਵੀ ਸਾਰੇ ਉਜਲ ਹੋਣਗੇ। ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖ, ਬੜਾ ਪ੍ਰਤਾਪ ਸੀ, ਕਲਗੀਧਰ ਪਾਤਸ਼ਾਹ ਨੇ ਪਹਿਰਾ ਦਿੱਤਾ ਜੀ ਇਹਨਾਂ ਦੇ ਪ੍ਰਤੱਖ ਹੋ ਕੇ, ਮਾਮੂਲੀ ਗੱਲ ਨਹੀਂ ਸੀ। ਉਹ ਮਹਾਂਪੁਰਖਾਂ ਦਾ ਪ੍ਰਤਾਪ ਜਿਹੜਾ ਇਕੱਲੇ ਸਿੱਖ ਜਗਤ ਦੇ ਵਿੱਚ ਨਹੀਂ ਸੀ, ਬਾਕੀ ਸਾਰਿਆਂ ਸੰਪਰਦਾਵਾਂ ਦੇ ਵਿੱਚ ਵੀ ਬਹੁਤ ਵੱਡੇ ਉੱਚੇ ਗਿਣੇ ਗਏ। ਤੇ ਐਸੇ ਮਹਾਂਪੁਰਸ਼ ਜਿਹੜੇ ਦਰਿਆ ਦੇ ਵਿੱਚ ਬੈਠੇ, ਇੱਕ ਅਲੱਗ ਦਰਿਆ ਚੜ੍ਹ ਕੇ ਆ ਗਿਆ ਸੀ, ਪਾਣੀ ਨੇ ਡੁੱਬੇ ਦੀ ਸੀ, ਸਾਈਡਾਂ ਤੇ ਨੂੰ ਹੋ ਕੇ ਲੰਘਦਾ ਰਿਹਾ ਤੇ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠੇ ਰਹੇ। ਉਹ ਪ੍ਰਤਾਪ ਦੇਖ ਕੇ ਬੜੇ ਬੜੇ ਪਠਾਨ ਉਹਨਾਂ ਦੇ ਸੇਵਕ ਬਣ ਗਏ। ਇੱਕ ਬੜਾ ਰਹੇਸ਼, ਬੜਾ ਦਬਦਬਾ, ਤੇ ਆਪਸ ਵਿੱਚ ਵੀ ਬੜੀ ਖੜਖੜਾਰ ਸੀ, ਦੁਸ਼ਮਣ ਵੀ ਸੀ ਬਹੁਤ ਵੱਡੇ ਉਹਦੇ। ਤੇ ਉਹ ਆ ਕੇ ਸੰਤਾਂ ਨੂੰ ਕਹਿਣ ਲੱਗਿਆ ਵੀ ਮਹਾਰਾਜ ਵੀ ਮੇਰੀ ਇੱਕ ਤੁਹਾਡੇ ਗੁਜ਼ਾਰਿਸ਼ ਹੈ, ਵੀ ਤੁਸੀਂ ਦੇਖੋ ਸਾਰਿਆਂ ਦੇ ਸਾਂਝੇ ਹੋ। ਮਹਾਂਪੁਰਖ ਕਹਿੰਦੇ ਦੱਸ ਕੀ ਚਾਹੁੰਦਾ ਹੈ। ਕਹਿੰਦਾ ਜੀ ਵੀ ਮੈਂ ਤੁਹਾਡੇ ਕੋਲ ਲੁਕੋ ਨਹੀਂ ਰੱਖਦਾ ਵੀ ਹਿੰਦੂਆਂ ਦੀ ਕੁੜੀ ਹੈ, ਮੇਰਾ ਉਹਦੇ ਤੇ ਮਨ ਆ ਗਿਆ ਤੇ ਮੈਂ ਉਹਨੂੰ ਆਪਣੀ ਬੇਗਮ ਬਣਾਉਣਾ ਚਾਹੁੰਦਾ, ਵੀ ਤੁਸੀਂ ਮੇਰੀ ਮਦਦ ਕਰੋ, ਜੇ ਮੈਂ ਜ਼ਬਰਦਸਤੀ ਕਰਦਾ ਤਾਂ ਫਿਰ ਉਹ ਇਲਾਕੇ ਦੇ ਜ਼ਿਆਦਾ ਅਪਮਾਨ ਹੋਊਗਾ ਤੇ ਹਿੰਦੂ ਲੋਕ ਸਾਡੇ ਮੁਸਲਮਾਨਾਂ ਦੀ ਵਿਆਹ ਨਹੀਂ ਕਰਦੇ, ਵੀ ਤੁਸੀਂ ਕੋਈ ਮੈਨੂੰ ਐਸਾ ਜਾਪ ਦਿਓ ਜਿਹਦੇ ਨਾਲ ਮੈਂ ਉਹਦੇ ਨਾਲ ਸ਼ਾਦੀ ਕਰਾ ਸਕਾਂ। ਮਹਾਂਪੁਰਖਾਂ ਨੇ ਸੋਚਿਆ ਵੀ ਜੇ ਸਿੱਧੇ ਤੌਰ ਤੇ ਇਹਨੂੰ ਜਵਾਬ ਦੇ ਦਿੱਤਾ ਇਹ ਠੀਕ ਨਹੀਂ ਹੋਏਗਾ, ਤੇ ਇਹਨੂੰ ਓਹਲਾ ਰੱਖ ਕੇ ਇਹੋ ਜਿਹਾ ਕਰੀਏ ਜਿਹਦਾ ਜਿਹੜੀ ਦੇ ਨਾਲ ਇਹਦਾ ਮਨ ਸ਼ੁੱਧ ਹੋ ਜਾਏ, ਬੇਕਾਰ ਹੀ ਖਤਮ ਕਰ ਦਈਏ ਇਹਦੇ, ਗੁਰੂ ਨਾਨਕ ਦੇ ਘਰ ਵਿੱਚ ਆਇਆ। ਮਹਾਂਪੁਰਖ ਕਹਿੰਦੇ ਅੱਛਾ ਭਾਈ ਵੀ ਪਰਮੇਸ਼ੁਰ ਬੜਾ ਬੇਅੰਤ ਹੈ ਖੁਦਾ, ਮੈਂ ਤੈਨੂੰ ਉਸ ਦਾ ਇੱਕ ਮਹਾਂਪੁਰਖ ਕਹਿੰਦੇ ਵੀ ਜਾਪ ਤੈਨੂੰ ਦਿੰਦਾ ਵੀ ਤੂੰ ਉਸ ਦਾ 40 ਦਿਨ ਜਾਪ ਕਰਨਾ। ਕਹਿਣ ਲੱਗਾ ਜੀ ਸਤਿਵਾਚ, ਕਹਿੰਦੇ ਪਰ ਅੱਠ ਅੱਠ ਘੰਟੇ ਜਪਣਾ, ਕਹਿੰਦਾ ਜੀ ਜਪੂੰਗਾ, ਕਹਿੰਦੇ ਫਿਰ 40 ਦਿਨ ਦੇ ਵਿੱਚ ਕਾਰਜ ਰਾਸ ਹੋ ਜਾਊ, ਕਹਿੰਦਾ ਜੀ ਸਤਿਵਚਨ, ਕਹਿੰਦੇ ਮਸੀਤ ਵਿੱਚ ਜਾ ਕੇ ਜਪਿਆ ਕਰੀ ਮਹਾਂਪੁਰਖ, ਕਹਿੰਦੇ ਜੀ ਠੀਕ ਹੈ, ਹੁਣ ਮਸੀਹ ਵਿੱਚ ਉਹ ਤਾਂ ਜਾਂਦੇ ਥੋੜਾ ਚਿਰ ਨਵਾਜ਼ ਪੜੀ ਬਾਹਰ ਆ ਗਏ, ਇਹ ਉੱਥੇ ਬੈਠਾ ਰਿਹਾ 4 ਘੰਟੇ ਸਵੇਰੇ 4 ਸ਼ਾਮ ਨੂੰ। ਜਿਹੜੇ ਦੁਸ਼ਮਣ ਸੀ ਉਹ ਦੇਖਦੇ ਰਹੇ, ਤੇ ਉਹ ਇੱਕ ਦਿਨ ਵੀ ਮਸੀਹ ਚੋਂ ਨਿਕਲਦੇ ਨੂੰ ਕਹਿੰਦੇ ਵੀ ਇਹ ਗੱਲ ਸੁਣ ਵੀ ਆਹ ਖੁਦਾ ਦੇ ਘਰ ਖੜੇ ਆ, ਜਾਂ ਦੁਸ਼ਮਣੀ ਛੱਡੀ ਤੇਰੇ ਨਾਲ, ਤੂੰ ਹੁਣ ਖੁਦਾ ਦਾ ਪਿਆਰਾ ਹੋ ਗਿਆ, ਅੱਗੇ ਤੂੰ ਹੋਰ ਤਰ੍ਹਾਂ ਦਾ ਸੀ, ਜੇ ਤੂੰ ਬੰਦਗੀ ਕਰਨ ਰਿਹਾ ਸਾਡੀ ਦੁਸ਼ਮਣੀ ਅਸੀਂ ਖਤਮ ਕਰਦੇ ਹਾਂ। ਅਜੇ ਥੋੜੇ ਜਿਹੇ ਦਿਨ ਹੋਏ ਸੀ ਦੁਸ਼ਮਣੀ ਖਤਮ ਹੋ ਗਈ। ਫਿਰ ਅੱਗੇ ਅਰਾਧਾ ਗਿਆ, ਜਪਦਾ ਗਿਆ ਮੂਲ ਮੰਤਰ ਨਾਨਕ ਹੋ ਸੀ ਪੀ ਸੱਚ ਤੱਕ, ਜਪਦੇ ਜਪਦੇ ਜਦੋਂ ਉਸ ਨੂੰ 20 ਕੁ ਦਿਨ ਹੋ ਗਏ, ਮਨ ਦੇ ਵਿਕਾਰ ਮਿਟਣੇ ਸ਼ੁਰੂ ਹੋ ਗਏ, ਮਹਾਂਪੁਰਖਾਂ ਨੇ ਆਪ ਵੀ ਕੁਛ ਕਿਰਪਾ ਕੀਤੀ ਨਾ ਆਪਣੀ ਕਮਾਈ ਵੱਲੋਂ, ਉਹ ਬਚਨ ਵੀ ਸੀ, ਉਹਨਾਂ ਦਾ ਬਚਨ ਦੀ ਬਰਕਤ ਹੁੰਦੀ ਹੈ, ਤੇ 20-25 ਦਿਨ ਹੋ ਗਏ ਤੇ 30 ਦਿਨ ਹੋ ਗਏ, ਮਨ ਸਾਫ ਹੁੰਦਾ ਚਲਿਆ ਗਿਆ। ਜਦੋਂ 40ਵਾਂ ਦਿਨ ਹੋ ਗਿਆ, 40ਵੇਂ ਦਿਨ ਸੰਤਾਂ ਦੇ ਆ ਕੇ ਚਰਨ ਫੜ ਲਏ, ਤਾਹਾਂ ਮਾਰ ਮਾਰ ਕੇ ਰੋਇਆ, ਵਿਰਾਗ ਵਿੱਚ ਕਹਿਣ ਲੱਗਿਆ ਤੁਸੀਂ ਮੈਨੂੰ ਮਹਾਰਾਜ ਨਰਕਾਂ ਤੋਂ ਦੋਜਕ ਦੀ ਅੱਗ ਤੋਂ ਬਚਾ ਲਿਆ। ਕਹਿੰਦੇ ਕਿਵੇਂ ਹੈ, ਇੱਛਾ ਪੂਰੀ ਹੋ ਗਈ? ਕਹਿੰਦੇ ਮਹਾਰਾਜ ਵੀ ਹੁਣ ਮਨ ਚੋਂ ਵਿਕਾਰ ਹੀ ਖਤਮ ਹੋ ਗਿਆ। ਕਹਿੰਦੇ ਹੁਣ ਉਹ ਲੜਕੀ ਬਾਰੇ ਕੀ ਖਿਆਲ ਹੈ? ਕਹਿੰਦਾ ਜੀ ਹੁਣ ਮੈਂ ਜਿਹੜਾ ਖਿਆਲ ਹੈ ਤੁਹਾਡੇ ਸਾਹਮਣੇ ਪ੍ਰਗਟ ਕਰੂੰਗਾ। ਲੜਕੀ ਦੇ ਪਿਤਾ ਨੂੰ ਬੁਲਾਇਆ, ਲੜਕੀ ਨੂੰ ਬੁਲਾਇਆ, ਸੰਤਾਂ ਦੇ ਕੋਲ, ਤੇ ਉਹਦੇ ਲੜਕੀ ਦੇ ਪਿਤਾ ਨੂੰ ਕਹਿਣ ਲੱਗੇ ਵੀ ਸੱਜਣਾ ਮੈਂ ਮੁਸਲਮਾਨ, ਤੁਸੀਂ ਉਹ ਹਿੰਦੂ, ਮੈਂ ਇਹ ਕੁੜੀ ਨੂੰ ਖੁਦਾ ਨੂੰ ਜਾਮਨ ਦੇ ਕੇ, ਇਸ ਪੀਰ ਨੂੰ ਜਾਮਨ ਦੇ ਕੇ, ਬਾਬਾ ਕਰਮ ਸਿੰਘ ਹੋਤੀ ਮਰਦਾਨ, ਮੈਂ ਇਹਨੂੰ ਆਪਣੀ ਧੀ ਬਣਾਉਣਾ, ਅੱਜ ਤੋਂ ਬਾਅਦ ਤੇਰੀ ਧੀ ਨਹੀਂ ਇਹ, ਮੇਰੀ ਧੀ ਹੈ, ਰਹੂਗੀ ਤੇਰੇ ਘਰ, ਲੜਕਾ ਤੂੰ ਲੱਭੇਗਾ ਇਹਦੇ ਵਾਸਤੇ, ਦਾਜ ਦੇਹ ਮੈਂ ਦਊਂਗਾ, ਖਰਚ ਮੈਂ ਕਰੂੰਗਾ ਸਾਰਾ, ਲੜਕਾ ਤੂੰ ਲਵੇਗਾ, ਜਵਾਈ ਮੇਰਾ ਹੋਊਗਾ, ਸਾਰੀ ਜ਼ਿੰਦਗੀ ਮੈਂ ਆਪਣੀ ਧੀ ਸਮਝ ਕੇ ਵਰਤੂ, ਮੇਰੇ ਕੁੜੀ ਕੋਈ ਨਹੀਂ ਹੈ। ਇਸ ਕਰਕੇ ਸਾਧ ਸਿੰਘ ਜੀ ਐਡਾ ਵੱਡਾ ਜਿਹੜਾ ਬੈਰੀ ਵੀ ਸਾਰੇ ਮਿੱਤਰ ਹੋ ਗਏ ਤੇ ਨਿਰਮਲ ਹੋ ਗਿਆ ਚਿੱਤ, ਇਹ ਨਾਮ ਦਾ ਪ੍ਰਤਾਪ ਦੱਸਿਆ ਹੈ।
ਨਿਰਮਲ ਤੇਰਾ ਹੋਵੇ ਚੀਤ,
ਹੇ ਭਾਈ ਇਸ ਤਰ੍ਹਾਂ ਤੇਰਾ ਚਿੱਤ ਨਿਰਮਲ ਹੋ ਜਾਏਗਾ, ਚਿੱਤ ਬਣੀ ਜਿਵੇਂ ਉਹਦੀ ਪਠਾਣ ਦੀ ਹੋਈ ਹੈ।
ਸਭ ਤੇ ਉਤਮ ਇਹੋ ਕਰਮ,
ਸਾਰਿਆਂ ਤੋਂ ਉੱਤਮ ਕਰਮ ਜੇ ਕੋਈ ਹੈ ਨਾਮ ਜਪਣਾ ਹੀ ਕਰਮ ਉੱਤੇ ਹੈ, ਸਭ ਤੋਂ ਵੱਡਾ ਕਰਮ ਇਹ ਹੈ।
ਸਾਗਲ ਧਰਮ ਮਹਿ ਸ੍ਰੇਸ਼ਟ ਧਰਮ,
ਤੇ ਫਿਰ ਜਿਹੜੇ ਤਾਂ ਇਹ ਕਰਮ ਸੀ ਨਿਤ ਨਿਮਿਤ ਪਰਾਸਤ ਕਾਮਿਆਂ ਆਦਿ, ਇਹ ਸਾਰਿਆਂ ਤੋਂ ਉੱਤਮ ਕਰਮ ਵੀ ਨਾਮ ਜਪਣਾ, ਸਾਰੇ ਧਰਮਾਂ ਦੇ ਵਿੱਚੋਂ ਨਾਮ ਜਪਣਾ ਇਹੀ ਸ੍ਰੇਸ਼ਟ ਉੱਤਮ ਧਰਮ ਹੈ। ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੇਖੋ ਦੋਨੇ ਗੱਲਾਂ ਆ ਗਈਆਂ ਉੱਥੇ ਵੀ, ਕਰਮ ਵੀ ਆ ਗਏ ਤੇ ਧਰਮ ਵੀ ਆ ਗਏ। ਬਾਕੀ ਜਿਹੜੇ ਹੋਰ ਜਿਹੜੇ ਨੇ ਕਰਮ ਧਰਮ ਪਾਖੰਡ ਜੋ ਦੀ ਸਹਿ ਤਿੰਨ ਜਮ ਜਗਾਤੀ ਲੁੱਟੈ, ਇਹ ਦੇਖੋ ਹੁਣ ਗੁਰਬਾਣੀ ਦੀਆਂ ਰਵੰਜਾਂ ਨੂੰ ਸਮਝੋ। ਇਸ ਕਰਕੇ ਮਹਾਂਪੁਰਖਾਂ ਨੇ ਜਿਹੜੇ ਤੱਤ ਕੱਢੇ ਨੇ ਗੁਰਮੁਖੋ, ਐਵੇਂ ਨਹੀਂ ਹੈ, ਇਹ ਤਾਂ ਮਾੜੀ ਕਿਸਮਤ ਹੈ ਲੋਕਾਂ ਦੀ, ਜਿਹੜ ਕਰਕੇ ਇਹਦੇ ਵੱਲ ਜੁੜ ਨਹੀਂ ਸਕਦੇ ਕਿਉਂਕਿ ਕਿਸਮਤ ਨਹੀਂ ਸਾਥ ਦਿੰਦੀ। 10 ਘੰਟੇ ਇੱਕ ਪਾਸੇ ਬੈਠ ਕੇ ਕੋਈ ਪਹਾੜਾਂ ਚ ਭੋਰੇ ਚ ਇਕਾਂਤ ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਜਪਦਾ ਰਹੇ, ਰਾਮ ਰਾਮ ਖੁਦਾ ਖੁਦਾ ਕਰਦਾ ਰਹੇ, 1 ਘੰਟਾ ਸੰਗਤ ਦੇ ਵਿੱਚ ਬਹਿ ਕੇ ਕਥਾ ਸੁਣ ਲਵੇ ਗੁਰਬਾਣੀ ਦੀ, ਉਹ 10 ਘੰਟੇ ਬਾਲੇ ਨੂੰ ਨਾਲ ਨਹੀਂ ਰਲਣ ਦੇਊਗਾ। ਇਹ ਸਤਿਪੁਰਸ਼ਾਂ ਦਾ ਨਿਚੋੜ ਕੱਢਿਆ ਹੋਇਆ, ਇਹਦਾ ਤੁਸੀਂ ਤਾਂ ਤਪੀਸਰ ਹੋ, ਘੰਟਾ ਡੇਢ ਘੰਟਾ ਤਪੱਸਿਆ ਕਰਦੇ ਹੋ, ਤੁਸੀਂ ਕਿੱਥੇ ਰਲਣ ਦੋਗੇ ਉਹਨਾਂ ਨੂੰ। ਇਸ ਕਰਕੇ ਇਹ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਨਾਮ ਜਪਿਆ ਜਾ ਰਿਹਾ, ਸੰਗਤ ਦੁਆਰਾ ਜਪਿਆ ਜਾ ਰਿਹਾ। ਸਾਰਿਆਂ ਤੋਂ ਸ੍ਰੇਸ਼ਟ ਧਰਮ ਹੈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ।
ਹਰ ਸਿਮਰਨ ਤੇਰਾ ਹੋਏ ਉਧਾਰ,
ਹਰੀ ਪਰਮਾਤਮਾ ਦੇ ਸਿਮਰਨ ਚਿੰਤਨ ਕਰਨ ਦੇ ਨਾਲ ਤੇਰਾ ਉਧਾਰ ਪਾਰ ਉਤਾਰਾ ਹੋ ਜਾਵੇਗਾ।
ਜਨਮ ਜਨਮ ਕਾ ਉਤਰੈ ਭਾਰ,
ਜਨਮਾਂ ਜਨਮਾਤਰਾਂ ਦਾ ਭਾਰ ਕਿਹੜਾ ਸੀ? ਭਾਰ ਕਿਤੇ ਪੰਡਾਂ ਦਾ ਨਹੀਂ ਚੱਕੀਆਂ ਪਈਆਂ, ਪਾਪਾਂ ਦਾ ਭਾਰ ਚੱਕਿਆ ਹੋਇਆ। ਕਿਨੇ ਪਾਪ ਕੇ ਬਹੁ ਕੋਟ, ਕੋਟ ਹੀ ਉਸਾਰੇ ਪਏ ਨੇ ਪਾਪਾਂ ਦੇ, ਇਹ ਬੋਝ ਲਹਿ ਜਾਏਗਾ, ਹਲਕਾ ਹੋ ਜਾਏਗਾ।
ਪੂਰਨ ਤੇਰੀ ਹੋਵੇ ਆਸ,
ਤੇਰੀਆਂ ਸਾਰੀਆਂ ਇੱਛਾ ਪੂਰਨ ਹੋ ਜਾਣਗੀਆਂ ਜੇ ਨਾਮ ਜਪੇਗਾ।
ਜਮ ਕੀ ਕੱਟੀ ਹੈ ਤੇਰੀ ਫਾਸ,
ਜਮਾਂ ਦੀ ਫਾਹੀ ਕੱਟੀ ਜਾਊਗੀ। ਸਭ ਤੋਂ ਵੱਡੀ ਤਾਂ ਗੱਲ ਆਏ ਜਮਾਂ ਦਾ ਫਾਹਾ ਕੱਟਿਆ ਜਾਏ।
ਗੁਰ ਕਾ ਉਪਦੇਸ਼ ਸੁਨਿਜੈ,
ਭਾਈ ਗੁਰਾਂ ਦਾ ਨਾਮ ਜਪਣ ਰੂਪੀ ਉਪਦੇਸ਼ ਸੁਣੀਜਾ, ਸੁਣਨਾ ਕਰ।
ਨਾਨਕ ਸੁਖ ਸਹਿਜ ਸਮੀਜੈ,
ਕਥਨ ਕਰਦੇ ਫਿਰ ਸਹਿਜ ਸੁਭਾਵ ਕੀ ਸੁਖ ਸਰੂਪ ਸਮੀਜੈ ਸਮਾਜ ਆਵੇਗਾ।
ਰਾਮ ਕਲੀ ਮਹੱਲਾ ਪੰਜਵਾ,
ਰਾਮ ਕਲੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਜਿਸ ਕੀ ਤਿਸ ਕੀ ਕਰ ਮਾਨ,
ਜਿਸ ਵਾਹਿਗੁਰੂ ਦੀ ਸਾਨੂੰ ਇਹ ਦੇਹ ਦਿੱਤੀ ਹੋਈ ਹੈ, ਜਿਸ ਵਾਹਿਗੁਰੂ ਨੇ ਸਾਨੂੰ ਪੁੱਤਰ ਧੀਆਂ ਅਤੇ ਧਨ ਦਿੱਤਾ ਹੋਇਆ, ਜਿਹਨੇ ਸਾਨੂੰ ਆ ਸੁੰਦਰ ਸਰੀਰ ਦਿੱਤਾ ਹੋਇਆ, ਜਿਸ ਕੀ ਇਹ ਉਸੇ ਤਿਸ ਕੀ ਕਰ ਜਾਣ, ਉਹਦੀ ਦਾਤ ਨੂੰ ਉਹਦੇ ਉਹਦਾ ਰੂਪ ਜਾਣ ਵੀ ਉਹਦੀ ਦਿੱਤੀ ਹੋਈ ਹੈ। ਤੂੰ ਕੀ ਕਰਦਾ ਦਾਤ ਪਿਆਰੀ, ਵਿਸਰਿਆ ਦਾਤ ਤਾਰਾ, ਰੱਬ ਭੁੱਲ ਗਿਆ ਦਾਤ ਨਾਲ ਪਿਆਰ ਕਰਦਾ। ਇਹ ਸਭ ਦਾਤ ਇਸ ਉਸ ਵਾਹਿਗੁਰੂ ਦੀ ਹੈ, ਇਹਨੂੰ ਮਾਨ ਮੰਨਣਾ ਕਰ ਮਹਾਰਾਜ ਕਹਿੰਦੇ, ਕਿਉਂਕਿ ਅਸਲੀ ਹੈ ਗੱਲ। ਜਿਵੇਂ ਕਹਿੰਦਾ ਫਲਾਨਿਆਂ ਵੀ ਤੈਨੂੰ ਮੰਨਣੀ ਪਊਗੀ ਇਹ ਗੱਲ, ਕਿਉਂਕਿ ਸੱਚ ਹੈ, ਇਹ ਸੱਚੀ ਗੱਲ ਹੈ ਮਹਾਰਾਜ ਕਹਿੰਦੇ, ਮੰਨਣਾ ਕਰ।
ਆਪਣ ਲਾਹੇ ਗੁਮਾਨ,
ਤੂੰ ਆਪਣਾ ਗੁਮਾਨ ਕੀ ਹੈ ਹੰਕਾਰ, ਇਹ ਲਾ ਦੇ, ਉਤਾਰ ਦੇ ਹੰਕਾਰ ਨੂੰ, ਹੰਕਾਰ ਹੀ ਹੈ ਜਿਹੜਾ ਤੈਨੂੰ ਲਈ ਫਿਰਦਾ।
ਜਿਸ ਕਾ ਤੂੰ ਤਿਸ ਕਾ ਸਭ ਕੋ,
ਫਿਰ ਇੱਕ ਗੱਲ ਦਾ ਹੋਰ ਵੀ ਧਿਆਨ ਰੱਖੀ, ਜਿਸ ਵਾਹਿਗੁਰੂ ਦਾ ਤੂੰ ਪੈਦਾ ਕੀਤਾ ਹੋਇਆ ਉਸੇ ਦੇ ਸਭ ਕੋਈ ਪੈਦਾ ਕੀਤੇ ਹੋਏ ਨੇ। ਇਹ ਨਹੀਂ ਹੈ ਵੀ ਤੂੰ ਕੋਈ ਪਰਮਾਤਮਾ ਨੇ ਸਪੈਸ਼ਲ ਬਣਾਇਆ ਵੀ ਇਹ ਐਵੇਂ ਬਣੇ ਨੇ, ਸਾਰੇ ਵਾਹਿਗੁਰੂ ਦੇ ਬਣਾਏ ਹੋਏ ਨੇ। ਇਸ ਕਰਕੇ ਸਾਰਿਆਂ ਨਾਲ ਹੀ ਪਿਆਰ ਕਰ, ਨਫ਼ਰਤ ਕਿਸੇ ਨਾਲ ਨਾ ਕਰ।
ਤਿਸ ਹੈ ਅਰਾਧ ਸਦਾ ਸੁਖ ਹੋਏ,
ਵਾਹਿਗੁਰੂ ਦਾ ਆਰਾਧਨ ਕਰੇਗਾ ਨਾ, ਧਿਆਉਣਾ ਕਰੇਗਾ, ਤੈਨੂੰ ਹਮੇਸ਼ਾ ਆ ਸਰੀਰ ਤਿਆਗਣ ਤੋਂ ਬਾਅਦ ਵੀ ਸੁਖ ਆਨੰਦ ਦੀ ਪ੍ਰਾਪਤੀ ਹੋਵੇਗੀ।
ਗਾਹੇ ਭ੍ਰਮ ਭ੍ਰਮ ਹੈ ਬੇਗਾਨੇ,
ਹੇ ਜੀਵ ਤੂੰ ਬੇਗਾਨੇ ਪਰਾਏ ਭਾਵ ਵਿਕਾਰੀ ਪੁਰਖਾਂ ਨਾਲ ਮਿਲ ਕੇ, ਕਾਹੇ ਕਿਸ ਵਾਸਤੇ ਭਰਮ ਵਿੱਚ ਪੈ ਕੇ ਜੂਨਾਂ ਚ ਭਰਮੇ ਭਰਮਦਾ ਫਿਰਦਾ ਹੈ।
ਗਾਹੇ ਭ੍ਰਮ ਭ੍ਰਮ ਹੈ ਬੇਗਾਨੇ,
ਇੱਕ ਤਾਂ ਭਾਈ ਰਾ ਰਹੇ ਪੈਰ ਦੇਣ ਦੋਨੇ ਥਾਂ ਤੇ, ਧਿਆਨ ਦੇ ਨਾਲ ਬੋਲਣੇ, ਭ੍ਰਮ ਕਹਿਣਾ ਭ੍ਰਮ ਹੈ ਕਹਿਣਾ। ਹੇ ਜੀਵ ਤੂੰ ਬੇਗਾਨੇ ਪਰਾਏ ਭਾਵ ਵਿਕਾਰੀ ਪੁਰਖਾਂ ਨਾਲ ਮਿਲ ਕੇ, ਕਾਹੇ ਕਿਸ ਵਾਸਤੇ ਭ੍ਰਮ ਦੇ ਵਿੱਚ ਜੂਨਾਂ ਦੇ ਭਰਮੇ ਭਰਮਣ ਕਰਦਾ ਫਿਰਦਾ। ਜਾਂ ਫਿਰ ਹੇ ਬੇਗਾਨੇ ਬੇਸਮਝ ਅਗਿਆਤ ਜੀਵ, ਪਰਮੇਸ਼ਰ ਦੇ ਜਸ ਨੂੰ ਗਾਉਣ ਤੋਂ ਬਗੈਰ ਤੂੰ ਦਵੈਤ ਨੂੰ ਗਾਉਣ ਵਿੱਚ ਲੱਗਿਆ ਹੋਇਆ, ਬੇਗਾਨੇ ਬੇਦਵੈਤ ਨੂੰ ਗਾਨੇ ਗਾ ਰਿਹਾ ਦਵੈਤ ਵਿੱਚ, ਇਸ ਵਾਸਤੇ ਭਰਮ ਦਾ ਭਰਮਾਇਆ ਹੋਇਆ ਜੂਨਾਂ ਚ ਭਰਮਣ ਕਰਦਾ ਫਿਰਦਾ ਹੈ।
ਨਾਮ ਬਿਨਾ ਕਿਛ ਕਾਮ ਨਾ ਆਵੇ,
ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਪਦਾਰਥ ਜਿਹੜੇ ਤੇਰੇ ਕੋਲ ਨੇ, ਇਹ ਪਦਾਰਥ ਤੇਰੇ ਕੋਈ ਵੀ ਕੰਮ ਨਹੀਂ ਆਉਣ ਵਾਲਾ ਹੈ।
ਕਿਛ ਕਾਮ ਨਾ ਆਵੇ,
ਕਿਛ ਕੁਝ ਵੀ ਕੰਮ ਨਹੀਂ ਆਏਗਾ ਪ੍ਰਲੋਕ ਵਿੱਚ ਤੇਰੇ।
ਮੇਰਾ ਮੇਰਾ ਕਰ ਬਹੁਤ ਪਛਤਾਨੇ,
ਮੇਰਾ ਧਨ ਮੇਰੇ ਪਦਾਰਥ ਮੇਰੀ ਜ਼ਮੀਨ ਮੇਰਾ ਮਕਾਨ ਮੇਰੇ ਪੁੱਤਰ ਧੀਆਂ, ਇਹ ਕਰਦੇ ਕਰਦੇ ਤੂੰ ਬਹੁਤ ਪਛਤਾਨੇ, ਤੂੰ ਪਛਤਾਉਣਾ ਹੀ ਪਊਗਾ ਤੈਨੂੰ, ਕਿਉਂਕਿ ਅੰਤ ਨੂੰ ਤੇਰਾ ਕੋਈ ਹੈ ਨਹੀਂ, ਪਛਚਾਤਾਪ ਕਰੇਗਾ। ਪਦਾਰਥਾਂ ਦੀ ਮੇਰ ਤੇਰ ਕਰਕੇ ਰਾਵਣ ਵਰਗੇ ਦੁਰਯੋਧਨ ਵਰਗੇ ਅਨੇਕਾਂ ਪਛਤਾਉਂਦੇ ਗਏ ਨੇ, ਖਾਲੀ ਹੱਥ ਗਏ, ਤੂੰ ਕਿਹੜੇ ਬਾਗ ਦੀ ਮੂਲੀ ਆ, ਤੂੰ ਵੀ ਕੂਚ ਕਰ ਜਾਏਗਾ, ਪਛਤਾਉਣਾ ਪਏਗਾ। ਫਿਰ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਜੋ ਜੋ ਕਰੈ ਸੋਈ ਮਾਨ ਲੇ,
ਜਿਹੜਾ ਜਿਹੜਾ ਕੁਝ ਪਰਮੇਸ਼ਰ ਆਪਣੀ ਰਜਾ ਵਿੱਚ ਕਰੇ ਕਰਦਾ ਉਹੀ ਭਲਾ ਕਰਕੇ ਮਾਨ ਮੰਨ ਲੈਣਾ ਕਰ।
ਬਿਨ ਮਾਨੇ ਰਲ ਹੋਵੇ ਖੇ,
ਪਰਮੇਸ਼ਰ ਦੀ ਰਜਾ ਮਾਨੇ ਮੰਨਣ ਤੋਂ ਬਿਨ ਬਗੈਰ ਇਹ ਖੇ ਮਿੱਟੀ ਦੇ ਵਿੱਚ ਰਲ ਮਿਲਣ ਵਾਲੀ ਸੱਪ ਕੋੜ ਕੇਲੀਆਂ ਆਦਿ ਪਤਾ ਨਹੀਂ ਕੀ ਬਣੇਗਾ ਫਿਰ ਤੂੰ। ਇਸ ਕਰਕੇ ਬਿਨ ਮਾਨੇ ਰਲ ਹੋਵੇ ਖੇ, ਖੇ ਮਿੱਟੀ ਦੇ ਵਿੱਚ ਮਿਲ ਜਾਏਗਾ, ਨਹੀਂ ਤਾਂ ਜੋ ਜੋ ਕਰੇ ਸੋਈ ਮਾਨ ਲੈ, ਜੋ ਕਰਦਾ ਉਹਦਾ ਭਲਾ ਕਰਕੇ ਮੰਨਣਾ ਕਰ, ਜੋ ਤੂੰ ਕਰਿਆ ਕਰਾਵੇ ਸਵਾਮੀ ਸਾਮਾਸਲ ਪ੍ਰਵਾਨ, ਜੇ ਨਹੀਂ ਮੰਨੇਗਾ ਫਿਰ ਜੂਨਾਂ ਦੇ ਵਿੱਚ ਮਿੱਟੀ ਚ ਮਿਲੇਗਾ, ਕੋੜ ਕੇਲੀਆਂ ਸੱਪ ਠੂਹੇ ਫਵਨੀ ਕੀ ਬਣਨਾ ਪਏਗਾ, ਮਿੱਟੀ ਵਿੱਚ ਰਲਣਾ ਹੁੰਦਾ। ਫਿਰ
ਤਿਸ ਕਾ ਭਾਣਾ ਲੱਗੇ ਮਿੱਠਾ,
ਜੇ ਉਸ ਵਾਹਿਗੁਰੂ ਦਾ ਭਾਣਾ ਤੈਨੂੰ ਮਿੱਠਾ ਪਿਆਰਾ ਲੱਗਣ ਲੱਗ ਜਾਵੇ ਤਾਂ ਹੀ ਆਨੰਦ ਪ੍ਰਾਪਤ ਹੋਵੇਗਾ।
ਗੁਰ ਪ੍ਰਸਾਦ ਵਿਰਲੇ ਮਨ ਬੂਠਾ,
ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਕਿਸੇ ਵਿਰਲੇ ਟਾਵੇਂ ਟਾਵੇਂ ਪੁਰਖ ਦੇ ਮਨ ਚਿੱਤ ਦੇ ਵਿੱਚ ਹੀ ਭਾਣਾ ਮੰਨਣਾ ਪੁੱਠਾ ਵਸਿਆ ਹੈ।
ਵੇ ਪਰਵਾਹ ਅਗੋਚਰ ਆਪ,
ਉਹ ਪਰਮੇਸ਼ਰ ਬੇਮੁਤਾਜ ਹੈ, ਬੇਖਵਾਹਿਸ਼ ਹੈ, ਪਰਵਾਹ ਨਹੀਂ ਕਿਸੇ ਦੀ ਉਸ ਨੂੰ। ਅਗੋਚਰ ਇੰਦਰੀਆਂ ਦੇ ਅਵਿਸ਼ੇ ਤੇ ਆਪਣਾ ਆਪ ਰੂਪ ਹੈ, ਤੇ ਇਸ ਕਰਕੇ ਫਿਰ
ਆਠ ਪਹਿਰ ਮਨ ਤਾਕਉ ਜਾਪ।
ਹੇ ਪਿਆਰੇ, ਹੇ ਮੇਰੇ ਪਿਆਰੇ ਮਨਾ, ਤੇ ਨਿਹਾਲ ਹੋਣਾ ਚਾਹੁੰਦਾ ਤਾਂ ਅੱਠੇ ਪਹਿਰ ਉਸ ਵਾਹਿਗੁਰੂ ਦਾ ਜਪਣਾ ਕਰ। ਤੋਂ
ਜਿਸ ਚਿੱਤ ਆਏ ਬਿਨ ਸਹਿ ਦੁੱਖਾ,
ਪਰਮੇਸ਼ਰ ਦੇ ਚਿੱਤ ਯਾਦ ਆਏ ਆਉਣ ਕਰਕੇ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਨਾ, ਇਹ ਬਿਨਸਹਿ ਨਾਸ ਹੋ ਜਾਂਦਾ। ਇਹ ਭਾਈ ਨੋਟ ਕਰ ਲੋ, ਇਹਨੂੰ ਦੁੱਖਾ ਬੋਲਣਾ, ਦੁੱਖਾ ਨਹੀਂ ਕਹਿਣਾ। ਅੱਗੇ ਫਿਰ ਇਹਦੇ ਅੱਗੇ ਆਊਗਾ, ਉਹਨੂੰ ਮੁਖਾ ਨਹੀਂ ਕਹਿਣਾ, ਮੁੱਖਾ ਕਹਿਣਾ। ਅਦਕਾਂ ਸਹਿਤ ਬੋਲਣੇ ਨੇ ਇਹ ਪਾਠ। ਹਾਂਜੀ ਬੋਲੋਗੇ।
ਹਾਲਤ ਪਾਲਤ ਤੇਰਾ ਉਜਲ ਮੁਖਾ,
ਹਾਲਤ ਪਾਲਤ ਲੋਕ ਪਰਲੋਕ ਦੇ ਵਿੱਚ ਤੇਰਾ ਮੁਖ ਮੁਖੜਾ ਉਜਲ ਹੋ ਜਾਵੇਗਾ, ਜਸ ਵਾਲਾ ਹੋਵੇਗਾ।
ਕੌਣ ਕੌਣ ਉਧਰੇ ਗੁਣ ਗਾਏ,
ਪਰਮੇਸ਼ਰ ਦੇ ਗੁਣ ਗਾ ਕੇ ਕੌਣ ਕੌਣ ਕਿਹੜੇ ਕਿਹੜੇ ਉਧਰੇ ਤਰੇ ਹਨ।
ਗਨਣ ਨਾ ਜਾਈ ਕੀਮ ਨਾ ਪਾਏ,
ਕਹਿੰਦੇ ਸਤਿਯੁਗ ਤੋਂ ਲੈ ਕੇ ਹੁਣ ਤੱਕ ਗਿਣਤੀ ਉਹ ਨਹੀਂ ਹੈ, ਉਹਨਾਂ ਦੀ ਗਿਣਤੀ ਨੀ। ਗਾਨਣ ਨਾ ਜਾਏ, ਇਹ ਥੋੜੇ ਜਿਹੇ ਅੱਖਰ ਔਖੇ ਨੇ ਭਾਈ, ਧਿਆਨ ਕਰਿਓ। ਇੱਕ ਹੈਗਾ ਨੰਨਾ, ਦੂਜਾ ਨਣਾ। ਨਣਨ ਕਹਿਣਾ ਔਖਾ ਹੁੰਦਾ, ਨਣਨ ਕਹਿਣਾ ਔਖਾ, ਨਣਨ ਕਹਿਣਾ ਸੌਖਾ ਹੁੰਦਾ, ਪਰ ਨੰਨਾ ਤੇ ਨਾਣਾ ਬੋਲਣੇ ਔਖੇ ਹੁੰਦੇ। ਗਾਨਣ ਐ ਬੋਲਣਾ, ਇਹਨੂੰ ਸ਼ੁੱਧ ਪਾਠ ਇਸ ਤਰ੍ਹਾਂ ਹੋਏਗਾ। ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ, ਕਿੰਨੇ ਕੁ ਨਹੀਂ ਗਿਣੇ ਜਾਂਦੇ ਹਨ, ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ।
ਬੂੜਤ ਲੋਹ ਸਾਧ ਸੰਗ ਤਰੈ,
ਜਿਹੜੇ ਸਮੁੰਦਰ ਵਿੱਚ ਬੂੜਤ ਡੁੱਬਣਾ ਹੋਇਆ ਹੈ, ਕੰਸੀ ਦੀ ਬੋਲੀ ਹੈ, ਉਹ ਬੂੜਤ ਕਹਿੰਦੇ ਆਪਾਂ ਡੁੱਬਣਾ ਕਹਿੰਦੇ। ਤੇ ਬੂੜਤ ਲੋਹ ਕਹਿੰਦੇ ਜਿਸ ਤਰ੍ਹਾਂ ਲੋਹੇ ਦਾ ਸਮੁੰਦਰ ਦੇ ਵਿੱਚ ਉਹ ਡੁੱਬਣਾ ਹੁੰਦਾ, ਜੇ ਪਾਣੀ ਚ ਧਰ ਦਈਏ ਲੋਹਾ ਤੁਰੰਤ ਡੁੱਬ ਜਾਂਦਾ। ਪਰ ਸਾਧ ਸਿੰਘ ਜੀ ਲੋਹਾ ਜੇ ਬੇੜੀ ਚ ਰੱਖ ਦਈਏ, ਬੇੜੀ ਦੀ ਸੰਗਤ ਕਰਕੇ ਸਮੁੰਦਰ ਤੋਂ ਤਰੈ ਤਰ ਜਾਂਦਾ। ਸਾਧ ਸੰਗਤ ਬੇੜੀ ਹੋਈ ਹੈ। ਇਹ ਲੋਹੇ ਦੇ ਵੱਤ ਪਾਪ ਕਰਮ ਕਰਕੇ ਭਰੇ ਹੋਏ ਜੀਵ ਪਾਪਾਂ ਦੇ ਨਾਲ ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਹੈ, ਪਰ ਸਾਧ ਸੰਗਤ ਰੂਪੀ ਬੇੜੀ ਕਰਕੇ ਸੰਗਤ ਕਰਕੇ ਉਹ ਸਮੁੰਦਰ ਤੋਂ ਸੰਸਾਰ ਸਮੁੰਦਰ ਤੋਂ ਤਰੇ ਤਰ ਜਾਂਦੇ ਹਨ।
ਨਾਨਕ ਜਿਸ ਹੈ ਪ੍ਰਾਪਤ ਕਰੈ,
ਪਰ ਸਤਿਗੁਰੂ ਜੀ ਫਰਮਾਨ ਕਰਦੇ ਹੈ, ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਕਿਰਪਾ ਕਰਕੇ ਸਾਧ ਸੰਗਤ ਰੂਪੀ ਬੇੜੀ ਦੇ ਨਾਲ ਜੋੜ ਦੇਵੇ, ਪ੍ਰਾਪਤ ਕਰਾ ਦੇਵੇ, ਬੇੜੀ ਮਿਲਾ ਦੇਵੇ, ਨਾਮ ਦੀ ਸਤਸੰਗਤ ਦੀ ਮਿਲਾਉਣਾ ਕਰੇ, ਉਹੀ ਤਰਦਾ ਹੈ, ਦੂਸਰਾ ਨਹੀਂ ਤਰ ਸਕਦਾ।
ਰਾਮਕਲੀ ਮਹੱਲਾ ਪੰਜਵਾਂ,
ਰਾਮਕਲੀ ਮਹਾਰਾਜ ਸਾਹਿਬ ਜੀ ਰਾਗਣੀ ਹੈ, ਇਹਦੇ ਅੰਦਰ ਪਾਤਸ਼ਾਹ ਫਰਮਾਨ ਕਰਦੇ ਹਨ।
ਮਨ ਮਾਹੇ ਜਾਪ ਭਗਵੰਤ,
ਹੇ ਭਾਈ ਪਰਮੇਸ਼ਰ ਦੇ ਜਿਹੜਾ ਨਾਮ ਹੈ ਨਾ, ਮਨ ਮਾਹੇ ਜਾਪ ਭਗਵੰਤ, ਜੋ ਪਰਮੇਸ਼ਰ ਤੇਰੇ ਮਨਾਂ ਚਿੱਤ ਦੇ ਮਾਹੇ ਵਿੱਚ ਹੀ ਹੈ, ਉਹ ਭਗਵੰਤ ਪਰਮੇਸ਼ਰ ਦਾ ਜਾਪ ਜਪਣਾ ਕਰ। ਆਪਣੇ ਹਿਰਦੇ ਵਿੱਚ ਜਿਹੜਾ ਖੱਟ ਭਗਾਂ ਸਪੰਨ ਪਰਮੇਸ਼ਰ ਹੈ, ਉਹਨੂੰ ਜਪਣਾ ਕਰ, ਤਾਂ ਭਗਵੰਤ ਕਹਿੰਦੇ ਨੇ। ਧਰਮ ਜਸ ਬੈਰਾਗ ਪੁਨ ਅਸਰ ਸਰੇ ਵਿਗਿਆਨ, ਇਹ ਖੱਟ ਭਗਾਂ ਸਪੰਨ ਜੋ ਤਾਹੇ ਕਹਿਤ ਭਗਵਾਨ। ਇਹ ਇਸ ਤਰ੍ਹਾਂ ਦੇ ਚਿੰਨ੍ਹ ਨੇ ਪਰਮਾਤਮਾ ਦੇ, ਉਹ ਭਗਵੰਤ ਨੂੰ ਜਪਣਾ ਕਰ।
ਗੁਰ ਪੂਰੈ ਇਹੋ ਦੀਨੋ ਮੰਤ,
ਤੇ ਇਹ ਪੂਰਨ ਮੰਤਰ ਸਿੱਖਿਆ ਜਿਹੜੀ ਹੈ, ਪੂਰਨ ਸਤਿਗੁਰਾਂ ਨੇ ਸਾਨੂੰ ਤਮਾਮ ਜੀਵਾਂ ਨੂੰ ਮੰਤ ਉਪਦੇਸ਼ ਦੀਨੋਂ ਦੇਣਾ ਕੀਤਾ ਹੈ।
ਮਿਟੇ ਸਗਲ ਭੈ ਤ੍ਰਾਸ,
ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਉਪਦੇਸ਼ ਗੁਰਾਂ ਦੇ ਉਪਦੇਸ਼ ਦੁਆਰਾ ਜਪਣਾ ਕੀਤਾ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਏ, ਉਹਨਾਂ ਦੇ ਸਗਲ ਸਾਰੇ, ਕਿਉਂਕਿ ਪ੍ਰਭ ਕੀ ਸਰਨ ਸਗਲ ਪੈ ਲਾਥੇ, ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਯਾਦ, ਅੰਧ ਰੱਖਿਆ ਔਰ ਗੁਪਤ ਪੈ ਅਕਸ ਮਾਤਰ ਪੈ ਸਾਥ। ਸੱਤ ਪ੍ਰਕਾਰ ਦੇ ਡਰ, ਸਾਰੇ ਪ੍ਰਲੋਕ ਦੇ ਤ੍ਰਾਸ ਡਰ ਜਿਹੜੇ ਸੀ ਉਹ ਵੀ ਦੂਰ ਹੋ ਗਏ ਹਨ, ਜਾਂ ਮਨ ਬਾਣੀ ਦੇ ਭੈਦਾਇਕ ਸੰਸਾਰ ਦੇ ਸਾਰੇ, ਤੇ ਉਹ ਵੀ ਨਿਵਿਰਤ ਹੋ ਗਏ। ਇਸ ਲੋਕ ਦੇ ਭੈ ਡਰ ਮਿਟ ਗਏ, ਮਾਤਾ ਦੇ ਗਰਭ ਦੇ ਵਿੱਚ ਜਿਹੜਾ ਡਰ ਸੀ, ਲੋਕ ਪ੍ਰਲੋਕ ਦੇ ਡਰ, ਇਹ ਵੀ ਸਾਰੇ ਡਰੇ ਸੀ ਨਾ, ਮਾਤਾ ਦੇ ਉਦਰ ਚ ਨਾ ਜਾਣਾ ਪਵੇ, ਪੁੱਠਾ ਨਾ ਦੁਆਰੇ ਲਟਕਣਾ ਪਵੇ, ਨਰਕਾਂ ਚ ਨਾ ਜਾਣਾ ਪਵੇ, ਟੇਢੀਆਂ ਜੂਨਾਂ ਚ ਨਾ ਜਾਣਾ, ਇਹ ਸਾਰੇ ਭੈ ਮਿਟ ਗਏ।
ਪੂਰਨ ਹੋਈ ਆਸ,
ਸਾਰੀ ਆਸ ਉਮੀਦ ਪੂਰਨ ਹੋਈ, ਪੂਰਨ ਹੋ ਗਈ ਹੈ, ਬਾਕੀ ਨੇ ਰਹੇ।
ਸਫਲ ਸੇਵਾ ਗੁਰਦੇਵਾ,
ਗੁਰਦੇਵਾ ਸਤਿਗੁਰੂ ਨਾਨਕ ਦੇਵ ਜੀ ਭਗਤੀ ਰੂਪ ਸੇਵਾ ਟਹਿਲ ਕੀਤੀ ਹੋਈ ਸਫਲੀ ਹੈ, ਸਹਿਤ ਗਿਆਨ ਫਲਦੇ ਹੈ, ਤੇ ਇਸ ਕਰਕੇ ਇਹ ਸੇਵਾ ਟਹਿਲ ਜਿਹੜੀ ਭਗਤੀ ਰੂਪੀ ਸੇਵਾ ਹੈ, ਇਹ ਸਫਲਤਾ ਦੇ ਸਹਿਤ ਹੈ।
ਕੀਮਤ ਕਿਛ ਕਹਿਣ ਨਾ ਜਾਈ,
ਤੇ ਫਿਰ ਉਸ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਕੀਮਤ, ਉਹਦੀ ਕੁਛ ਕਹੀ ਨਹੀਂ ਜਾਂਦੀ ਕੀਮਤ। ਪਰਮੇਸ਼ਰ ਵਾਹਿਗੁਰੂ ਐਸਾ ਹੈ, ਦੁਬਾਰੇ ਬੋਲੋ ਜੀ।
ਕੀਮਤ ਕਿਛ ਕਹਿਣ ਨਾ ਜਾਈ,
ਪਰਮੇਸ਼ਰ ਦੇ ਗੁਣਾਂ ਦੀ, ਉਪਕਾਰਾਂ ਦੀ ਕੀਮਤ ਕਦਰ ਕੁਛ ਸ਼ਬਦਾਂ ਰਾਹੀਂ ਕਹੀ ਨਹੀਂ ਜਾ ਸਕਦੀ, ਕਿਉਂਕਿ ਉਹ ਸੱਚੇ ਅਕਾਲ ਪੁਰਖ ਜੋ ਵਾਹਿਗੁਰੂ ਹੈ, ਸੱਚੇ
ਸੱਚ ਅਲੱਖ ਅਭੇਵਾ,
ਕਿਉਂਕਿ ਉਹ ਸੱਚੇ ਸੱਚਾ ਪਰਮੇਸ਼ਰ, ਸੱਚ ਸਤ ਸਰੂਪ, ਅਲੱਖ ਲਖਣ ਤੋਂ ਰਹਿਤ ਹੈ, ਅਭੇਵਾ ਭੇਦਾਂ ਤੋਂ ਰਹਿਤ ਹੈ। ਸੱਚ ਨਿਸ਼ਚੇ ਕਰਕੇ ਗੁਰੂ ਨਾਨਕ ਦੇਵ ਜੀ ਸੱਚੇ ਸੱਚੇ ਅਲੱਖ ਅਭੇਵਾ ਪਰਮੇਸ਼ਰ ਦਾ ਸਰੂਪ ਨ, ਜੋ ਪਰਮੇਸ਼ਰ ਅਸ਼ੁੱਧ ਮੰਨ ਕਰਕੇ ਅਲੱਖ ਲਖਣ ਤੋਂ ਰਹਿਤ ਹੈ, ਮਨੁੱਖਾਂ ਦੇ ਭੇਦ ਪਾਉਣ ਤੋਂ ਰਹਿਤ ਹੈ, ਮਨੁੱਖ ਉਹਦਾ ਭੇਤ ਨਹੀਂ ਪਾ ਸਕਦੇ, ਭੇਤ ਤੋਂ ਰਹਿਤ ਹੈ, ਤੇ ਇਸ ਕਰਕੇ ਉਹ ਸੱਚੇ ਪਰਮੇਸ਼ਰ ਦੀ ਸੱਚ ਸੱਚਾ ਗੁਰੂ ਹੀ ਪ੍ਰਾਪਤੀ ਕਰਾਉਣ ਵਾਲਾ ਹੈ। ਜੋ ਸੱਚੇ ਨਾਮ ਨੂੰ ਜਪਦੇ ਹੈ ਉਹ ਸੱਚ ਦਾ ਸਰੂਪ ਹੋ ਜਾਂਦੇ ਨੇ। ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਹੈ, ਭੇਦ ਪਾਉਣ ਤੋਂ ਰਹਿਤ ਹੈ, ਐਸਾ ਵਾਹਿਗੁਰੂ ਹੈ
ਰਹਾਉ।
ਦੇ ਕੇ ਫਰਮਾਉਂਦੇ ਆ ਜੀ,
ਕਰਨ ਕਰਾਵਨ ਆਪ,
ਸਾਰੇ ਕਾਰਜਾਂ ਨੂੰ ਕਰਨ ਵਾਲਾ, ਜੀਵਾਂ ਤੋਂ ਆਪ ਪ੍ਰੇਰ ਕੇ ਕਰਾਉਣ ਵਾਲਾ ਪਰਮੇਸ਼ਰ ਹੈ।
ਤਿਸ ਕਉ ਸਦਾ ਮਨ ਜਾਪ,
ਹੇ ਮਨਾ ਮਨ ਮਤ ਛੱਡ ਕੇ ਉਸ ਵਾਹਿਗੁਰੂ ਦਾ ਜਾਪ ਜਪਣਾ ਕਰ।
ਤਿਸ ਕਉ ਸਦਾ ਮਨ ਜਾਪ,
ਹੇ ਮੇਰੇ ਮਨ ਤਿਸ ਨੂੰ ਹਮੇਸ਼ਾ ਹੀ ਜਪਣਾ ਕਰ।
ਤਿਸ ਕੀ ਸੇਵਾ ਕਰ ਨੀਤ,
ਉਸ ਪਰਮੇਸ਼ਰ ਦੀ ਭਗਤੀ ਰੂਪੀ ਸੇਵਾ ਟਹਿਲ, ਨੀਤ ਨਿਤਾ ਪ੍ਰਤੀ ਕਰ।
ਸੱਚ ਸਹਿਜ ਸੁਖ ਪਾਵਹਿ ਮੀਤ,
ਹੇ ਮੀਤ ਮਿੱਤਰਾ ਫੇਰ ਤੋਂ ਸਹਿਜ ਸੁਤੇ ਸਿੱਧੀ ਸੱਚ ਸਰੂਪ ਪਰਮਾਤਮਾ ਨੂੰ ਪਾਵੇ ਪਾ ਲਵੇਗਾ, ਤੇ ਇਸ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਦਾ ਸੁਖ, ਸਹਿਜ ਗਿਆਨ ਪਾ ਲਵੇਗਾ।
ਸਾਹਿਬ ਮੇਰਾ ਅਤ ਭਾਰਾ,
ਸਾਡਾ ਸਾਹਿਬ ਮਾਲਕ ਪਰਮੇਸ਼ਰ ਅਤਿ ਅੰਤੀ ਭਾਰਾ ਭਾਵ ਸਾਰਿਆਂ ਦਾ ਅਧਿਸ਼ਾਨ ਸਰੂਪ ਹੋਣ ਕਰਕੇ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਇਹਨਾਂ ਭੇਦਾਂ ਤੋਂ ਰਹਿਤ ਹੈ, ਅਤਿ ਅੰਤੀ ਭਾਰਾ ਭਾਵ ਸਾਰਿਆਂ ਦਾ ਅਧਿਸ਼ਠਾਨ ਰੂਪ ਹੈ।
ਖਿਨ ਮਹਿ ਥਾਪ ਉਥਾਪਨ ਹਾਰਾ,
ਇੱਕ ਛਿਨ ਦੇ ਅੱਖ ਦੇ ਝਮਕ ਜਿੰਨੇ ਸਮੇਂ ਦੇ ਮਹਿ ਵਿੱਚ ਸੰਸਾਰ ਨੂੰ ਥਾਪ ਪੈਦਾ ਕਰਕੇ ਪਾਲਣਾ ਕਰ ਲੈਂਦਾ ਹੈ, ਇੱਕ ਖਿਨ ਦੇ ਉਥਾਪਨ ਹਾਰਾ ਪੁੱਟਣ ਵਾਲਾ ਹੈ, ਭਾਵ ਪਰਲੋਂ ਕਰਨ ਵਾਲਾ ਹੈ, ਇੱਕ ਛਿਨ ਦੇ ਵਿੱਚ ਥਾਪੇ ਹੋਏ ਵਿਕਾਰਾਂ ਨੂੰ ਹਿਰਦੇ ਚੋਂ ਪੁੱਟਣ ਨਾਸ ਕਰਨ ਵਾਲਾ ਵੀ ਹੈ, ਇੱਕ ਛਿਨ ਦੇ ਵਿੱਚ ਹੀ ਬ੍ਰਹਮ ਗਿਆਨ ਨੂੰ ਪੈਦਾ ਕਰਨ ਵਾਲਾ ਅਧਿਕਾਰੀ ਜਿਗਿਆਸੂਆਂ ਦੇ ਅੰਦਰ ਥਾਪ ਪੈਦਾ ਕਰ ਦਿੰਦਾ ਹੈ, ਇੱਕ ਛਿਨ ਦੇ ਅਗਿਆਨ ਨੂੰ ਰੇਦੀਓ ਪੁੱਟਣ ਦਾ ਨਾਸ ਕਰਨ ਵਾਲਾ ਹੈ।
ਤਿਸ ਬਿਨ ਆਵਰ ਨਾ ਕੋਈ,
ਉਸ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਸਰਬ ਕਲਾ ਸਮਰੱਥ ਨਹੀਂ ਹੈ ਕੋਈ।
ਜਨ ਕਾ ਰਾਖਾ ਸੋਈ,
ਪਿਆਰੇ ਜਨ ਦਾਸਾਂ ਦਾ ਸੋਈ ਪਰਮੇਸ਼ਰ ਹੀ ਰਾਖਾ ਰੱਖਿਆ ਹੈ, ਉਹ ਪਰਮੇਸ਼ਰ ਦੇ ਸਨਮੁਖ ਕਿਉਂ ਬੇਨਤੀ ਕਰਦੇ ਹਨ।
ਕਰ ਕਿਰਪਾ ਅਰਦਾਸ ਸੁਣੀਜੈ,
ਕਹਿੰਦੇ ਰਹੇ ਪਰਮੇਸ਼ਰ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਸਾਡੇ ਤੇ, ਸਾਡੀ ਬੇਨਤੀ ਅਰਜ ਨੂੰ ਸੁਣਨਾ ਕਰੋ ਜੇ।
ਆਪਣੇ ਸੇਵਕ ਕਉ ਦਰਸ਼ਨ ਦੀਜੈ,
ਅਰਦਾਸ ਕੀ ਹੈ, ਸੰਸਾਰ ਕੋਈ ਪੁੱਤਾਂ ਵਾਸਤੇ, ਕੋਈ ਧੀਆਂ ਵਾਸਤੇ, ਕੋਈ ਤੰਦਰੁਸਤੀ ਵਾਸਤੇ, ਕੋਈ ਮਾਇਆ ਵਾਸਤੇ ਅਰਦਾਸਾਂ ਕਰਦਾ, ਪਰ ਕੀ ਅਰਦਾਸ ਕੀਤੀ ਹੈ, ਆਪਣੇ ਸੇਵਕ ਕੋ ਦਰਸ਼ਨ ਦੀਜੈ। ਮਹਾਰਾਜ ਆਪਣੇ ਸੇਵਕ ਨੂੰ ਦਰਸ਼ਨ ਦੇ ਦਿਓ ਜੀ, ਹੋਰ ਕੁਛ ਨਹੀਂ ਚਾਹੀਦਾ, ਇਹ ਅਰਦਾਸ ਕਰਦੇ ਹੈ।
ਨਾਨਕ ਜਾਪੀ ਜਪ ਜਾਪ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ ਕਿ ਜਾਪੀ ਜਾਪਕ ਬਣ ਕੇ ਉਸ ਪਰਮੇਸ਼ਰ ਦੇ ਜਾਪ ਨੂੰ ਜਪ ਜਪਣਾ ਕਰ, ਜਪ ਜਪਣ ਯੋਗ ਪਰਮੇਸ਼ਰ ਨੂੰ ਜਪਣਾ ਕਰ।
ਸਭ ਤੇ ਊਚ ਜਾ ਕਾ ਪ੍ਰਤਾਪ,
ਜਿਸ ਪਰਮਾਤਮਾ ਦਾ ਪ੍ਰਤਾਪ ਤੇਜ ਪ੍ਰਭਾਵ ਸਾਰਿਆਂ ਤੋਂ ਉੱਚਾ ਸ੍ਰੇਸ਼ਟ ਹੈ ਜੇ।
ਰਾਮ ਕਲੀ ਮਹੱਲਾ ਪੰਜਵਾ,
ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੇ।
ਬਿਰਥਾ ਪਰਵਾਸਾ ਲੋਕ,
ਹੇ ਪ੍ਰਭੂ ਲੋਕ ਦੁਨਿਆਵੀ ਪੁਰਖਾਂ ਦਾ ਪਰਵਾਸਾ ਭਰੋਸਾ ਕਰਨਾ ਤੇ ਇਹ ਮੇਰੀ ਰੱਖਿਆ ਕਰਨਗੇ, ਇਹ ਕੀ ਹੈ, ਬਿਅਰਥ, ਬਿਰਥਾ ਬਿਅਰਥ ਹੀ ਹੈ। ਮਾਨੋ ਕੀ ਟੇਗ ਬ੍ਰਿਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸਕੇ ਦੀਏ ਰਹੇ ਗਾਏ ਬਹੁਤ ਨਾ ਤ੍ਰਿਸ਼ਨਾ ਲੱਗ ਗਿਆ। ਮਾਰਾ ਰੱਖ ਹੈ ਏਕ ਉਹ ਆਪ, ਮਾਨੋ ਕੇ ਕੁਛ ਨਾ ਹੀ ਆਪ, ਮਨੁੱਖ ਦੇ ਕੁਝ ਵੀ ਹੱਥ ਨਹੀਂ ਹੈ। ਇਸ ਕਰਕੇ ਮਨੁੱਖਾਂ ਦੀ ਟੇਕ ਆਸਰਾ ਜਿਹੜਾ ਬਿਰਥਾ ਪ੍ਰਵਾਸਾ ਲੋਕਾਂ ਦਾ ਭਰੋਸਾ ਵਿਅਰਥ ਹੀ ਹੈ।
ਠਾਕੁਰ ਪ੍ਰਭ ਤੇਰੀ ਟੇਕ,
ਹੇ ਮੇਰੇ ਠਾਕੁਰ ਮਾਲਕ ਪ੍ਰਭੂ ਜੀ, ਸਾਨੂੰ ਇੱਕ ਤੇਰੀ ਟੇਕ ਆਸਰਾ ਓਟ ਹੈ ਜੀ।
ਆਵਰ ਛੁੱਟੀ ਸਭ ਆਸ,
ਅੰਦਰੋਂ ਆਵਰ ਹੋਰ ਸਾਰੀ ਆਸ ਉਮੀਦ ਛੁੱਟੀ ਛੁੱਟ ਗਈ ਹੈ, ਮਿਟ ਗਈ ਹੈ।
ਅਚਿੰਤ ਠਾਕੁਰ ਭੇਟੇ ਗੁਣ ਤਾਸ,
ਜਿਸ ਨੂੰ ਗੁਣ ਤਾਸ, ਗੁਣ ਸ਼ੁਭ ਸ਼ੁਭ ਜਿਹੜੀਆਂ ਖੂਬੀਆਂ, ਸ਼ੁਭ ਗੁਣਾਂ ਦੇ ਤਾਸ ਖਜ਼ਾਨੇ, ਤਾਸ ਨਾਮ ਖਜ਼ਾਨੇ ਦਾ ਠਾਕਰ ਮਾਲਕ ਪਰਮੇਸ਼ਰ ਜੀ ਅਚਿੰਤ ਅਕਸ ਮਾਤਰ ਹੀ ਅਚਾਨਕ ਹੀ ਆ ਕੇ ਭੇਟੇ ਮਿਲੇ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਅਚਿੰਤ ਹੀ ਆ ਕੇ ਮਿਲ ਜਾਂਦੇ ਨੇ। ਜਿਸ ਨੂੰ ਅਚਿੰਤ ਪਰਮੇਸ਼ਰ ਵਾਹਿਗੁਰੂ ਮਿਲਿਆ, ਤੇ ਦੁਆਰੇ ਬੋਲਿਓ ਅਚਿੰਤ ਠਾਕੁਰ,
ਅਚਿੰਤ ਠਾਕੁਰ ਭੇਟੇ ਗੁਣ ਤਾਸ,
ਉਹ ਜਿਸ ਨੂੰ ਅਚਿੰਤ ਚਿੰਤਾ ਤੋਂ ਰਹਿਤ ਸ਼ੁਭ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ ਮਿਲੇ, ਅਵਰ ਛੁੱਟੀ ਜਿਨ੍ਹਾਂ ਨੂੰ ਸਾਰੀਆਂ ਆਸਾਂ ਛੁੱਟ ਗਿਆ ਉਹਨਾਂ ਦੀ ਬਾਤ ਹੈ ਇਹ। ਅੱਗੇ ਦੱਸਦੇ ਨੇ,
ਇੱਕੋ ਨਾਮ ਧਿਆਏ ਮਨ ਮੇਰੇ,
ਹੇ ਮੇਰੇ ਮਨਾ, ਇੱਕ ਅਖੰਡ ਸਰੂਪ ਵਾਹਿਗੁਰੂ ਦਾ ਨਾਮ ਧਿਆ ਕਰ, ਬਿਰਤੀ ਬਣਾ ਕੇ ਧਿਆਉਣਾ ਕਰ,
ਕਾਰਜ ਤੇਰਾ ਹੋਵੇ ਪੂਰਾ,
ਤੇ ਫਿਰ ਤੇਰਾ ਜਿਹੜਾ ਕਾਰਜ ਹੈ ਮੁਕਤੀ ਰੂਪੀ ਕਾਰਜ ਪੂਰਾ ਹੋ ਜਾਊਗਾ। ਹੇ ਪਿਆਰੇ ਮਨਾ, ਤੂੰ ਉਹ ਪਰਮਾਤਮਾ ਦਾ ਨਾਮ ਤਾਂ ਜਪ ਕੇ ਦੇਖ, ਸਭ ਤੋਂ ਵੱਡਾ ਕਾਰਜ ਤਾਂ ਮੁਕਤ ਹੋਣ ਦਾ, ਇਹ ਵੀ ਤੇਰਾ ਪੂਰਾ ਹੋ ਜਾਊਗਾ, ਦੁਨਿਆਵੀ ਕਾਰਜ ਵੀ ਪੂਰੇ ਹੋ ਜਾਣਗੇ।
ਹਰ 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 ਗੁਣ ਗਾਏ ਮਨ ਮੇਰੇ,
ਹੇ ਮੇਰੇ ਪਿਆਰੇ ਮਨਾ, ਸਾਰਿਆਂ ਨੂੰ ਹਰ ਹਰੇ ਪਰੇ ਕਰਨ ਵਾਲੇ, ਪਾਪਾਂ ਦੇ ਹਰ ਹਾਰਕ, ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਏ ਗਾਉਣਾ ਕਰ, ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ, ਹਰ ਹਰੇਕ ਦੇ ਗੁਣ ਉਪਕਾਰ ਕਰਨ ਵਾਲੇ ਸਾਰਿਆਂ ਤੇ, ਹਰ ਹਰੇਕ ਗੁਣਾਂ ਦੇ ਮਾਲਕ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ, ਫਿਰ ਤੇਰਾ ਲੋਕ ਪਰਲੋਕ ਵਿੱਚ ਤੇ ਗਿਆਨ ਪ੍ਰਾਪਤੀ ਦਾ, ਮੁਕਤੀ ਦੀ ਪ੍ਰਾਪਤੀ ਦਾ ਕਾਰਜ ਤੇਰਾ ਹੋਵੇ ਪੂਰਾ, ਇਹ ਸਾਰਾ ਕਾਰਜ ਤੇਰਾ ਕੰਮ ਪੂਰਨ ਹੋ ਜਾਵੇਗਾ। ਤੇ ਇਉਂ ਬੇਨਤੀ ਕਰ
ਰਹਾ,
ਅਸਾਈ ਦੇ ਕੇ ਫਰਮਾਉਂਦੇ ਹਨ ਜੇ,
ਤੁਮ ਹੀ ਕਾਰਨ ਕਰਨ,
ਹੇ ਪਰਮੇਸ਼ਰ ਤੂੰ ਹੀ ਸਾਰਿਆਂ ਕਾਰਜ ਕਾਰਜਾਂ ਦੇ ਕੰਮਾਂ ਦੇ ਕਾਰਨ ਵਾਲਾ ਮਾਲ, ਤੂੰ ਹੀ ਹੈ ਕਾਰਨ ਕਰਨ, ਸਾਰਿਆਂ ਦਾ ਕਾਰਜ ਵੀ ਰੂਪ ਵੀ ਆਪ ਹੈ, ਕਾਰਨ ਰੂਪ ਵੀ ਆਪ ਹੈ, ਕਾਰਜਾਂ ਦੇ ਕਰਨ ਵਾਲਾ ਵੀ ਆਪ ਹੀ ਹੈ।
ਚਰਨ ਕਮਲ ਹਰ ਸਰਨ,
ਇਸੇ ਕਰਕੇ ਹਰ ਪਰਮੇਸ਼ਰ ਮੈਂ ਆਪ ਜੀ ਦੇ ਚਰਨਾ ਕਮਲਾਂ ਦੀ ਸਰਨ ਓਟ ਲੈਣਾ ਕੀਤੀ ਹੈ।
ਮਨ ਤਨ ਹਰ ਓਹੀ ਧਿਆਇਆ,
ਇਹ ਹਰ ਪਰਮੇਸ਼ਰ ਮਨ ਕਰਕੇ ਓਹੀ ਜੋ ਤੇਰਾ ਸਾਰਿਆਂ ਵਿੱਚ ਪ੍ਰਕਾਸ਼ ਰੂਪ ਹੈ, ਉਹ ਤਤ ਪਾ ਦੇ ਲੱਖ ਅਰਥ ਨੂੰ ਮੈਂ ਧਿਆਇਆ, ਆਰਾਧਨ ਕੀਤਾ ਹੈ।
ਆਨੰਦ ਹਰ ਰੂਪ ਦਿਖਾਇਆ,
ਇਹ ਹਰ ਪਰਮੇਸ਼ਰ ਆਪ ਜੀ ਨੇ ਆਪਣਾ ਆਨੰਦ ਰੂਪ ਸਰੂਪ ਹੈ, ਜਿਹੜਾ ਤੁਹਾਡਾ ਰੂਪ ਦਾ ਅਰਥੀ ਸਰੂਪ ਹੈ, ਕਿਰਪਾ ਕਰਕੇ ਮੈਨੂੰ ਅੰਦਰੋਂ ਹੀ ਪ੍ਰਗਟ ਕਰਕੇ ਦਿਖਾਇਆ, ਦਿਖਾ ਦਿੱਤਾ। ਜਾਂ ਫਿਰ ਉਹ ਜੋ ਹਰੀ ਮਾਤਾ ਦੇ ਗਰਭ ਵਿੱਚ ਰੱਖਿਆ ਕਰਨ ਵਾਲਾ ਹੈ, ਤੇ ਉਸ ਨੂੰ ਮੈਂ ਮਨ ਤਨ ਕਰਕੇ ਆਰਾਧਨ ਕੀਤਾ, ਇਸ ਕਰਕੇ ਉਹ ਆਨੰਦ ਸਰੂਪ ਹਰੀ ਨੇ ਮੈਨੂੰ ਆਪਣਾ ਆਪ ਦਿਖਾ ਦਿੱਤਾ। ਇਹ ਵੀ ਇਹਦਾ ਅਰਥ ਜਾਣਨਾ ਜੀ।
ਤਿਸ ਹੀ ਕੀ ਓਟ ਸਦੀਵ,
ਸਾਨੂੰ ਸਦੀਵ ਹਮੇਸ਼ਾ ਉਸੇ ਪਰਮੇਸ਼ਰ ਦੀ ਓਟ ਟੇਕ ਹੈ।
ਜਾ ਕੇ ਕੀਨੇ ਹੈ ਜੀਵ,
ਜਿਸ ਪਰਮੇਸ਼ਰ ਦੇ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ ਜੀ।
ਸਿਮਰਤ ਹਰ ਕਰਤ ਨਿਧਾਨ,
ਜੋ ਹਰ ਪਰਮੇਸ਼ਰ ਦਾ ਸਿਮਰਤ ਸਿਮਰਨ ਕਰਦਾ ਹੈ, ਉਸ ਨੂੰ ਪਰਮੇਸ਼ਰ ਨੇ ਨੌ ਨਿਧੀਆਂ ਅਠਾਰਾਂ ਸਿੱਧੀਆਂ ਦੇ ਨਿਦਾਨ ਖਜ਼ਾਨੇ ਜਿਹੜੇ ਨੇ ਉਹ ਪ੍ਰਾਪਤ ਕਰ ਦਿੰਦਾ, ਵਾਹਿਗੁਰੂ ਐਸੀ ਕਿਰਪਾ ਕਰ ਦਿੰਦਾ, ਉਹ ਖਜ਼ਾਨੇ ਪ੍ਰਾਪਤ ਕਰਤ ਕਰਾ ਦਿੰਦਾ ਹੈ, ਉਹਦਾ ਮਾਲਕ ਬਣ ਜਾਂਦਾ ਖਜ਼ਾਨਿਆਂ ਦਾ।
ਰੱਖਣ ਹਾਰ ਨਿਦਾਨ,
ਤੇ ਨਿਦਾਨ ਅੰਤ ਨੂੰ ਆਪਣੇ ਸੇਵਕਾਂ ਦੀ ਬਾਲਕਾਂ ਦੀ ਰੱਖਣ ਹਾਰ ਰੱਖਿਆ ਕਰਨ ਵਾਲਾ ਹੈ ਪਰਮੇਸ਼ਰ ਵਾਹਿਗੁਰੂ।
ਸਰਬ ਕੀ ਰੇਣ ਹੋ ਵਿਜੈ,
ਪਰ ਮਹਾਰਾਜ ਕਹਿੰਦੇ ਵੀ ਇੱਕ ਕੰਮ ਹੈ ਜਿਹੜਾ ਤੈਨੂੰ ਲੱਗੂ ਤਾਂ ਔਖਾ, ਉਹ ਕੀ ਹੈ ਵੀ ਸਾਰਿਆਂ ਦੀ ਚਰਨ ਧੂੜ ਵੜ ਜਾ। ਤੇ ਮਾੜੀ ਜਿਹੀ ਗੱਲ ਹੁੰਦੀ ਹੈ, ਸੱਪ ਵਾਂਗੂ ਤਾਂ ਫਣ ਚੱਕ ਲੈਂਦਾ ਬੰਦਾ, ਉਹ ਜਿਵੇਂ ਸੱਪ ਡੰਗ ਮਾਰਨ ਆਉਂਦਾ ਤੇ ਉੱਤਮ ਗੁਣ ਬਿਰਤੀ ਪ੍ਰਧਾਨ ਹੋ ਗਈ, ਕਸੂਰ ਕਰਨਾ ਚਾਹੁੰਦਾ ਪਰ ਕਹਾਉਣਾ ਨਹੀਂ ਚਾਹੁੰਦਾ, ਚੋਰ ਚੋਰੀ ਕਰਨੀ ਚਾਹੁੰਦਾ ਪਰ ਚੋਰ ਨਹੀਂ ਕਹਾਉਣਾ ਚਾਹੁੰਦਾ। ਹੇ ਭਾਈ, ਸਰਬ ਸਾਰਿਆਂ ਦੀ ਚਰਨ ਧੂੜੀ ਹੋਵੀ ਜਾ, ਤਾਂ ਕੁਛ ਪਾਈਏ ਜੇ ਹੋਈ ਜਾ ਰੇਨਾ ਤਾਂ ਕੁਛ ਮਿਲੇਗਾ, ਜੇ ਚਰਨ ਧੂੜ ਬਣ ਜਾਏ ਇੰਨੀ ਨਿਮਰਤਾ ਧਾਰਨ ਕਰ ਲਈਏ।
ਆਪ ਮਿਟਾਏ ਮਿਲੀਜੈ,
ਆਪ ਆਪਾ ਭਾਵ ਹੰਕਾਰ ਅੰਦਰੋਂ ਮਿਟਾ ਕੇ ਪਰਮੇਸ਼ਰ ਦੇ ਨਾਲ ਮਿਲੀਜਾ ਮਿਲਣਾ ਕਰੀਏ। ਕਹਿੰਦੇ ਰੱਬ ਦੇ ਮਿਲਣ ਚ ਦੇਰ ਨਹੀਂ ਹੈ, ਤੁਹਾਡੇ ਹਉਮੈ ਤਿਆਗਣ ਚ ਦੇਰ ਹੈ। ਹਉਮੈ ਕਿੰਨੇ ਚ ਤਿਆਗ ਹੁੰਦੀ ਹੈ, ਸਾਰਾ ਜੀਵਨ ਲੱਗ ਜਾਂਦਾ, मरण वेले त्याग दियो मरण वेले मिल जूगा, जे मरण तो पहला पहला होमे त्याग दे रब पहला मिल जूगा। रुकावट रब वाले पासे तो बिल्कुल नहीं है, साढ़े पासे तो है। होमे नहीं निवृत्त होंगी, होमे जाती है हथा पैर निष्काम सेवा करिए, मंगी ना कुछ भी, मन शुद्ध होंदा चलिया जाता है, किसी की रीस नहीं करन दी लोड़, कौन करदा है नहीं करदा, अपना मस्त होए रहो, आनंद मानना करो। तो इस करके भाई ता कुछ प्राप्त होंदा है, गुरु कृपा करे दस दिन अगे
अन दिन त्याई है नाम,
फिर अन दिन रात दिन एक रस नाम नु आराधना करिए,
सफल नानक एहो काम।
महाराज कहंदे होर तो कोई कमे नहीं है, सफलता वाला यही काम है जिहड़ा सफल, अवर काज तेरे किते ना काम, मिल साध संगत पज केवल नाम, यही नाम है, नाम दा ही कम सारे तो उत्तम है।
सफल नानक एहो काम,
यही काम दा अर्थ है कम कार्ज, यही सफल है साहित ज्ञान फल दी देण वाला।
राम कली महला पंजवा,
राम कली रागनी दे अंदर ही महाराज साहब जी दा ए शब्द है। सास जी ए शब्द दा इस तरह है कि छेवें पातशाह गुरु हरगोबिंद साहब मीरी पीरी दे मालक, ओ संगतां नूं निहाल करन वास्ते दिल्ली गए, जहांगीर बादशाह दे नाल मिलाप हुंदा है, मुलाकात होई, सतगुरां नूं पुछण लगा भी महाराज गल्लां तां होर भी बहुत होईआं, गुरु अर्जन देव जी नूं इह साबत करना चाहुंदा सी भी मेरा कसूर नहीं चंदू दा कसूर है, इस करके महाराज नूं मिन्नतां करदा भी चंदू मैं थोड़े हवाले कर देना, पर तुसीं मैनूं इक वारी कह दो भी हे जहांगीर, क्योंकि मैं बादशाह मेरे राज च ऐसा पाप होया, तत्ती तवी तुहाडे पिता नूं बिठाया, तुसीं इक वारी कह दो भी तू दोजका जी अग च नहीं सड़ेगा, भी तेनू माफ किया। महाराज कहिंदे ना, जे तेरा कसूर नहीं तेनू डरन की लोड़ नहीं, जे तेरा कसूर है तो मैं कौन है बचाउण वाला, बड़े गुरु जानन ते तू जाने, चंदू हवाले करता ठीक है दोषी सी, ए तू चंगा कम किया, पर मैं नहीं ये गल कहूंगा, कहा नहीं सी महाराज ने। फिर उन्हें प्रश्न किए है, कहिंदे महाराज ये दसो जिहड़े एक तो है हिंदू एक मुसलमान, असीं तां इन्हां नूं काफर कहने हिंदुआं, इन्हां च हिंदू चंगे ने कि मुसलमान चंगे ने थोड़े ख्यालां च? उन्हें कहा भी पता लग जूगा भी हिंदुआं दे पक्खी ने कि तुरकां दे पक्खी। दूसरा, हिंदुआं दे मत च राम वड्डा है जां मुसलमानां दे मत वाला अल्लाह वड्डा है? यह शब्द सुन के जहांगीर नूं महाराज साहब ने कहिंदे, जहांगीर कहिंदे साडे वड्डियां दा शब्द उचारण कीता होया, तेरे वड्डियां दे नाल मुलाकातां हुंदियां रहियां, कहिंदे भाई फिर सुन लै हुण तूं, तेनों ये दस देने साडे वड्डियां दा ये शब्द उच्चारण कीता, इहदे साथ सिंह जी ऐसा ये भेद जानना। ते महाराज साहब जी अगे हुण फरमान करदे हन जे
राम कली महला पंजवा,
राम कली रागनी दे अंदर ही महाराज साहब ने पंजवें पातशाह दा उच्चारण कीता शब्द है
कारण कारण करीम।
यह शब्द गुरु अर्जन देव जी ने उच्चारण कीता ते इनू दोहराया है गुरु हरगोबिंद साहब ने, उच्चारण गुरु अर्जन देव जी दा कीता है, कहंदे हे भाई हिंदू लोग उस महान शक्ति नू परमेश्वर नू सारयां दे कारण कारजां दे करन वाला कथन करदे है, ते मुसलमान उसे नू करीम करमी बख्श करन वाला कर्म बख्शी करदा है। फर्क की है भाई? अर्थां दा ही फर्क है, भाषा दा ही फर्क है, एक दे दो नाम हन। महाराज कहिंदे
सर्ब प्रतपाल रहीम,
हिंदू लोग परमेश्वर नूं सर्व सारयां दे प्रत ताई पालना करन वाला कहिंदे न, मुसलमान फारसी दे विच रहीम कहिंदे रहम दिल वाला, ते इउं दसो भी फर्क की है? महाराज साहब ने सांझा उपदेश दिता है
अल्लाह अलख अपार,
इनू भाई अदक सायत पाठ अल्लाह करने अलाह ना बन जाए कि अल्लाह अलख अपार, मुसलमान लोग उसनू अल्लाह अल्लाह कहिंदे है, ते जिहड़े सासी मुहम्मदी लोग है ना वह तो कले कहिंदे ने अल्लाह, जिहड़े यहूदी ने वह नहीं अल्लाह कहिंदे वह खुदा कहिंदे ने, ते इस प्रकार इन्हां दा भेद है थोड़ा जिहा, ते ओ खुदा कहिंदे है ये अल्लाह कहिंदे है, मुहम्मद साहब नूं मन्नण वाले इन्हां दे च भेद ने, ओ कहिंदे खुद खुदा है, अल्लाह अलख अपार ओ पारावार तो रहत कहिंदे, पर मुसलमान उस नूं खुद खुदा बोलो, खुद खुदा है
अलख अपार
हो गया, मुसलमान परमेश्वर नूं अल्लाह कहिंदे ने, ते हिंदू लोग उस नूं अलख लखण तो रहत अपार प्रकृति दे पारावार तो रहत कहिंदे ने। हां जी अगे बोलो,
खुद खुदाए वड बेसुमार,
मुसलमान परमेश्वर नूं खुद खुद आए अपने आप आया होया कहिंदे आ। ਇਹ ਕੌਣ ਨੇ? ਯਹੂਦੀ ਨੇ ਇਹ, ਹੈ ਉਹ ਵੀ ਮੁਸਲਮਾਨ, ਭਾਈ ਉਹ ਯਹੂਦੀ ਕਹਾਉਂਦੇ ਆ। ਮੁਸਲਮਾਨ ਜਿਹੜੇ ਸਾਧ ਸਿੰਘ ਜੀ, ਇਹ ਮੁਹੰਮਦ ਸਾਹਿਬ ਵਾਲੇ ਆ ਜਿਨ੍ਹਾਂ ਦੀ ਸੁਨਤ ਕੀਤੀ ਹੁੰਦੀ ਹੈ। ਉਹ ਲੋਕ ਵੱਡਾ ਬੇਸ਼ੁਮਾਰ ਗਿਣਤੀ ਤੋਰਿਆ, ਦੇਖੋ ਫਰਕ ਕੋਈ ਵੀ ਨਹੀਂ ਹੈ। ਉਹਨੂੰ ਖੁਦ ਖਦਾਏ ਕਹਿਤਾ, ਹਿੰਦੂਆਂ ਨੇ ਵੱਡ ਬੇਸ਼ੁਮਾਰ ਕਹਿ ਦਿੱਤਾ, ਉਹਦੀ ਗਿਣਤੀ ਕੋਈ ਨਹੀਂ ਹੈ, ਬੇਸ਼ੁਮਾਰ ਹੈ। ਇਹ ਪੰਕਤੀਆਂ ਹਿੰਦੂ ਲੋਕ ਉਚਾਰਨ ਕਰਦੇ ਹਨ,
ਓ ਨਿਮੋ ਭਗਵੰਤ ਗੁਸਾਈ।
ਅੱਗੇ ਹੁਣ ਸਤਿਗੁਰੂ ਜੀ ਹਿੰਦੂ ਤੇ ਮੁਸਲਮਾਨਾਂ ਦੀ ਬਾਬਤ ਉਚਾਰਨ ਕਰਦੇ ਨੇ, ਉਹ ਕੀ ਕਿਹਾ ਹੈ? ਇਹ ਜਿਹੜਾ ਪਾਠ ਹੈ ਭਾਈ, ਇਹ ਜਿੱਥੇ ਨੰਨੇ ਨੂੰ ਸਿਹਾਰੀ ਲੱਗੀ ਹੈ, ਮੰਮੇ ਨੂੰ ਹੋੜ ਹੈ, ਨਿਮੋ ਪਾਠ ਹੈ। ਕਿਸੇ ਦੇ ਕੋਲ ਨਮੋ ਵੀ ਹੈਗਾ? ਅੱਛਾ, ਅੱਧਿਆਂ ਤੋਂ ਜ਼ਿਆਦਾ ਹੈ ਫਿਰ ਤਾਂ। ਇਹ ਪਾਠ ਨਮੋ ਤੇ ਨਿਮੋ ਆ ਜਿੱਥੋਂ ਭਾਈ ਸ਼ੁਰੂ ਹੋ ਰਿਹਾ, ਧਿਆਨ ਦੇ ਨਾਲ ਦੇਖੋ। ਲੱਭ ਗਿਆ ਜੀ? ਕਿਵੇਂ ਆ ਤੁਹਾਡੇ ਕੋਲ? ਨਮੋ ਹੈ ਇੱਧਰ ਇਹਨਾਂ ਕੋਲ, ਨਿਮੋ ਹੈ। ਤੇ ਇਹ ਇਸ ਤਰ੍ਹਾਂ ਸਾਧ ਸਿੰਘ ਜੀ, ਪਾਠ ਜਿਹੜਾ ਨਾ, ਇਹ ਦੋਨੇ ਤਰ੍ਹਾਂ ਦੇ ਮਿਲਦੇ ਨੇ, ਪਰ ਇਹਦੇ ਚ ਨਿਮੋ ਪਾਠ ਮਹਾਂਪੁਰਖਾਂ ਦੇ ਨਾਲ ਜਿਹੜੇ 24 ਕਥਾ ਕਰਾਈਆਂ ਭਾਈ ਬਚਿੱਤਰ ਸਿੰਘ ਨੇ, ਉਹ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਧਿਆਨ ਸੁਣੇ, ਨਿਮੋ ਹੀ ਕਹਿੰਦਾ। ਮਹਾਂਪੁਰਖਾਂ ਦੀ ਪੋਥੀ ਚ ਵੀ ਨਿਮੋ ਲਿਖਿਆ। ਮੈਨੂੰ ਵੀ ਪਾਠ ਜਦੋਂ ਸੰਥਿਆ ਕੀਤੀ ਹੈ, ਦਾਸ ਨੂੰ ਵੀ ਨਿਮੋ ਹੀ ਪਾਠ ਕਰਾਇਆ। ਪਰ ਇਹ ਸਾਧ ਸਿੰਘ ਜੀ ਜਿਹੜਾ ਸੁਨਹਿਰੀ ਸਰੂਪ ਬਾਬਾ ਦੀਪ ਸਿੰਘ ਦਾ ਲਿਖਿਆ, ਉਹਦੇ ਚ ਨਮੋ ਲਿਖਿਆ ਹੋਇਆ। ਇਸ ਕਰਕੇ ਨਾ ਇਹਦਾ ਤੇ ਜਿਹੜੀ ਸੁਧਾਈ ਵਾਲੇ ਹੈ ਉਹਦੇ ਚ ਨਿਮੋ ਹੈ। ਇਸ ਕਰਕੇ ਇਹ ਇੰਨਾ ਕੁ ਭੇਦ ਇਹਦਾ ਪਾਠ ਦਾ ਜਾਣਨਾ। ਸੰਥਿਆ ਦਾ ਮਤਲਬ ਇਹ ਤੁਹਾਨੂੰ ਜਾਣਕਾਰੀ ਹੋਵੇ, ਤੇ ਕੱਲ ਨੂੰ ਕੋਈ ਇਹੋ ਜਿਹਾ ਬੰਦਾ ਤੁਹਾਨੂੰ ਉਲਝਾ ਲਵੇ ਵੀ ਆਹ ਦੇਖੋ ਜੀ ਸਾਡੀ ਪੋਥੀ ਚ ਆਹ ਲਿਖਿਆ, ਤੁਹਾਡੇ ਕੋਲ ਨੋਟ ਹੋਊਗਾ ਨਾ, ਤੁਸੀਂ ਇਹੀ ਹੈ ਮਤਲਬ ਸੰਥਿਆ ਦਾ। ਮਹਾਰਾਜ ਦੀ ਕਿਰਪਾ ਨਾਲ ਐਤਕੀ ਵਾਰ ਇਹ ਸੰਥਿਆ ਬਹੁਤ ਬਰੀਕੀ ਨਾਲ ਹੋ ਰਹੀ ਹੈ, ਜਿਹੜੀ ਸੱਤਵੀਂ ਕਥਾ ਚ ਹੋ ਰਹੀ ਹੈ। ਇਹ ਦੋਨੇ ਕੰਮ ਹੋ ਰਹੇ ਨੇ, ਜਿੱਥੇ ਅਰਥ ਵਿਚਾਰ ਵੀ ਹੋ ਰਿਹਾ, ਸੰਥਿਆ ਵੀ ਹੋ ਰਹੀ ਹੈ, ਕਥਾ ਵੀ ਹੋ ਰਹੀ ਹੈ, ਤੇ ਸਾਰਾ ਕੁਛ ਮਹਾਰਾਜ ਕਰਵਾ ਰਿਹਾ। ਤੋ ਇਸ ਕਰਕੇ ਇਹਨੂੰ ਪਾਏ, ਇਹ ਤਾਂ ਸੀ ਇਹਦਾ ਪਾਠ ਭੇਦ। ਜੋ ਭਗਵੰਤ ਖੱਟ ਪਗਾਂ ਸੰਪੰਨ, ਤੇ ਉਹ ਉਸੇ ਨੂੰ ਗੁਸਾਈ ਕਹਿੰਦੇ ਨੇ, ਮੁਸਲਮਾਨ ਗੁਸਾਈ ਕਹਿੰਦੇ ਨੇ, ਤੇ ਪ੍ਰਿਥਵੀ ਦਾ ਮਾਲਕ ਪਰਮੇਸ਼ਰ ਹੈ, ਉਹ ਨਿਮੋ ਭਗਵੰਤ ਗੁਸਾਈ। ਤੇ ਗੁਸਾਈ ਵੀ ਖੈਰ ਇਹ ਹਿੰਦੂ ਮਤ ਵਾਲੇ ਵੀ ਵਰਦੇ ਹੈ, ਖੱਟ ਪਗਾਂ ਸੰਪੰਨ ਗੁਸਾਈ ਪ੍ਰਿਥਵੀ ਗੋ ਸਾਈ, ਗੋ ਪ੍ਰਿਥਵੀ ਦਾ, ਗੋ ਰੂਪ ਧਰਤੀ ਦਾ, ਸਾਈ ਮਾਲਕ ਪਰਮੇਸ਼ਰ ਹੈ। ਐਸਾ ਜਿਹੜਾ ਪਰਮੇਸ਼ਰ ਹੈ ਉਹ ਓਅੰਕਾਰ ਮੰਗਲ ਰੂਪ ਹੈ, ਉਹ ਪਰਮੇਸ਼ਰ ਨੂੰ ਨਿਮੋ ਨਮਸਕਾਰ ਹੈ, ਐਂ ਦਾ ਅਰਥ ਹੈ। ਤੇ ਜਿਸ ਦਾ ਨਾਮ ਭਗਵੰਤ, ਪ੍ਰਿਥਵੀ ਦਾ ਮਾਲਕ ਪਰਮੇਸ਼ਰ ਹੈ, ਜੋ ਓਮ ਸੁੰਦਰ ਵਾਲਾ, ਸੁੰਦਰ ਸਰੂਪ ਵਾਲਾ ਹੈ, ਜੋ ਓਅੰਕਾਰ ਨਾਮ ਉਚਾਰਨ ਕਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ, ਉਸ ਨੂੰ ਨਮਸਕਾਰ ਹੈ। ਇਸ ਤਰ੍ਹਾਂ ਹਿੰਦੂ ਲੋਕ ਕਹਿੰਦੇ ਹੈ, ਜਿਹੜੇ ਮੁਸਲਮਾਨ ਉਹ ਕਹਿੰਦੇ ਨੇ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਸੇ ਦਾ ਨਾਮ ਅੱਗੇ ਦੱਸਦੇ ਹਨ,
ਖਾਲਕ ਰੱਬ ਰਹਿਆ ਸਰਬ ਠਾਈ।
ਇਹ ਉਸ ਨੂੰ ਮੁਸਲਮਾਨ ਕਹਿੰਦੇ ਹੈ ਕਿ ਖਾਲਕ ਖਲਕਤ ਦਾ ਮਾਲਕ ਹੈ, ਖਾਲਕ ਕਹਿੰਦੇ ਖਲਕਤ ਦਾ ਮਾਲਕ ਹੈ, ਉਹ ਪਰਮੇਸ਼ਰ ਸਰਬ ਸਾਰਿਆਂ ਦੇ ਠਾਈ ਥਾਵਾਂ ਉੱਤੇ ਰੱਬ ਵਿਆਪਕ ਹੋ ਰਿਹਾ। ਇਹ ਸਾਂਝਾ ਉਪਦੇਸ਼ ਦਿੱਤਾ ਮਹਾਰਾਜ ਨੇ। ਹੁਣ ਅੱਗੇ ਸਤਿਗੁਰੂ ਜੀ ਇੱਕ ਪੌੜੀ ਕਥਨ ਕਰਦੇ ਹਨ, ਜੇ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ,
ਜਗਨਨਾਥ ਜਗ ਜੀਵਨ ਮਾਧੋ।
ਹਿੰਦੂ ਲੋਕ ਕਹਿੰਦੇ ਆ ਉਹ ਪਰਮੇਸ਼ਰ ਜਗਨਨਾਥ ਜਗਤ ਦਾ ਸਵਾਮੀ ਹੈ, ਸਾਰੇ ਜਗਤ ਦਾ ਜੀਵਨ ਰੂਪ ਹੈ, ਮਾਧੋ ਮਾਇਆਪਤੀ ਹੈ,
ਪਉ ਭੰਜਨ ਰਿਦ ਮਾਹੇ ਅਰਾਧੋ।
ਉਹਨਾਂ ਨੂੰ ਜੰਮਣ ਮਰਨ ਦਾ ਪਉ ਡਰ ਨੂੰ ਭੰਜਨ ਨਾਸ਼ ਕਰਨ ਵਾਲਾ ਹੈ, ਇਸ ਕਰਕੇ ਉਸ ਨੂੰ ਚਿੱਤ ਦੇ ਵਿੱਚ ਮਾਹੇ ਵਿੱਚ ਅਰਾਧੋ ਧਿਆਉਣਾ ਕਰੋ।
ਰਿਖੀ ਕੇਸ ਗੋਪਾਲ ਗੋਵਿੰਦ,
ਸਾਰੇ ਰਿਖਿਕੇਸ਼, ਰਿਖੀ ਕੇਸ ਰਿਖੀਆਂ ਦਾ ਈਸ਼ਵਰ ਹੈ, ਰਿਖੀ ਇੰਦਰੀਆਂ ਦਾ ਚੇਤਨ ਈਸ਼ਵਰ ਹੈ, ਪ੍ਰਕਾਸ਼ਕ ਹੈ, ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਗੋ ਗਉ ਰੂਪ ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਗੋ ਜਮਾਂ ਬਿੰਦ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਗੋ ਵੇਦਾਂ ਕਰਕੇ ਬਿੰਦ ਜਾਣਨ ਯੋਗ ਹੈ,
ਪੂਰਨ ਸਰਬਤਰ ਮੁਕੰਦ,
ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਹੈ, ਜੋ ਸੰਸਾਰ ਨੇਤਰਾਂ ਦਾ ਵਿਸ਼ਾ, ਮਤਲਬ ਸੰਸਾਰ ਤਾਂ ਨੇਤਰਾਂ ਦਾ ਵਿਸ਼ਾ ਹੈ, ਉਹ ਸਰਬਤਰ ਸਾਰਿਆਂ ਵਿੱਚ ਆਇਆ ਹੋਇਆ ਹੈ, ਮੁਕੰਦ ਮੁਕਤੀ ਦਾ ਦਾਤਾ ਹੈ,
ਮਿਹਰਬਾਨ ਮੌਲਾ ਤੂੰ ਹੀ ਏਕ।
ਹੁਣ ਉਸੇ ਨੂੰ ਮੁਸਲਮਾਨ ਕਹਿੰਦੇ ਨੇ ਉਹ ਖੁਦਾ ਏਕ ਇੱਕ ਹੈ, ਉਹ ਆਪ ਹੀ ਮੌਲਾ ਮਿਹਰਬਾਨ ਤੇ ਮਿਹਰ ਕਰਨ ਵਾਲਾ ਮੌਲਾ ਮੌਲਾਣਾ ਰੂਪ ਹੈ, ਮੌਲੇ ਦਾ ਮੌਲਾਣਾ ਕਹਿੰਦੇ ਹੈ, ਮੌਲਾ ਪ੍ਰਫੁੱਲਤ ਰੂਪ ਹੈ, ਸਾਰਿਆਂ ਵਿੱਚ ਮੌਲਾ ਮਿਲਿਆ ਹੋਇਆ। ਇਹ ਉਹ ਕਹਿ ਰਹੇ ਨੇ ਮੁਸਲਮਾਨ,
ਤੂੰ ਹੀ ਏਕ
ਹੈ ਵਾਹਿਗੁਰੂ, ਤੂੰ ਹੀ ਇੱਕ ਹੈ ਸਾਰਿਆਂ ਚ ਮਿਲਿਆ ਹੋਇਆ।
ਪੀਰ ਪੈਗੰਬਰ ਸੇਖ,
ਮੁਸਲਮਾਨਾਂ ਦੇ ਪੀਰ ਗੁਰੂਆਂ, ਗੁਰੂ ਮਤਲਬ ਜਿਹੜੇ ਨੇ ਮੁਸਲਮਾਨਾਂ ਦੇ ਪੀਰ, ਪੀਰ ਦਾ ਅਰਥ ਹੈ ਗੁਰੂ। ਪੈਗੰਬਰ, ਪੈਗੰਬਰ ਜਿਹੜਾ ਪੈਗਾਮ ਜਿਹੜਾ ਆਕਾਸ਼ ਤੋਂ, ਅੰਬਰ ਨਾਮ ਆਕਾਸ਼ ਦਾ, ਪੈਗਾਮ ਅੰਬਰ ਆਕਾਸ਼ ਤੋਂ ਜਿਹਨੂੰ ਆਕਾਸ਼ੀ ਬਾਣੀ ਉਤਰਦੀ ਹੋਵੇ ਉਹਨੂੰ ਪੈਗੰਬਰ ਕਹਿੰਦੇ ਆ। ਤੇ ਉਹ ਨਵੇਂ ਮਤਵਾਦ ਦੇ ਵਿੱਚ ਪ੍ਰਵਿਰਤ ਇਸ ਪ੍ਰਕਾਰ ਪੀਰ ਪੈਗੰਬਰ ਸੇਖ, ਸੇਖ ਬਿਰਧ ਜਾਤੀ ਵਾਲੇ, ਤੇ ਇਹ ਸਭ ਤੋਂ ਆਪ ਹੀ ਹੈ ਮਹਾਰਾਜ। ਜਿਵੇਂ ਹਿੰਦੂ ਮਤ ਦੇ ਅੰਦਰ ਬ੍ਰਾਹਮਣ ਨੂੰ ਵੱਡੇ ਮੰਨਦੇ ਆ, ਇਹਨਾਂ ਦੀ ਸੇਖਾਂ ਨੂੰ ਮੰਨਦੇ ਆ। ਹੁਣ ਤਾਂ ਭਰਾਈਆਂ ਨੂੰ ਸੇਖ ਕਹਿਣ ਲੱਗ ਗਏ ਨਾ, ਇਹ ਪੁਰਾਣੇ ਸਮੇਂ ਦੀ ਐਸੀ ਬੋਲੀ ਹੈ। ਜਿਹਨੂੰ ਪੈਕ ਜਮਾ ਅੰਬਰ, ਅੰਬਰ ਆਕਾਸ਼ ਤੋਂ ਪੈਕ ਪੈਗਾਮ ਆਵੇ ਆਕਾਸ਼ੀ ਬਾਣੀ ਦੁਆਰਾ ਇਲਮ ਉੱਤੇ, ਉਹਨੂੰ ਪੈਗੰਬਰ ਕਹਿੰਦੇ ਆ। ਸਵਾ ਲੱਖ ਪੈਗੰਬਰ ਤਾਂ ਕੇ ਮਹਾਰਾਜ ਸਾਹਿਬ ਦੇ ਪਾਵਨ ਬਚਨਾਂ ਚ ਐਸੇ ਆਉਂਦੇ ਆ। ਇਹ ਸਭ ਕੁਛ ਮਹਾਰਾਜ ਤੂੰ ਹੀ ਹੈ।
ਦਿਲਾਂ ਕਾ ਮਾਲਕ ਕਰੇ ਹਾਕ,
ਸਾਰਿਆਂ ਦੇ ਦਿਲਾਂ ਹਿਰਦਿਆਂ ਦਾ ਮਾਲਕ ਸਵਾਮੀ, ਤੇ ਸਵਾਮੀ ਵੀ ਤੂੰ ਆਪ ਹੀ ਹੈ ਮਹਾਰਾਜ। ਸਾਰਿਆਂ ਦੇ ਦਿਲਾਂ ਦਾ ਮਾਲਕ ਸਵਾਮੀ ਵੀ ਆਪ ਹੀ ਹੈ। ਸਭਨਾਂ ਦੇ ਹਾਕ, ਹੱਕ ਇਨਸਾਫ ਕਰੇ ਕਰਦਾ ਹੈ, ਇਨਸਾਫ ਕਰਦਾ ਹੈ। ਸੱਚੇ ਨੂੰ ਸੱਚ ਦੀ ਪ੍ਰਾਪਤੀ ਕਰਾਉਣ ਵਾਲਾ ਹੈ, ਜਾਂ ਫਿਰ ਤੇ ਸਭ ਹਾਕ ਆਵਾਜ਼ ਦੇਣ ਵਾਲਾ ਹੈ। ਜਦ ਕੋਈ ਬੁਰਾ ਕੰਮ ਕਰਨ ਲੱਗਦਾ, ਉਹਦੇ ਦਿਲ ਦੇ ਵਿੱਚੋਂ ਹਰਕਤ ਹੁੰਦੀ ਹੈ, ਆਵਾਜ਼ ਆਉਂਦੀ ਹੈ ਕਿ ਤੂੰ ਬੁਰਾ ਕੰਮ ਕਰਦਾ, ਇਹਦਾ ਤੈਨੂੰ ਪਾਪ ਮਿਲੂਗਾ, ਡੰਨ ਮਿਲੂਗਾ, ਇਹ ਬੁਰੇ ਕੰਮ ਤੈਨੂੰ ਦੁੱਖ ਦੇਣਗੇ। ਪਰ ਜੀ ਬੁਰਾਈ ਦੇ ਵੱਸ ਹੋ ਕੇ ਨਾ, ਉਹ ਜਿਹੜੀ ਆਵਾਜ਼ ਆਉਂਦੀ ਹੈ ਉਹਨੂੰ ਦੱਬ ਦਿੰਦਾ ਹੇਠਾਂ, ਉਹ ਫਿਰ ਹੌਲੀ ਹੌਲੀ ਮੱਧਮ ਜੀ ਹੋ ਜਾਂਦੀ ਹੈ, ਫਿਰ ਤਾਂ ਹਟ ਹੀ ਜਾਂਦੀ ਹੈ। ਤੇ ਇਸ ਪ੍ਰਕਾਰ ਫਿਰ ਵਿਕਾਰ ਕਰ ਬੈਠਦਾ, ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਕਰੇ ਹਾਕ, ਰੱਬ ਅੰਦਰੋਂ ਹਾਕ ਜ਼ਰੂਰ ਮਾਰਦਾ ਤੂੰ ਗਲਤ ਕਰ ਰਿਹਾ। ਉਹਨੂੰ ਨਾ ਮੰਨਣ ਵਾਲਿਆਂ ਨੂੰ ਫਿਰ ਕਹਾਉਂਦਾ ਵੀ ਮੈਂ ਤੈਨੂੰ ਆਵਾਜ਼ ਮਾਰੀ ਸੀ, ਤੈਨੂੰ ਕਿਹਾ ਸੀ, ਫਿਰ ਡੰਨ ਦਾ ਅਧਿਕਾਰੀ ਤਾਂ ਹੁੰਦਾ ਹੈ। ਅੱਗੇ ਦੱਸਦੇ ਹਨ ਕੁਰਾਨ,
ਕੁਰਾਨ ਕਤੇਬ ਤੇ ਪਾਕ,
ਉਹ ਪਰਮੇਸ਼ੁਰ ਵਾਹਿਗੁਰੂ ਜਿਹੜਾ ਉਹਨਾਂ ਦੇ ਕਤੇਬਾਂ ਨਾ, ਕੁਰਾਨ ਅੰਜੀਲ ਤੌਰੇਤ ਜ਼ਬੂਰ, ਤੇ ਐਸਾ ਜੋ ਪਰਮੇਸ਼ੁਰ ਹੈ ਉਹ ਹਿਰਦੇ ਚ, ਜਿਸ ਤਰ੍ਹਾਂ ਕੁਰਾਨ ਸ਼ਰੀਫ ਤੇ ਆਦਿ ਕਤੇਬ ਜਿਹੜੇ ਨੇ ਇਹਨਾਂ ਤੋਂ ਵੀ ਪਾਕ ਪਵਿੱਤਰ ਹੈ, ਵੱਖਰਾ ਹੈ। ਤੇ ਜੀਵਾਂ ਨੂੰ ਸਾਧ ਸਿੰਘ ਜੀ ਦੇਖੋ ਆਵਾਜ਼ ਦੇ ਕੇ ਕਹਿੰਦਾ ਵੀ ਗਲਤ ਕੰਮ ਨਾ ਕਰੋ, ਉਹ ਕੁਰਾਨ ਰਾਹੀਂ ਵੀ ਆਵਾਜ਼ਾਂ ਦਿੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਵੀ, ਗੀਤਾ ਦੁਆਰਾ ਵੀ, ਵੇਦਾਂ ਦੁਆਰਾ ਵੀ, ਆਵਾਜ਼ ਇਹ ਉਹਦੀ ਆਵਾਜ਼ ਹੈ ਵੀ ਗਲਤ ਕੰਮ ਨਾ ਕਰੋ। ਤਾਂ ਇਹਨਾਂ ਤੋਂ ਪਾਕ ਪਵਿੱਤਰ ਹੈ, ਪਰੇ ਵੀ ਹੈ। ਇਸ ਕਰਕੇ ਚੰਗਾ ਮੰਦਾ ਕਰਮ ਇਹ ਜੀਵ ਕਰਦੇ ਹੈ, ਤੇ ਇਹਨੂੰ ਸਲਾਹ ਜ਼ਰੂਰ ਦੇ ਦਿੰਦਾ ਵੀ ਤੂੰ ਗਲਤ ਕਰ ਰਿਹਾ। ਕੁਰਾਨ ਸ਼ਰੀਫ ਆਦਿ ਸਾਰਿਆਂ ਕਿਤਾਬਾਂ ਤੋਂ ਪਾਕ ਪਵਿੱਤਰ ਹੈ ਜੇ।
ਨਾਰਾਇਣ ਨਰ ਹਰ ਦਇਆਲ,
ਹਿੰਦੂ ਕਹਿੰਦੇ ਨਾਰਾਇਣ ਨਰਾਂ ਦੇ, ਨਰਾਂ ਨਰਾਂ ਦੇ ਵਿੱਚ ਤੇਰਾ ਘਰ ਹੈ, ਤੇਰੇ ਵਿੱਚ ਨਾ ਰਹਿਣ ਅਵਿਦਿਆ ਰੂਪੀ ਰਹਿਣ ਰਾਤ ਨਹੀਂ ਹੈ। ਨਰ ਹਰ ਨਰ ਸਿੰਘ ਆਦਿਕ ਰੂਪ ਧਾਰਨ ਕਰਨ ਵਾਲਾ ਹੈ, ਸਾਰਿਆਂ ਨਰਾਂ ਨੂੰ ਆਪਣੀ ਚੇਤਨ ਸੱਤਾ ਦੇ ਕੇ ਹਰੇ ਭਰੇ ਕਰਨ ਵਾਲਾ ਹੈ, ਤੂੰ ਆਪ ਹੀ ਦਇਆਲ, ਦਇਆ ਦਾ ਘਰ ਹੈ।
ਰਮਤ ਰਾਮ ਘਟ ਘਟ ਆਧਾਰ,
ਹੇ ਪਰਮੇਸ਼ੁਰ ਤੂੰ ਰਮਤ ਸੁੰਦਰ ਸਰੂਪ ਹੈ, ਤੂੰ ਸਾਰਿਆਂ ਥਾਵਾਂ ਚ ਰਮਤ ਰਮਿਆ ਹੋਇਆ ਹੈ, ਘਟ ਘਟ ਘਟਾਂ ਘਟਾਂ ਦੇ ਆਧਾਰ ਆਸਰਾ ਰੂਪ ਹੈ।
ਵਾਸਦੇਵ ਬਸਤ ਸਭ ਠਾਏ,
ਤੂੰ ਵਾਸਦੇਵ ਰੂਪ ਹੈ, ਤੂੰ ਵਾਸਦੇਵ ਸਾਰਿਆਂ ਦੇ ਵਾਸ ਵਾਸਾ ਦੇਣ ਵਾਲਾ, ਸਭਨਾਂ ਨੂੰ ਦੇਵ ਪ੍ਰਕਾਸ਼ਣ ਵਾਲਾ ਹੈ, ਤੂੰ ਆਪ ਹੀ ਸਾਰਿਆਂ ਚ ਵਾਸ ਵਸਦਾ ਹੈ, ਤੂੰ ਸਭਨਾਂ ਨੂੰ ਆਪਣੀ ਚੇਤਨ ਸੱਤਾ ਨਾਲ ਦੇਵ ਪ੍ਰਕਾਸ਼ਦਾ ਹੈ। ਇਸ ਕਰਕੇ ਚਾਰੇ ਖਾਣੀਆਂ ਦੇ ਲੋਕ ਤੇ ਇਹ ਸਾਰੇ ਜਿੰਨੇ ਵੀ ਹੈ, ਇਹ ਸਾਰੀਆਂ ਮਹਾਰਾਜ ਤੇਰੀਆਂ ਹੀ ਖਾਣੀਆਂ ਨੇ। ਇਹ ਚਾਰੇ ਖਾਣੀਆਂ ਲੋਕ ਪ੍ਰਲੋਕ ਦੀਆਂ ਸਭ ਸਾਰੀਆਂ ਠਾਏ ਥਾਵਾਂ ਇਹਨਾਂ ਦੇ ਚ ਵਸਤ ਬਸ ਰਿਹਾ ਹੈ ਮਹਾਰਾਜ।
ਲੀਲਾ ਕਿਛ ਲਖੀ ਨਾ ਜਾਏ,
ਤੇਰੀ ਲੀਲਾ ਖੇਡ ਇਹ ਕੁਝ ਵੀ ਲਿਖੀ ਜਾਣੇ ਨਹੀਂ ਜਾ ਸਕਦੇ।
ਮਿਹਰ ਦਇਆ ਕਰ ਕਰਨਾ ਹਾਰ,
ਮੁਸਲਮਾਨ ਕਹਿੰਦੇ ਨੇ ਹੇ ਖੁਦਾ ਤੂੰ ਮਿਹਰ ਮਿਹਰਬਾਨੀ ਕਰਨ ਵਾਲਾ ਹੈ, ਤੇ ਜਿਹੜੇ ਹਿੰਦੂ ਨੇ ਉਹ ਕਹਿੰਦੇ ਨੇ
ਮਿਹਰ ਦਇਆ ਕਰ ਕਰਨਾ ਹਾਰ,
ਮੁਸਲਮਾਨ ਕਹਿੰਦੇ ਹੇ ਖੁਦਾ ਤੂੰ ਮਿਹਰ ਮਿਹਰਬਾਨੀ ਕਰਨ ਵਾਲਾ ਹੈ, ਹਿੰਦੂ ਕਹਿੰਦੇ ਨੇ ਹੇ ਪ੍ਰਭੂ ਤੂੰ ਦਇਆ ਕਰਨ ਵਾਲਾ, ਕਰਨਹਾਰ ਕਰਨ ਵਾਲਾ, ਤੂੰ ਦਇਆ ਦੇ ਆਕਰ ਖਾਣੀ ਹੈ, ਮਿਹਰਬਾਨੀ ਕਰਨ ਵਾਲਾ ਹੈ।
ਭਗਤ ਬੰਦਗੀ ਦੇਹ ਸਿਰਜਣਹਾਰ,
ਹਿੰਦੂ ਕਹਿੰਦੇ ਨੇ ਸਿਰਜਣਹਾਰ ਰਚਨਹਾਰ ਪਰਮੇਸ਼ੁਰ ਤੂੰ ਸਾਨੂੰ ਆਪਣੀ ਕੀਰਤਨ ਭਗਤੀ ਤੇ ਤੇ ਆਪਣੀ ਸੱਚੇ ਪਾਤਸ਼ਾਹ ਇਹ ਕਿਰਪਾ ਕਰਕੇ ਦੇਣਾ ਕਰ। ਤੇ ਮੁਸਲਮਾਨ ਕਹਿੰਦੇ ਨੇ ਬੰਦਗੀ ਦੇਣਾ ਕਰ, ਬੰਦਗੀ ਵੀ ਉਹੀ ਹੈ, ਭਗਤੀ ਵੀ ਉਹੀ ਹੈ, ਸਿਮਰਨ ਕਰਨ ਦੀ ਦਾਤ ਬਖਸ਼ ਮਹਾਰਾਜ, ਕਿਉਂਕਿ ਭਗਤ ਬੰਦਗੀ ਦੇਹ ਸਿਰਜਣਾ ਹੈ, ਸਿਰਜਣ ਪੈਦਾ ਕਰਨ ਵਾਲੇ ਵਾਹਿਗੁਰੂ।
ਕਹੋ ਨਾਨਕ ਗੋਰਖ ਹੋਏ ਭਰਮ।
ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਨੇ ਸਾਡੇ ਤਾਂ ਸਾਰੇ ਭਰਮ ਖਤਮ ਕਰ ਦਿੱਤੇ। ਹੇ ਜਹਾਂਗੀਰ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਸ਼ਬਦ ਸੁਣਾ ਕੇ, ਕਹਿੰਦੇ ਵੱਡੇ ਗੁਰੂਆਂ ਨੇ, ਗੁਰੂ ਨਾਨਕ ਸਾਹਿਬ ਨੇ ਸਿੱਖਾਂ ਦੇ ਹਿਰਦਿਆਂ ਚੋਂ ਭਰਮ ਭੁਲੇਖੇ ਕਰ ਦਿੱਤੇ ਵੀ ਸਾਰਾ ਪਰਮਾਤਮਾ ਦਾ ਖੁਦਾ ਦਾ ਰੂਪ ਹੀ ਹੈ, ਹਿੰਦੂ ਮੁਸਲਮਾਨ ਦਾ ਵਿਤਕਰਾ ਸਿੱਖ ਨਹੀਂ ਕਰਦਾ ਹੈ।
ਏਕੋ ਅਲਹ ਪਾਰ ਬ੍ਰਹਮ।
ਲੋ ਭਾਈ ਸੁਣ, ਕਹਿੰਦੇ ਉਹੀ ਜਿਹਨੂੰ ਤੁਸੀਂ ਅੱਲਾਹ ਕਹਿੰਦੇ ਆ, ਅਲਹ ਉਹ ਖੁਦਾ ਉਹੀ ਹੈ, ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਪਰਮੇਸ਼ਰ, ਇਹ ਤਾਂ ਇੱਕੋ ਹੀ ਨੇ ਦੋਨੇ। ਤੇ ਜਿਨ੍ਹਾਂ ਦੇ ਹਿਰਦੇ ਚ ਗੁਰਾਂ ਨੇ ਭਰਮ ਖੋ ਦਿੱਤਾ, ਮੇਟ ਦਿੱਤਾ, ਉਹਨਾਂ ਨੂੰ ਅੱਲਾਹ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ, ਉਹਨਾਂ ਨੂੰ ਇੱਕੋ ਹੀ ਨਿਸ਼ਚਾ ਹੋ ਜਾਂਦਾ ਹੈ।
ਰਾਮਕਲੀ ਮਹੱਲਾ ਪੰਜਵਾਂ।
ਰਾਮਕਲੀ ਰਾਗ ਦੇ ਅੰਦਰ ਹੀ, ਰਾਗਣੀ ਦੇ ਅੰਦਰ ਹੀ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੇ ਸੁਣੋ।
ਕੋਟ ਜਨਮ ਕੇ ਬਿਨਸੇ ਪਾਪ।
ਪਰਮੇਸ਼ਰ ਦਾ ਜਿਹੜਾ ਜਸ ਕਰਨਾ ਹੈ ਨਾ, ਇਹ ਕਰੋੜਾਂ ਜਨਮਾਂ ਦੇ ਪਾਪ ਗੁਨਾਹਾਂ ਨੂੰ ਤੇ ਮੇਟਣ ਵਾਲਾ ਹੈ, ਇਹਦੇ ਚ ਸਮਰਥਾ ਹੈ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਉਬਾਏ, ਇਹ ਗਵਾ ਦਿੰਦਾ ਹੈ।
ਹਰ ਹਰ ਜਪਤ ਨਾਹੀ ਸੰਤਾਪ।
ਜੋ ਸਾਰੇ ਸੰਸਾਰ ਦੇ ਜੀਵਾਂ ਨੂੰ ਹਰ ਹਰੇ ਪਰੇ ਕਰਨ ਵਾਲੇ, ਹਰ ਪਰਮੇਸ਼ਰ ਦਾ ਨਾਮ ਜਪਤ ਜਪਦੇ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਤਾਪ ਦੁੱਖ ਨਾਹੀ ਨਹੀਂ ਹੁੰਦਾ ਹੈ।
ਗੁਰ ਕੇ ਚਰਨ ਕਮਲ ਮਨ ਵਸੇ।
ਜਿਨ੍ਹਾਂ ਦੇ ਮਨ ਚਿੱਤ ਦੇ ਵਿੱਚ ਗੁਰਾਂ ਦੇ ਚਰਨ ਕਮਲ, ਗੁਰ ਪੂਜਨੀਕ ਪਰਮੇਸ਼ਰ ਦੇ ਚਰਨ ਕਮਲ, ਨਾਮ ਰੂਪੀ ਚਰਨ, ਚਿੱਤ ਚਰਨ ਨਾਮ ਬਸੇ ਬਸ ਗਏ ਹਨ।
ਮਹਾਂਵਿਕਾਰ ਤਨ ਤੇ ਸਭ ਨਸੇ।
ਉਹਨਾਂ ਦੇ ਤਨ ਸਰੀਰ ਦੇ ਵਿੱਚੋਂ ਜੰਮਣ ਮਰਨ ਦੇ ਦੇਣ ਵਾਲੇ, ਭਰਮਾਉਣ ਵਾਲੇ ਮਹਾਂ ਵੱਡੇ ਕਾਮ ਆਦਿਕ ਵਿਕਾਰ ਸਭ ਸਾਰੇ, ਇਹਨੂੰ ਨਸੇ ਨਹੀਂ ਕਹਿਣਾ, ਨਸੇ ਇਹਨੂੰ ਨਸਣ ਤੋਂ ਭਾਵ ਹੈ ਨੱਠ ਗਏ, ਨਿਵਿਰਤ ਹੋ ਗਏ ਹਨ, ਨਿਵਿਰਤ ਹੋ ਜਾਂਦੇ ਹਨ।
ਗੋਪਾਲ ਕੋ ਜਸ ਗਾਉ ਪ੍ਰਾਣੀ।
ਇਹ ਪ੍ਰਾਣਾ ਤਾਰੀ ਜੀ, ਇਸ ਕਰਕੇ ਹਰ ਵਕਤ ਗੋ ਪ੍ਰਿਥਵੀ ਦੇ ਪਾਲ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਵਾਹਿਗੁਰੂ ਦਾ ਜਸ ਕੀਰਤਨ ਗਾਉਣਾ ਕਰ।
ਅਕਥ ਕਥਾ ਸਾਚੀ ਪ੍ਰਭ ਪੂਰਨ।
ਜਿਸ ਪਰਮੇਸ਼ਰ ਦੀ ਅਕਥ ਕਥਨ ਤੋਂ ਰਹਿਤ ਕਥਾ ਵਾਰਤਾ ਸਾਚੀ ਸੱਚੀ ਹੈ, ਉਹ ਸਭਨਾਂ ਥਾਵਾਂ ਵਿਚ ਪੂਰਨ ਵਿਆਪਕ ਹੈ, ਇਸ ਕਰਕੇ ਉਹਦਾ ਨਾਮ ਜਪਣਾ ਕਰ, ਉਸ ਦੇ ਜਸ ਨੂੰ ਗਾਉਣਾ ਕਰ ਤੂੰ, ਐਸਾ ਜੋ ਪਰਮੇਸ਼ਰ ਹੈ। ਅੱਗੇ ਦੱਸਦੇ ਨੇ
ਜੋਤੀ ਜੋਤ ਸਮਾਣੀ।
ਉਹਦੀ ਪ੍ਰਤਕ ਜੋਤ, ਉਸ ਜੋਤੀ ਸਰੂਪ ਅਦਵੈਤ ਆਨੰਦ ਸਰੂਪ ਪਰਮੇਸ਼ਰ ਸਮਾਣੀ ਸਮਾ ਗਈ, ਲੀਨ ਹੋ ਗਈ ਹੈ। ਪ੍ਰਤਕ ਜੋਤ ਉਹਨੂੰ ਕਹਿੰਦੇ ਜਿਹੜੇ ਵੱਖਰੇ ਵੱਖਰੇ ਸਰੀਰਾਂ ਨੂੰ ਪ੍ਰਕਾਸ਼ ਦੀ ਹੈ, ਜੋ ਪਰਮਾਤਮਾ ਇੱਕੋ ਹੀ ਹੈ, ਵੱਖਰੇ ਵੱਖਰੇ ਸਰੀਰ ਹੋਣਗੇ, ਪ੍ਰਤਕ ਪ੍ਰਤਕ ਜੋਤ ਉਹਦਾ ਨਾਮ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਤ੍ਰਿਸ਼ਨਾ ਭੁੱਖ ਸਭ ਨਾਸੀ।
ਤੇ ਉਹ ਗੁਰਮੁਖਾਂ ਦੀ ਰਸਾਂ ਕਸਾਂ ਦੀ ਭੋਗਣ ਦੀ ਤ੍ਰਿਸ਼ਨਾ, ਪਦਾਰਥਾਂ ਦੀ ਪ੍ਰਾਪਤੀ ਰੂਪ ਆਸਾ ਭੁੱਖ ਜਿਹੜੀ ਸਾਰੀ ਨਾਸੀ ਨਸ ਗਈ ਹੈ।
ਸੰਤ ਪ੍ਰਸਾਦ ਜਪਿਆ ਅਬਿਨਾਸੀ।
ਜਿਨ੍ਹਾਂ ਨੇ ਸੰਤ ਸ਼ਾਂਤ ਆਤਮਾ ਗੁਰਾਂ ਦੁਆਰਾ ਅਬਿਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਨੂੰ ਜਪਿਆ, ਅਰਾਧਨਾ ਕੀਤਾ, ਜਪਣਾ ਕੀਤਾ ਹੈ।
ਰਹਿਣ ਦਿਨਸ ਪ੍ਰਭ ਸੇਵ ਕਮਾਨੀ।
ਰਹਿਣ ਰਾਤ ਦਿਨਸ ਦਿਨ ਪ੍ਰਭ ਪ੍ਰਭੀ ਦੀ ਉਹ ਪ੍ਰੇਮਾ ਭਗਤੀ ਰੂਪ ਸੇਵਾ ਟਹਿਲ, ਸੇਵ ਨਾਮ ਟਹਿਲ ਦਾ ਕਿਹੜੀ ਪ੍ਰੇਮਾ ਭਗਤੀ, ਪ੍ਰੇਮ ਸਾਹਿਤ ਭਗਤੀ ਕਰਨੀ, ਇਹ ਪਰਮੇਸ਼ਰ ਸਰੂਪ ਗੁਰਾਂ ਦੀ ਪ੍ਰਤੱਖ ਟਹਿਲ ਕਮਾਨੀ ਕਮਾਉਣੀ ਹੈ।
ਹਰ ਮਿਲਣਾ ਕੀ ਇਹ ਨਿਸ਼ਾਨੀ।
ਹਰ ਪਰਮੇਸ਼ਰ ਦੇ ਮਿਲਣ ਦੀ, ਪ੍ਰਾਪਤ ਕਰਨ ਦੀ ਇਹ ਨਿਸ਼ਾਨੀ ਪਛਾਣ ਹੈ। ਜਿਹੜਾ ਦੋ ਕੰਮ ਕਰਨ ਲੱਗ ਜਾਵੇ, ਇੱਕ ਹੱਥੀ ਪੈਰੀ ਤਾਂ ਨਿਸ਼ਕਾਮ ਸੇਵਾ ਕਰਨ ਲੱਗ ਜਾਏ, ਤੇ ਮਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਵੇ, ਇਹ ਅੰਤਰੀਵ ਸੇਵਾ, ਉਹ ਬਾਹਰ ਸੇਵਾ, ਕਹਿੰਦੇ ਸਮਝ ਲਓ ਰੱਬ ਦੇ ਮਿਲਣ ਦੀ ਨਿਸ਼ਾਨੀ ਹੈ। ਚਿੰਨ ਪ੍ਰਗਟ ਹੋ ਗਿਆ ਵੀ ਰੱਬ ਮਿਲੂਗਾ, ਇਹ ਦੱਸਿਆ ਹੈ।
ਮਿਟੇ ਜੰਜਾਲ ਹੋਏ ਪ੍ਰਭ ਦਇਆਲ।
ਜਿਨ੍ਹਾਂ ਦੀ ਪ੍ਰੇਮਾ ਭਗਤੀ ਕਰਕੇ ਪ੍ਰਭ ਪਰਮੇਸ਼ਰ ਦਇਆਲੂ ਹੋ ਗਏ, ਕਿਰਪਾਲੂ ਹੋ ਗਏ ਹਨ।
ਮਿਟੇ ਜੰਜਾਲ ਹੋਏ ਪ੍ਰਭ ਦਇਆਲ।
ਜਿਸ ਨੂੰ ਸਾਹ ਸੀ ਮਿਟੇ ਜੰਜਾਲ ਹੋਏ ਪ੍ਰਭ ਦਇਆਲ, ਜਿਨ੍ਹਾਂ ਨੂੰ ਪ੍ਰੇਮਾ ਭਗਤੀ ਵੇਖ ਕੇ ਪ੍ਰਭ ਪਰਮੇਸ਼ਰ ਦਇਆਲ ਕਿਰਪਾਲੂ ਹੋ ਗਏ ਨੇ, ਤੇ ਉਸ ਦੇ ਜੰਮਣ ਤੇ ਮਰਨ ਦੇ ਕਰਤਾ ਭੋਗਤਾ ਦੇ ਸਾਰੇ ਜੰਜਾਲ ਬੰਧਨ ਮਿਟੇ ਦੂਰ ਹੋ ਗਏ ਨਿਵਰਤ ਹੋ ਗਏ ਹਨ ਅਤੇ
ਗੁਰ ਕਾ ਦਰਸ਼ਨ ਦੇਖ ਨਿਹਾਲ
ਗੁਰਮੁਖ ਜਨ ਗੁਰਾਂ ਦਾ ਪਵਿੱਤਰ ਦਰਸ਼ਨ ਦੀਦਾਰ ਕਰਕੇ ਨਿਹਾਲ ਆਨੰਦਿਤ ਹੋ ਗਏ ਹਨ ਬੰਧਨਾਂ ਤੋਂ ਮੁਕਤ ਹੋ ਗਿਆ ਹੈ ਉਹ
ਪਰਾ ਪੂਰਬਲਾ ਕਰਮ ਬਣ ਆਇਆ
ਜਦੋਂ ਪਰਾ ਉਤਕ੍ਰਿਸ਼ਟਾ ਭਾਵ ਵੱਡਾ ਪੂਰਬਲਾ ਪਿਛਲੇ ਜਨਮ ਦਾ ਕੀਤਾ ਹੋਇਆ ਸ੍ਰੇਸ਼ਟ ਕਰਮ ਫਲ ਦੇਣ ਵਾਸਤੇ ਮਨੁੱਖ ਜਨਮ ਵੀ ਸਨਮੁਖ ਆ ਗਿਆ ਹੈ
ਪਰਾ ਪੂਰਬਲਾ ਕਰਮ ਬਣ ਆਇਆ
ਜਦ ਪਰਾ ਉਤਕ੍ਰਿਸ਼ਟਾ ਭਾਵ ਵੱਡਾ ਪੂਰਬਲਾ ਪਿਛਲੇ ਜਨਮਾਂ ਦਾ ਕੀਤਾ ਹੋਇਆ ਕੋਈ ਸ੍ਰੇਸ਼ਟ ਕਰਮ ਫਲ ਦੇਣ ਵਾਸਤੇ ਇਸ ਮਨੁੱਖ ਜਨਮ ਵਿੱਚ ਤੇ ਸਨਮੁਖ ਬਣ ਆਇਆ ਭਾਵ ਆਇਆ ਸਨਮੁਖ ਬਣ ਕੇ ਆ ਗਿਆ ਹੈ ਜਦੋਂ ਪ੍ਰਤੱਖ ਹੋ ਗਿਆ
ਹਰ ਕੇ ਗੁਣ ਨਿਤ ਰਸਨਾ ਗਾਇਆ
ਹਰੀ ਪਰਮੇਸ਼ਰ ਦੇ ਗੁਣਾਂ ਨੂੰ ਨਿਤਾ ਪ੍ਰਤੀ ਕੀਰਤਨ ਚ ਪਾ ਕੇ ਰਸਨਾ ਜੀਵਾ ਨਾਲ ਗਾਇਆ ਗਾਉਣਾ ਕੀਤਾ ਹੈ
ਹਰ ਕੇ ਸੰਤ ਸਦਾ ਪਰਵਾਨ
ਹਰ ਪਰਮੇਸ਼ਰ ਦੇ ਪਿਆਰੇ ਸਾਸ ਗਰਾਸ ਨਾਮ ਜਪਣ ਵਾਲੇ ਉਹ ਸੰਤ ਮਹਾਤਮਾ ਜਨ ਸਦਾ ਹਮੇਸ਼ਾ ਹੀ ਵਾਹਿਗੁਰੂ ਦੇ ਦਰ ਦੇ ਉੱਤੇ ਪ੍ਰਵਾਨਿਕ ਸਫਲਾ ਹੋ ਗਿਆ ਉਹਨਾਂ ਦਾ ਜਨਮ ਕਿਉਂਕਿ
ਸੰਤ ਜਨਾ ਮਸਤਕ ਨਿਸ਼ਾਨ
ਸੰਤ ਮਹਾਤਮਾ ਜਨਾਂ ਦੇ ਮਸਤਕ ਮੱਥੇ ਦੇ ਉੱਤੇ ਨਿਸ਼ਾਨ ਲੇਖ ਹੀ ਐਸੇ ਲਿਖੇ ਹਨ ਮਹਾਤਮਾ ਜਨਾਂ ਦੇ ਅੰਤਸ਼ਕਰਨ ਵੀ ਮੱਥੇ ਵਿੱਚ ਪਰਮੇਸ਼ਰ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ ਜੇਕਰ ਮਸਤਕ ਮੱਥੇ ਉੱਤੇ ਸ੍ਰੇਸ਼ਟ ਨਿਸ਼ਾਨ ਲੇਖ ਲਿਖੇ ਹੋਣ ਤਾਂ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਦੇ ਨਾਲ ਮਿਲਾਪ ਹੁੰਦਾ ਹੈ
ਦਾਸ ਕੀ ਰੇਣ ਪਾਏ ਜੇ ਕੋਈ
ਐਸੇ ਜਿਹੜੇ ਪ੍ਰਭੂ ਦੇ ਦਾਸ ਸੇਵਕ ਮਹਾਤਮਾ ਬੰਦਗੀ ਕਰਨ ਵਾਲਿਆਂ ਦੀ ਚਰਨ ਰੇਣ ਧੂੜੀ ਜੇਕਰ ਕੋਈ ਪਾਏ ਪ੍ਰਾਪਤ ਕਰ ਲਵੇ
ਨਾਨਕ ਤਿਸ ਕੀ ਪਰਮ ਗਤ ਹੋ
ਸਤਿਗੁਰ ਜੀ ਕਥਨ ਕਰਦੇ ਹੋ ਉਸ ਦੀ ਪਰਮ ਗਤੀ ਵੱਡੀ ਗਤੀ ਕੇਵਲ ਮੋਕਸ਼ ਉਹਨੂੰ ਪ੍ਰਾਪਤ ਹੋ ਜਾਂਦੀ ਹੈ
ਰਾਮ ਕਲੀ ਮਹੱਲਾ ਪੰਜਵਾ
ਸਤਿਗੁਰੂ ਜੀ ਵੱਡੇ ਗੁਰੂ ਸਾਹਿਬਾਨਾਂ ਦੀ ਵਡਿਆਈ ਕਥਨ ਕਰਦੇ ਹੋਏ ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ
ਦਰਸ਼ਨ ਕਉ ਜਾਈਐ ਕੁਰਬਾਨ
ਹੇ ਭਾਈ ਗੁਰੂ ਤੇ ਪਰਮੇਸ਼ਰ ਇੱਕੋ ਸਰੂਪ ਨੇ ਹੇ ਭਾਈ ਗੁਰਾਂ ਪਰਮੇਸ਼ਰ ਦੇ ਤੇ ਗੁਰੂ ਦੇ ਪਵਿੱਤਰ ਦਰਸ਼ਨ ਦੀਦਾਰਾਂ ਤੋਂ ਮੈਂ ਕੁਰਬਾਨ ਬਰਿਹਾਰ ਜਾਈਏ ਜਾਂਦਾ ਹਾਂ
ਚਰਨ ਕਮਲ ਹਿਰਦੈ ਧਰ ਧਿਆਨ
ਗੁਰੂ ਨਾਨਕ ਦੇ ਚਰਨ ਜਿਹੜੇ ਹਿਰਦੇ ਵਿੱਚ ਜਿਵੇਂ ਤੁਲਸਾ ਦਾਸੀ ਨੇ ਵਸਾਏ ਪਰਮੇਸ਼ਰ ਦੇ ਚਰਨਾ ਕਮਲਾ ਧਿਆਨ ਖਿਆਲ ਧਰ ਧਾਰਨ ਕਰੀਏ ਭਾਈ ਇਹ ਉਪਦੇਸ਼ ਮਹਾਰਾਜ ਦਿੰਦੇ ਨੇ
ਧੂਰ ਸੰਤਨ ਕੀ ਮਸਤਕ ਲਾਏ
ਸੰਤਨ ਮਹਾਤਮਾ ਦੀ ਚਰਨ ਧੂੜ ਜਿਹੜੀ ਹੈ ਮਹਾਤਮਾ ਜਨਾ ਦੇ ਉਹ ਕਹਿੰਦੇ ਕੀ ਹੈ ਮੱਥੇ ਦੇ ਜਿਹੜੇ ਲੇਖ ਮਟਾਉਣ ਵਾਲੀ ਹੈ ਸੰਤਾਂ ਦੀ ਚਰਨ ਧੂੜ ਮੱਥੇ ਤੇ ਲਾਉਣੀ ਕਰ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਧੂੜੀ ਲੇਖ ਮਟਾਇਆ ਗੁਰਸਿੱਖਾਂ ਕੀ ਹਰ ਧੂੜ ਦੇ ਹਾਂ ਪਾਪੀ ਪਿਗਤ ਪਾਏ ਮਸਤਕ ਨੂੰ ਲਾਉਣਾ ਕਰੀਏ ਜਾਂ ਮਹਾਤਮਾ ਜਨਾਂ ਦੇ ਹਿਰਦੇ ਵਿੱਚ ਤੇ ਵਸਦੇ ਹੋਏ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਧੂੜ ਨੂੰ ਆਪਣੇ ਮਸਤਕ ਉੱਥੇ ਲਾਏ ਲਾਉਣਾ ਕਰੀਏ ਕਿਵੇਂ ਜਿਵੇਂ ਉਹਨਾਂ ਨੇ ਹਿਰਦੇ ਚ ਵਸਾਇਆ ਚਰਨ ਧੂੜ ਲੈ ਰਹੇ ਨੇ ਚਰਨ ਹਿਰਦੇ ਚ ਵਸ ਗਏ ਇਸੇ ਤਰ੍ਹਾਂ ਧੂੜ ਨਿਮਰਤਾ ਇੱਥੇ ਉਹ ਨਿਮਰਤਾ ਧਾਰ ਕੇ ਹਿਰਦੇ ਵਸਾਉਣਾ ਕਰੋ
ਜਨਮ ਜਨਮ ਕੀ ਦੁਰਮਤ ਮਲ ਜਾ
ਇਹ ਜਨਮਾਂ ਜਨਮਾਤਰਾਂ ਦੀ ਭੈੜੀ ਮਤ ਜਿਹੜੀ ਮਲ ਅੰਦਰੋਂ ਚਲੀ ਜਾਏ ਜਾਵੇਗੀ
ਜਿਸ ਭੇਟਤ ਮਿਟੈ ਅਭਿਮਾਨ
ਜਿਸ ਗੁਰੂਆਂ ਦੇ ਮਿਲਣ ਕਰਕੇ ਦਿਲ ਦਾ ਹੰਕਾਰ ਨਿਵਰਤ ਹੋ ਜਾਵੇ
ਪਾਰ ਬ੍ਰਹਮ ਸਭ ਨਦਰੀ ਆਵੇ
ਫਿਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਸਭ ਸਾਰਿਆਂ ਦੇ ਨਦਰੀ ਦ੍ਰਿਸ਼ਟੀ ਆਵੇ ਆਉਂਦਾ ਹੈ
ਕਰ ਕਿਰਪਾ ਪੂਰਨ ਭਗਵਾਨ
ਪਰ ਪੂਰਾ ਗੁਰੂ ਜਿਹੜਾ ਹੈ ਬ੍ਰਹਮ ਰੇਸ਼ਟੀ ਬ੍ਰਹਮ ਸਰੋਤੀ ਪੂਰਨ ਵਿਆਪਕ ਭਗਵਾਨ ਪਰਮੇਸ਼ਰ ਦੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਪ੍ਰਾਪਤ ਹੁੰਦਾ ਹੈ ਜੇ ਪੂਰਨ ਪਰਮੇਸ਼ਰ ਕਿਰਪਾ ਕਰੇ ਤਾਂ ਐਸੇ ਗੁਰਾਂ ਦੀ ਚਰਨ ਧੂੜ ਸਾਨੂੰ ਬਖਸ਼ ਦੇਣਾ ਕਰਦਾ ਹੈ ਓਤ ਬੋਤ ਰਿਸ਼ਤਾ ਹੈ ਨਾ ਪਰਮੇਸ਼ਰ ਦੇ ਨਾਲ ਗੁਰੂ ਦਾ ਇਸ ਪ੍ਰਕਾਰ ਦੱਸਦੇ ਨੇ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੇ
ਗੁਰ ਕੀ ਕੀਰਤ ਜਪੀਐ ਹਰ ਨਾਮ
ਹੇ ਭਾਈ ਸਤਿਗੁਰਾਂ ਦੀ ਕੀਰਤ ਮਹਿਮਾ ਕਰਦਿਆਂ ਹਰ ਪਰਮੇਸ਼ਰ ਦਾ ਨਾਮ ਜਪੀਏ ਚੇਤੇ ਕਰਨਾ ਚਾਹੀਦਾ ਗੁਰਾਂ ਦੀ ਕੀਰਤ ਮਹਿਮਾ ਬਾਬਤ ਵਚਨ ਕਥਨ ਕਰਿਆ ਕਰੋ ਕਿ ਸਤਿਗੁਰਾਂ ਦਾ ਦਿੱਤਾ ਹੋਇਆ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਿਹੜਾ ਹੈ ਇਹਨੂੰ ਜਪਣਾ ਕਰੋ ਜੇ
ਗੁਰ ਕੀ ਭਗਤ ਸਦਾ ਗੁਣ ਗਾਓ
ਗੁਰ ਸਤਿਗੁਰਾਂ ਦੀ ਸਿੱਖੀ ਕਮਾਉਣ ਰੂਪ ਭਗਤ ਭਗਤੀ ਕਰਕੇ ਸਦਾ ਹਮੇਸ਼ਾ ਪਰਮੇਸ਼ਰ ਦੇ ਗੁਣਾਂ ਨੂੰ गाओ गाया करो।
गुर की सुरत निकट कर जान,
गुर सतगुरां दी सुरत ज्ञात सिख्या द्वारा सच स्वरूप नूं निकट नजदीक करके जान जानना करो। गुरां दी सिख्या द्वारा सो श्रेष्ठ दा नाम है रत प्रीति, श्रेष्ठ प्रीति प्रभु ओदे नाल करके सदा नेड़े जानना करो।
गुर का शब्द सत कर मान,
सतगुरां दा शब्द उपदेश सच्चा करके मान मनना करो।
गुर बचनी समसर सुख दुख,
गुरां दे बचनी सतगुरां दे बाकां नूं कमा के दुख दुख सुख दे विच दुख होवे सो होवे समसर इको जी बराबरता वाली बिरती रखना कर, भाव कि ए तितिक्षा बिरती हो जांदी है साध सिंह जी, जेड़ी बिरती दे विच जिहड़ा मान अपमान दुख ते सुख ਉਹ ਇੱਕ ਸਮਾਨ ਹੋ ਜਾਂਦੇ ਹਨ।
ਕਦੇ ਨਾ ਵਿਆਪੈ ਤ੍ਰਿਸ਼ਨਾ ਭੁੱਖ,
ਕਦਾਚਿਤ ਰਸਾਂ ਕਸਾਂ ਦੀ ਤ੍ਰਿਸ਼ਨਾ ਪਦਾਰਥਾਂ ਦੀ ਆਸਾ ਰੂਪ ਭੁੱਖ ਇਹ ਨਹੀਂ ਵਿਆਪੈ, ਲੱਗਦੀ ਨਹੀਂ ਹੈ।
ਮਨ ਸੰਤੋਖ ਸ਼ਬਦ ਗੁਰ ਰਾਜੇ,
ਇਹ ਕੁੰਡੀ ਹੈ ਭਾਈ ਪਾਠ ਦੀ, ਇਹਨੂੰ ਰਾਜੇ ਨਹੀਂ ਕਹਿਣਾ, ਰਾਜੇ ਕਹਿਣਾ, ਕੱਸ ਕੇ ਬੋਲਣਾ ਅਧਿਕ ਸ਼ਾਇਦ। ਜਿਨ੍ਹਾਂ ਦੇ ਚਿੱਤ ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਪਦਾਰਥਾਂ ਵੱਲੋਂ ਰਾਜੇ ਤ੍ਰਿਪਤ ਹੋ ਗਏ ਹਨ ਤੇ ਉਹਨਾਂ ਦੇ ਫਿਰ ਮਨ ਚਿੱਤ ਦੇ ਵਿੱਚ ਸੰਤੋਖ ਜਿਹੜਾ ਸਬਰ ਹੈ ਉਹਦੇ ਸਹਿਤ ਹੋ ਗਏ ਹਨ।
ਜਪ ਗੋਬਿੰਦ ਪੜਦੇ ਸਭ ਕਾਜੇ,
ਕਾਜੇ ਕਹਿਣਾ ਕਾਜੇ ਨਾ ਬਣ ਜਾਵੇ। ਇਸ ਪ੍ਰਕਾਰ ਗੋਬਿੰਦ ਦਾ ਪਰਮੇਸ਼ੁਰ ਦਾ ਨਾਮ ਜਪ ਕੇ ਸਾਰੇ ਜਿਹੜੇ ਸਾਧ ਸਿੰਘ ਜੀ ਪੜਦੇ ਹੈ, ਪੜਦੇ ਢੱਕ ਲੈਂਦਾ ਵਾਹਿਗੁਰੂ, ਪੜਦੇ ਕੱਜ ਲੈਂਦਾ ਢੱਕ ਲੈਂਦਾ ਉਹਨਾਂ ਦੇ ਸਾਰੇ ਔਗਣ ਮਿਟਾ ਦਿੰਦਾ, ਐਸਾ ਪਰਮੇਸ਼ੁਰ ਵਾਹਿਗੁਰੂ ਮਿਹਰਬਾਨ ਹੈ।
ਗੁਰ ਪਰਮੇਸ਼ੁਰ ਗੁਰ ਗੋਬਿੰਦ,
ਗੁਰੂ ਸਤਿਗੁਰੂ ਸਾਹਿਬ ਜੀ ਪਰਮੇਸ਼ੁਰ ਰੂਪ ਨੂੰ, ਗੋਬਿੰਦ ਪਰਮੇਸ਼ੁਰ ਗੁਰੂ ਸਰੂਪ ਹੈ, ਸਤਿਗੁਰੂ ਰੂਪ ਹੈ, ਇਸ ਕਰਕੇ
ਗੁਰਦਾਤਾ ਦਇਆਲ ਬਖਸ਼ਿੰਦ,
ਗੁਰੂ ਸਤਿਗੁਰੂ ਸਾਹਿਬ ਜੀ ਸਾਰੇ ਪਦਾਰਥਾਂ ਦੇ ਦਾਤੇ ਨੇ, ਨਾਮ ਦੇ ਦਾਤੇ ਨੇ, ਮੁਕਤੀ ਦੇ ਦਾਤੇ ਨੇ, ਬ੍ਰਹਮ ਗਿਆਨ ਦੇ ਦਾਤੇ ਨੇ, ਇਤਿਆਦਿਕ ਦਾਤਾਂ ਦੇਣ ਵਾਲੇ ਦਾਤੇ ਹਨ ਗੁਰਦਾਤਾ ਦਇਆਲ ਬਖਸ਼ਿੰਦ। ਉਹ ਦਇਆ ਦਾ ਘਰ ਹੈ, ਸਦਾ ਔਗਣਾਂ ਨੂੰ ਬਖਸ਼ਿੰਦ ਬਖਸ਼ਣ ਵਾਲਾ ਹੈ। ਔਗਣ ਕੋ ਨਾ ਚਿਤਾਰੇ, ਔਗਣ ਨੀ ਚਿਤਾਰਦਾ ਜਦੋਂ ਬਖਸ਼ਣ ਲੱਗਦਾ ਹੈ।
ਗੁਰ ਚਰਨੀ ਜਾ ਕਾ ਮਨ ਲਾਗਾ,
ਐਸੇ ਗੁਰੂ ਸਾਹਿਬ ਦੇ ਚਰਨੀ ਚਰਨਾਂ ਕਮਲਾਂ ਵਿੱਚ ਜਾਂ ਜਿਸ ਦਾ ਮਨ ਚਿੱਤ ਲਾਗਾ ਲੱਗ ਗਿਆ ਹੈ, ਜੁੜ ਗਿਆ ਹੈ।
ਨਾਨਕ ਦਾਸ ਤਿਸ ਪੂਰਨ ਭਾਗਾ,
ਸਤਿਗੁਰੂ ਜੀ ਕਥਨ ਕਰਦੇ ਨੇ ਤਿਸ ਉਸ ਦਾਸ ਸੇਵਕ ਦੇ ਪੂਰਨ ਪੂਰੇ ਸ੍ਰੇਸ਼ਟ ਭਾਗਾ ਕਰਮਨ, ਉਹਦੇ ਸ਼੍ਰੋਮਣੀ ਕਰਮ ਜਾਣੋ ਤੁਸੀਂ। ਇਹ ਸ੍ਰੇਸ਼ਟ ਕਰਮਾਂ ਦੀ ਨਿਸ਼ਾਨੀ ਦੱਸੀ, ਗੁਰ ਚਰਨੀ ਜਾ ਕਾ ਮਨ ਲਾਗਾ, ਤੇ ਜਿਨ੍ਹਾਂ ਦਾ ਗੁਰੂ ਦੇ ਚਰਨ ਕੀ ਹੈ ਭਾਈ, ਨਾਮ ਰੂਪ ਚਰਨ, ਗੁਰੂ ਦਾ ਪ੍ਰਤੱਖ ਵੀ ਚਰਨ ਹੈ, ਪਰ ਗੁਰੂ ਦਾ ਪੱਲਾ ਕੀ ਫੜਨਾ ਹੈ, ਉਪਦੇਸ਼ ਰੂਪ ਪੱਲਾ ਫੜਨਾ ਹੈ। ਗੁਰੂ ਦੇ ਚਰਨ ਕੀ ਹੈ, ਗੁਰੂ ਦੀ ਬਾਣੀ ਹੈ, ਗੁਰੂ ਦਾ ਦਿੱਤਾ ਨਾਮ ਗੁਰੂ ਦੇ ਚਰਨ ਹੈ, ਜਿਨ੍ਹਾਂ ਦਾ ਉਹਦੇ ਚ ਮਨ ਲੱਗ ਗਿਆ। ਮਹਾਰਾਜ ਸਾਹਿਬ ਜੀ ਦਾਸਾ ਭਾਵ ਤਾਰ ਕੇ ਕਹਿੰਦੇ ਨੇ, ਨਾਨਕ ਦਾਸ ਤਿਸ ਪੂਰਨ ਭਾਗਾ, ਮਹਾਰਾਜ ਸਾਹਿਬ ਕਹਿੰਦੇ ਉਸ ਦਾਸ ਸੇਵਕ ਦੇ ਪੂਰਨ ਪੂਰੇ ਸ੍ਰੇਸ਼ਟ ਭਾਗਾ ਕਰਮਨ, ਉਹ ਸ਼੍ਰੋਮਣੀ ਕਰਮਾਂ ਵਾਲਾ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ, ਵੱਡੇ ਭਾਗਨ ਭਾਈ ਜਿਨ੍ਹਾਂ ਨੂੰ ਇਹੋ ਜਿਹਾ ਵਾਤਾਵਰਨ ਮਿਲਿਆ ਹੈ। ਬਸ ਇਹ ਸਮਝ ਲਓ, ਆਪਣੇ ਕਰਮਾਂ ਦੀ ਸ਼ਲਾਘਾ ਕਰਿਆ ਕਰੋ ਕਿ ਜਿਸ ਕਰਮ ਨੇ ਤੁਹਾਨੂੰ ਅੰਮ੍ਰਿਤ ਵੇਲੇ ਆਹ ਪਦਾਰਥ ਨਾਮ ਦਾ ਬਖਸ਼ਿਆ, ਮੈਂ ਆਪਣੇ ਕਰਮਾਂ ਦੀ ਸ਼ਲਾਘਾ ਕਰਾਂ, ਤੁਸੀਂ ਆਪਣੇ ਕਰਮਾਂ ਦੀ ਸ਼ਲਾਘਾ ਕਰੋ। ਗੁਰੂ ਦਾ ਧੰਨਵਾਦ ਕਰੀਏ, ਮਹਾਰਾਜ ਤੂੰ ਸਾਡੇ ਕਰਮਾਂ ਦਾ ਫਲ ਦਿੱਤਾ, ਸਾਨੂੰ ਬਾਣੀ ਨਾਲ ਜੋੜਿਆ, ਧੰਨਵਾਦ ਹੈ ਤੇਰਾ। ਆਓ ਸਮੇਂ ਅਨੁਸਾਰ ਮਹਾਰਾਜ ਸਾਹਿਬ ਨੇ ਸੇਵਾ ਲੈ ਲਈ ਹੈ ਤੇ ਸਮਾਂ ਵੀ ਉਪਰਨ ਗਿਆ, ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੇ।
ਗੁਰ ਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂ